ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਧਰਮ ਸੂਰਜ ਦੀ ਕਿਰਨ ਵਾਂਗ ਨਾ ਹੀ ਕਦੀ ਮੈਲਾ ਹੁੰਦਾ ਹੈ ਤੇ ਨਾ ਹੀ ਕਦੀ ਪੁਰਾਣਾ ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਵਿਸਵੇਨ ਤੋਂ ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਸਾਡੇ ਦਰਮਿਆਨ ਤੁਸੀਂ ਹਰਮਨ ਰੇਡੀਓ ਦੇ ਸੰਗ ਜੁੜ ਬੈਠੇ ਹੋ ਤੇ ਅੱਜ ਵੀਰਵਾਰ ਦਾ ਦਿਨ ਹੋ ਗਿਆ ਜੀ 1760 ਸੰਮਤ 548 30 ਤਰੀਕ ਹੋ ਗਈ ਆ ਜੂਨ ਮਹੀਨੇ ਦੀ 2016 ਜਿਹੜਾ ਹੋ ਗਿਆ ਈਸਵੀ ਹੋ ਗਿਆ ਤੇ ਤੁਹਾਡਾ ਇਸ ਦਿਨ ਬਹੁਤ ਬਹੁਤ ਸਵਾਗਤ ਹੈ ਦੋਸਤੋ ਤੇ ਆਸ ਇਹੀ ਕਰਦਾ ਕਿ ਤੁਸੀਂ ਜਿੱਥੇ ਕਿਤੇ ਵੀ ਹੋਵੋਗੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਲਾਈਫ ਜਿਹੜੀ ਇੰਜੋਏ ਕਰ ਰਹੇ ਹੋਵੋਗੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਹੋਵੋਗੇ ਤੇ ਨਾਲ ਦੀ ਨਾਲ ਜੇ ਤੁਸੀਂ ਵਿਹਲੇ ਬੈਠੇ ਹੋਵੋਗੇ ਤਾਂ ਵੀ ਤੁਸੀਂ ਹਰਮਨ ਰੇਡੀਓ ਦਾ ਜਿਹੜਾ ਆਨੰਦ ਮਾਣਦੇ ਹੋਵੋਗੇ ਤੇ ਨਾਲ ਦੀ ਨਾਲ ਕੁੱਝ ਨਾ ਕੁੱਝ ਜਿਹੜੀਆਂ ਚੀਜ਼ਾਂ ਆ ਉਹ ਵੀ ਸਿੱਖਣ ਦੀ ਕੋਸ਼ਿਸ਼ ਜਿਹੜੀ ਆ ਕਰਿਆ ਕਰੂੰਗੇ ਤੇ ਦੋਸਤੋ ਨਾਲ ਦੀ ਨਾਲ ਆਪਾਂ ਅੱਜ ਦੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੁੜੇ ਹਾਂ ਤੇ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਕੁਛ ਨਾ ਕੁਛ ਆਪਾਂ ਨਵਾਂ ਲੈ ਕੇ ਆਈਏ ਕੁਛ ਨਾ ਕੁਛ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਦਰਮਿਆਨ ਕੀਤੀਆਂ ਜਾਣ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਸਿੱਖਣ ਨੂੰ ਜ਼ਰੂਰ ਮਿਲੇ ਦੋਸਤੋ ਤੇ ਤੁਸੀਂ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਆ ਕਿਉਂਕਿ ਜਿਹੜਾ ਸਿੱਖਣਾ ਆ ਇਹ ਹਮੇਸ਼ਾ ਹੀ ਚੱਲਦਾ ਰਹਿੰਦਾ ਤੇ ਉਹਦੇ ਲਈ ਤੁਹਾਡੀ ਵੀ ਜਿਹੜਾ ਸਹਿਯੋਗ ਆ ਉਹਦੀ ਵੀ ਜ਼ਰੂਰਤ ਆ ਸਾਨੂੰ ਤੇ ਥੋੜੀ ਜਿਹੀ ਆਪਾਂ ਰੂਪ ਰੇਖਾ ਜਿਹੜੀ ਇਸ ਪ੍ਰੋਗਰਾਮ ਦੀ ਆ ਉਹਦੇ ਬਾਰੇ ਅੱਜ ਪਹਿਲਾਂ ਝਾਤ ਮਾਰਦੇ ਆ ਕਿ ਅੱਜ ਆਪਾਂ ਇੱਕ ਇੰਟਰਵਿਊ ਵੀ ਕਰਨੀ ਆ ਮਨਪ੍ਰੀਤ ਸਰਾਂ ਜਿਹੜੇ ਕਿ ਸਿੰਗਰ ਹੈਗੇ ਆ ਗੋਲਡ ਕੋਸਟ ਤੋਂ ਆਪਣੇ ਨਾਲ ਜੁੜਨਗੇ ਬਹੁਤ ਵਧੀਆ ਉਹਨਾਂ ਨੇ ਵੀ ਗਾਇਕੀ ਕੀਤੀ ਆ ਵੈਸੇ ਨਵੇਂ ਹੈਗੇ ਆ ਤੇ ਆਪਾਂ ਉਹਨਾਂ ਦੇ ਨਾਲ ਵੀ ਸਾਂਝ ਜਿਹੜੀ ਆ ਬਣਾਵਾਂਗੇ ਤੇ ਉਹਨਾਂ ਤੋਂ ਕੁਛ ਗੱਲਾਂ ਬਾਤਾਂ ਜਿਹੜੀਆਂ ਸੁਣਾਂਗੇ ਉਹਨਾਂ ਦੇ ਨਾਲ ਤੇ ਨਾਲ ਦੀ ਨਾਲ ਦੋਸਤੋ ਅੱਜ ਖਬਰਾਂ ਹੋਣਗੀਆਂ ਤੇ ਹੋਰ ਵੀ ਜਾਣਕਾਰੀ ਮੁਹੱਈਆ ਜਿਹੜੀ ਕਰਵਾਵਾਂਗੇ ਤੁਹਾਨੂੰ ਤੇ ਆਪਣੇ ਨਾਲ ਥੋੜੀ ਦੇਰ ਤੱਕ ਜੁੜਨਗੇ ਗੁਰਸੇਵਕ ਸਿੰਘ ਜੀ ਬ੍ਰਿਸਬੇਨ ਤੋਂ ਤੇ ਉਹਨਾਂ ਤੋਂ ਵੀ ਆਪਾਂ ਜਿਹੜੇ ਵਿਚਾਰ ਆ ਉਹ ਲਵਾਂਗੇ ਨਾਲ ਦੀ ਨਾਲ 9:15 ਦੇ ਕਰੀਬ ਜਾਂ ਉਸ ਤੋਂ ਥੋੜੀ ਦੇਰ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਗ੍ਰੀਨ ਪਾਰਟੀ ਦੇ ਜਿਹੜੇ ਬੁਲਾਰੇ ਹੈਗੇ ਨਵਦੀਪ ਜੀ ਉਹਨਾਂ ਦੇ ਵੀ ਵਿਚਾਰ ਸੁਣਾਂਗੇ ਕਿ ਗ੍ਰੀਨ ਪਾਰਟੀ ਕਿਉਂਕਿ ਵੋਟਾਂ ਜਿਹੜੀਆਂ ਆ ਰਹੀਆਂ ਇਸ ਵੀਕਐਂਡ ਤੇ ਕੀ ਲੈ ਕੇ ਆ ਰਹੀ ਆ ਕਿਉਂਕਿ ਸਾਡਾ ਜਿਹੜਾ ਜ਼ਰੂਰੀ ਆ ਸਿਆਸਤ ਇੱਥੇ ਦੀ ਜਾਣਨੀ ਵੀ ਉਹਨਾਂ ਦੇ ਨਾਲ ਵੀ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰੋਂਗੇ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾ ਸਕਦੇ ਆ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਉੱਤੇ ਆ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਜੇ ਤੁਸੀਂ ਚਾਹੋ ਤਾਂ ਟੈਲੀਗ੍ਰਾਮ ਦਾ ਜਿਹੜਾ ਨੰਬਰ ਆ ਉਹ ਵੀ ਯੂਜ਼ ਕਰ ਸਕਦੇ ਆ ਤੇ ਤੁਹਾਡਾ ਜਿਹੜਾ ਸਵਾਗਤ ਰਹੇਗਾ ਤੇ ਤੁਸੀਂ ਜੇ ਗੀਤ ਸੰਗੀਤ ਸੁਣਨਾ ਚਾਹੁੰਦੇ ਆ ਤਾਂ ਉਹਦੇ ਲਈ ਤੁਸੀਂ ਜਿਹੜਾ ਮੈਸੇਜ ਆ ਸਾਨੂੰ ਉਹ ਵੀ ਕਰ ਸਕਦੇ ਹੋ ਤੇ ਦੋਸਤੋ ਇੱਕ ਆਪਾਂ ਜਿਹੜਾ ਸੁਝਾਅ ਜਿੱਦਾਂ ਆਪਾਂ ਚਲਾਉਂਦੇ ਹੁੰਦੇ ਆ ਗੱਲ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਪ੍ਰਵਚਨ ਜਿਹੜੇ ਆ ਕਰਦੇ ਹੁੰਦੇ ਆ ਉਹ ਆਪਾਂ ਕਰਾਂਗੇ ਪਰ ਮੈਨੂੰ ਲੱਗਦਾ ਪਹਿਲਾਂ ਗੁਰਸੇਵ ਸਿੰਘ ਜੀ ਉਹਨਾਂ ਨੂੰ ਆਪਾਂ ਜੋੜਾਂਗੇ ਫੇਰ ਉਹ ਪ੍ਰਵਚਨ ਜਿਹੜਾ ਆ ਸੁਣਾਂਗੇ ਉਹਨਾਂ ਤੋਂ ਨਾਲ ਕਿਉਂਕਿ ਉਹਨਾਂ ਦਾ ਵੀ ਥੋੜਾ ਜਿਹਾ ਆਪਾਂ ਢੰਗ ਲਵਾਂਗੇ ਜਿਹੜੀ ਅੱਜ ਮੈਂ ਗੱਲਬਾਤ ਕਰਨੀ ਆ ਤੇ ਤੁਸੀਂ ਉਦੋਂ ਤੱਕ ਕੀ ਸੁਣੋ ਤੇ ਆਪਾਂ ਫਿਰ ਜੋੜਦੇ ਆ ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿੱਚ
ਲੱਗੀ ਸੋ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਨਾਲ ਹੁਣ ਗੁਰਸੇਵ ਸਿੰਘ ਜੀ ਵੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਪ੍ਰੋਗਰਾਮ ਲਹਿਰਾ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਤੇ ਗੁਰਸੇਵ ਸਿੰਘ ਜੀ, ਅੱਜ ਬ੍ਰਿਸਬੇਨ ਦਾ ਜਿਹੜਾ ਮੌਸਮ ਤੇ ਆਪਾਂ ਝਾਤ ਥੋੜੀ ਜਿਹੀ ਜੇ ਮਾਰੀ, ਅੱਜ ਵੀ ਉਹੀ ਹਿਸਾਬ ਹੋਇਆ ਹਨਾ ਵੀ ਬਿਸਕੁਟਾਂ ਵਾਲਾ ਹੀ।
ਬਿਲਕੁਲ ਜੀ, ਮੌਸਮ ਬਹੁਤ ਵਧੀਆ ਤੇ ਬਾਕੀ ਤੁਹਾਨੂੰ ਪਤਾ ਮੂਡ ਤੇ ਡਿਪੈਂਡ ਕਰਦਾ ਹੁੰਦਾ।
ਹਾਂਜੀ,
ਮੂਡ ਵਧੀਆ ਹੋਵੇ ਤਾਂ ਆਹੀ ਕਹਿਣਾ ਕਿ ਬਹੁਤ ਸੋਹਣਾ ਮੌਸਮ ਨਹੀਂ, ਅੱਜ ਵੀ ਸਾਫ਼ ਆ, ਅਸਮਾਨ ਵੀ ਸਾਫ਼ ਆ, ਧੁੱਪ ਚੜੀ ਹੋਈ ਆ ਤੇ ਠੰਡਾ ਆ ਮੌਸਮ।
ਅੱਛਾ ਜੀ, ਠੰਡਾ ਤਾਂ ਹੈਗਾ ਆ, ਵੈਸੇ ਧੁੱਪ ਚੜੀ ਹੋਈ ਮੈਨੂੰ ਲੱਗਦਾ ਇੱਦਾਂ ਹੋਇਆ ਜਾਂ ਫਿਰ ਸਾਡੇ ਵਾਲੇ ਪਾਸੇ ਥੋੜਾ ਜਿਹਾ ਬੱਦਲਬਾਜ਼ੀ ਬਣੀ ਹੋਈ ਆ। ਵਿਚਾਰ ਸੀਗਾ ਤੇ ਉਹ ਬੜਾ ਇੰਸਪਾਇਰਿੰਗ ਸੀਗਾ ਤੇ ਮੈਂ ਚਾਹੁੰਦਾ ਸੀ ਵੀ ਤੁਸੀਂ ਵੀ ਉਹ ਜਰੂਰ ਸੁਣੋ। ਇਹ ਅਸਲੀ ਇੱਕ ਹਕੀਕਤ ਆ, ਹਕੀਕਤ ਇਹ ਹੋਈ ਆ ਵੀ ਨੋਕੀਆ ਕੰਪਨੀ ਹੁੰਦੀ ਸੀ, ਤੁਸੀਂ ਦੇਖਿਆ ਹੋਣਾ ਵੀ 1100 ਦਾ ਮੋਬਾਈਲ ਬੜਾ ਮਸ਼ਹੂਰ ਹੁੰਦਾ ਸੀ ਹਨਾ, ਕਦੀ ਲੱਗਦਾ ਸੀ ਵੀ ਨੋਕੀਆ ਕੰਪਨੀ ਵੀ ਫੇਲ ਹੋ ਸਕਦੀ ਆ?
ਨਹੀਂ, ਜਿਸ ਹਿਸਾਬ ਨਾਲ ਉਹਦੀ ਵਿਕਰੀ ਸੀ ਤਾਂ ਹਰ ਕਿਸੇ ਦੇ ਹੱਥ ਚ ਹੁੰਦਾ ਸੀ, ਉਸ ਹਿਸਾਬ ਨਾਲ ਨਹੀਂ ਸੀ ਲੱਗਦਾ।
ਜੀ ਬਿਲਕੁਲ, ਤੇ ਨੋਕੀਆ ਜਿਹੜਾ ਫੈਨ ਸੀ ਸਾਰੇ ਲੋਕ, ਜਿੱਦਾਂ ਅੱਜ ਕੱਲ ਆਈਫੋਨ ਹੈਗਾ, ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜਾ 1100 ਫੋਨ ਇਹਨੂੰ ਆਪ ਜਾਣ ਬੁੱਝ ਕੇ ਜਿਹੜਾ ਬੰਦ ਕਰਨਾ ਪਿਆ ਸੀ, ਕਿਉਂਕਿ 1100 ਫੋਨ ਦੀ ਇੰਨੀ ਵਿਕਰੀ ਵੱਧ ਗਈ ਸੀ ਵੀ ਬਾਕੀ ਹੋਰ ਜਿਹੜੇ ਇਹਨਾਂ ਦੇ ਪ੍ਰੋਡਕਟ ਸੀਗੇ, ਹੋਰ ਜਿਹੜੇ ਨੰਬਰ ਸੀਗੇ ਉਹ ਵਿਕਦੇ ਨਹੀਂ ਹੁੰਦੇ ਸੀ, ਜਾਣੀ ਇੰਨੀ ਜ਼ਿਆਦਾ ਮਸ਼ਹੂਰੀ ਹੁੰਦੀ ਸੀ ਬੰਦੇ ਦੇ ਜਿਹੜਾ ਸਟੇਟਸ ਆ ਉਹ ਨੋਕੀਆ ਤੋਂ ਹੀ ਪਤਾ ਲੱਗਦਾ ਹੁੰਦਾ ਸੀ ਵੀ ਨੋਕੀਆ ਦਾ ਮੋਬਾਈਲ ਜਿਹੜਾ ਆ ਉਹਦੇ ਕੋਲ ਆ ਹਨਾ, ਤੇ ਗਾਣੇ ਵੀ ਆਏ ਸੀ ਨੋਕੀਆ ਦਾ ਲੈ ਲਿਆ ਤੂੰ ਹਨਾ ਮੋਬਾਈਲ। ਤੇ ਉਹਨਾਂ ਦੇ ਨਾਲ ਹੀ ਆਪਾਂ ਰਿਲੇਟਡ ਗੱਲ ਸੁਣਾਉਣੀ ਆ ਜਿਹੜੇ ਨੋਕੀਆ ਦਾ ਸੀਈਓ ਆ ਜਿਹੜਾ, ਉਹਨਾਂ ਨੇ ਜਿਹੜਾ ਆਪਣੀ ਸਪੀਚ ਇੱਕ ਦਿੱਤੀ ਸੀ, ਉਹ ਜਿਹੜੀ ਸਪੀਚ ਹੈ ਆਪਾਂ ਉਹ ਦੋਸਤਾਂ ਦੇ ਨਾਲ ਮੈਂ ਚਾਹੁੰਦਾ ਵੀ ਸਾਂਝੀ ਕਰਾਂ। ਉਹਨਾਂ ਨੇ ਕਿਉਂਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਨੋਕੀਆ ਦੇ ਸੀਈਓ ਨੇ, ਜਦੋਂ ਕਿ ਇਹ ਹੁਣ ਜਿਹੜੀ ਮਾਈਕਰੋਸੋਫਟ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਖਰੀਦ ਲਈ ਹੈ, ਕੰਪਨੀ ਜਾਣੀ ਨੋਕੀਆ ਕੰਪਨੀ ਜਿਹੜੀ ਆ ਉਹਦੇ ਵਿੱਚ ਉਹਨੇ ਅਕਵਾਇਰਡ ਕਰ ਲਈ ਆ ਮਾਈਕਰੋਸੋਫਟ ਵਾਲਿਆਂ ਨੇ, ਉਹਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਨੋਕੀਆ ਦੇ ਉਹ ਸੀਈਓ ਨੇ ਕਿਹਾ, ਜਾਣੀ ਹੈਡ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਅਸੀਂ ਕੁਛ ਵੀ ਗਲਤ ਨਹੀਂ ਕੀਤਾ ਪਰ ਫੇਰ ਵੀ ਅਸੀਂ ਹਾਰ ਗਏ, ਅਸੀਂ ਸਾਰਾ ਕੁਛ ਹਾਰ ਗਏ ਹਨਾ। ਤੇ ਜਦੋਂ ਹੀ ਉਹਨੇ ਇੰਨੀ ਗੱਲ ਕਹੀ ਤੇ ਉਸੇ ਵੇਲੇ ਜਿਹੜੇ ਉਹ ਆਪ ਵੀ ਰੋਣ ਲੱਗ ਗਿਆ ਤੇ ਉਹਦੀ ਜਿਹੜੀ ਟੀਮ ਦੇ ਜਿੰਨੇ ਵੀ ਮੈਂਬਰ ਸੀ ਉਹ ਵੀ ਸਾਰੇ ਰੋਣ ਲੱਗ ਗਏ। ਪਰ ਗੱਲ ਹੋਈ ਇਹ ਕਿ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਕਿਹਾ ਵੀ ਅਸੀਂ ਕਿਸੇ ਨਾ ਕਿਤੇ ਸਿੱਖਣ ਤੋਂ ਮਿਸ ਕਰ ਗਏ, ਕੁਛ ਸਿੱਖਣਾ ਮਿਸ ਕਰ ਗਏ, ਅਸੀਂ ਨਵੀਆਂ ਚੀਜ਼ਾਂ ਸਿੱਖਣਾ ਜਾਣੀ ਜਾਂ ਚੇਂਜ ਹੋਣ ਦੇ ਵਿੱਚ ਜਾਂ ਬਦਲਾਅ ਦੇ ਵਿੱਚ ਅਸੀਂ ਸਿੱਖਣ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਸਫਲ ਨਹੀਂ ਹੋ ਪਾਏ, ਅਸੀਂ ਜਿਹੜੇ ਮੌਕੇ ਗਵਾ ਦਿੱਤੇ ਆਪਣੇ ਹੱਥ ਦੇ ਵਿੱਚ, ਇਸੇ ਚੱਕਰ ਦੇ ਵਿੱਚ ਕਿ ਅਸੀਂ ਸ਼ਾਇਦ ਇਸੇ ਤਰੀਕੇ ਨਾਲ ਜੇ ਚੱਲਾਂਗੇ ਤਾਂ ਸ਼ਾਇਦ ਅਸੀਂ ਵਧੀਆ ਰਵਾਂਗੇ। ਯਾਨੀ ਕਿ ਇਹਦੇ ਸੁਭਾਅ ਯਾਨੀ ਇਸ ਮੈਸੇਜ ਦਾ ਮਤਲਬ ਇਹੀ ਨਿਕਲਿਆ ਸੀ ਬਈ ਜਿਹੜੀ ਚੇਂਜ ਆ ਇਹ ਬਹੁਤ ਜ਼ਰੂਰੀ ਆ। ਜੋ ਅੱਜ ਸਾਡੇ ਕੋਲ ਆ ਇਹ ਜ਼ਰੂਰੀ ਨਹੀਂ ਕਿ ਇਹ ਕੱਲ ਨੂੰ ਵੀ ਸਾਡੇ ਕੋਲ ਹੋਵੇਗਾ, ਹਨਾ। ਇਹ ਸਾਨੂੰ ਯਾਨੀ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਜਿਹਦਾ ਜਿਹੜਾ ਚੇਂਜ ਆ ਇਸ ਦਾ ਲਾ ਆਫ ਨੇਚਰ ਸਾਨੂੰ ਜਿਹੜਾ ਬਦਲਦੇ ਰਹਿਣਾ ਚਾਹੀਦਾ, ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ। ਕਿਉਂਕਿ ਕਈ ਲੋਕਾਂ ਨੂੰ ਹੰਕਾਰ ਵੀ ਇਹਨੂੰ ਹੀ ਕਹਿ ਦਿੰਦੇ ਆ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਹੁਣ ਸਾਡੇ ਵਿੱਚ ਵੀ ਅਸੀਂ ਭਰ ਗਏ ਹਾਂ, ਹੁਣ ਅਸੀਂ ਸਿੱਖਣਾ ਨਹੀਂ ਚਾਹੁੰਦੇ ਹੁਣ ਅੱਗੇ, ਕਿਉਂਕਿ ਸਾਡੇ ਕੋਲ ਇਨਫ ਐਜੂਕੇਸ਼ਨ ਹੈਗੀ ਆ, ਸਾਡੇ ਕੋਲ ਇਨਫ ਜਿਹੜੀ ਨੌਲੇਜ ਹੈਗੀ ਆ। ਉਹਦੇ ਚੱਕਰਾਂ ਦੇ ਵਿੱਚ ਸਾਡੇ ਵਿੱਚ ਘਮੰਡ ਹੁੰਦਾ ਤੇ ਫਿਰ ਅਸੀਂ ਚੱਕਰ ਇੱਕ ਨਾ ਇੱਕ ਦਿਨ ਜਿਹੜੇ ਅਸਫਲ ਹੋ ਜਾਂਦੇ ਆ। ਤੇ ਸਫਲਤਾ ਲਈ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਕੁਛ ਨਾ ਕੁਛ ਸਿੱਖੀਏ। ਨੋਕੀਆ ਦੇ ਜਿਹੜੇ ਹੈਡ ਆ ਉਹਨਾਂ ਦੀ ਜਿਹੜੀ ਇਹ ਸਪੀਚ ਆ ਦੋਸਤੋ, ਕੋਸ਼ਿਸ਼ ਕਰਿਓ, ਕਾਫੀ ਲੰਬੀ ਆ ਤੇ ਤੁਸੀਂ ਉਹ ਜ਼ਰੂਰ ਪੜਿਓ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਇਹਦਾ ਲਾਭ ਜਿਹੜਾ ਜਿਹੜਾ ਸਾਡੇ ਕੋਲ ਕੱਲ ਸੀ, ਇਹ ਜਿਹੜਾ ਆਉਣ ਵਾਲਾ ਕੱਲ ਆ, ਇਹਨੇ ਸਾਨੂੰ ਜਿਹੜਾ ਆ ਬਦਲ ਕੇ ਰੱਖ ਦੇਣਾ, ਰਿਪਲੇਸ ਕਰ ਦੇਣਾ। ਸਾਡੇ ਕੋਲ ਕੁਛ ਚਾਹੇ ਤੁਸੀਂ ਗਲਤ ਕੁਛ ਵੀ ਨਾ ਕਰੋ, ਪਰ ਇੱਕ ਨਾ ਇੱਕ ਦਿਨ ਤੁਸੀਂ ਏਡੇ ਤਕੜੇ ਸਾਨੂੰ ਕੰਪੀਟੀਟਰ ਮਿਲ ਜਾਣੇ ਆ ਕਿ ਤੁਹਾਨੂੰ ਜਿਹੜਾ ਹਾਰਨਾ ਹੀ ਪੈਣਾ, ਕਿਉਂਕਿ ਇਹ ਕੰਪੀਟੀਸ਼ਨ ਦਾ ਜ਼ਮਾਨਾ ਹੈ। ਗੁਰਦੇਵ ਸਿੰਘ ਜੀ, ਚਾਹੇ ਆਪਣੀ ਵੀ ਆਪਾਂ ਜੋਬ ਲਾ ਲਈਏ ਤੇ ਆਪਣੀ ਜੋਬ ਦੇ ਵਿੱਚ ਵੀ ਕੰਪੀਟੀਸ਼ਨ ਹੈ, ਆਪਾਂ ਨੂੰ ਵੀ ਇਹ ਹੁੰਦਾ ਕਿ ਆਪਾਂ ਅੱਗੇ ਵਧੀਏ। ਚਾਹੇ ਕੋਈ ਵੀ ਆਪਾਂ ਤਰੀਕਾ ਲਈ ਕੰਪੀਟੀਸ਼ਨ, ਪੋਜ਼ਿਟਿਵ ਕੰਪੀਟੀਸ਼ਨ ਜਿਹੜਾ ਆ ਉਹ ਆਪਾਂ ਨੂੰ ਲੈਣਾ ਚਾਹੀਦਾ। ਬਹੁਤ ਵਧੀਆ ਇਹ ਮੈਨੂੰ ਸਪੀਚ ਲੱਗੀ।
ਸਹੀ ਆ, ਸਹੀ ਗੱਲ, ਸਾਨੂੰ ਬਹੁਤ ਸਿੱਖਣ ਦੀ ਲੋੜ ਹੈ, ਕਿਉਂਕਿ ਜੇਕਰ ਅਸੀਂ ਦੇਖ ਲਈਏ ਆਪਣੇ, ਚਲੋ ਇੱਕ ਆਮ ਜਿਹੀ ਉਦਾਹਰਨ ਲੈ ਲੈਂਦੇ ਘਰਾਂ ਦੀ, ਅਸੀਂ ਅਕਸਰ ਦੇਖਦੇ ਹੋਣੇ ਆ ਆਹ ਚੀਜ਼ ਸਾਰਿਆਂ ਨੂੰ ਪਤਾ ਹੈ ਤੇ ਸਾਰਿਆਂ ਦੇ ਵਾਪਰਦੀ ਵੀ ਆ ਕਿ ਅਸੀਂ ਕਈ ਵਾਰ ਆਪਣੇ ਮਾਪਿਆਂ ਨੂੰ ਇੰਟਰੋਡਿਊਸ ਕਰਾਉਣ ਤੋਂ ਚੱਕ ਜਾਂਦੇ ਆ ਕਈ ਆਪਣੇ, ਹੈ ਨਾ। ਹੁੰਦਾ ਨਾ ਕਾਰਨ ਕੀ ਹੁੰਦਾ, ਜਿਨ੍ਹਾਂ ਦੇ ਕਈਆਂ ਦੇ ਹਜੇ ਕਹਿੰਦੇ ਹੁੰਦੇ ਕਿ ਲੈ ਵੀ ਉਹਨਾਂ ਡੈਡੀ ਜਾਂ ਮੰਮੀ ਜੋ ਵੀ ਫੈਮਿਲੀ ਮੈਂਬਰ ਉਹ ਬਹੁਤ ਫਰੈਂਕ ਆ ਜੀ, ਉਹ ਬਹੁਤ ਮਾਡਰਨ ਜੇ ਆ।
ਹਾਂਜੀ,
ਤੇ ਮੈਂ ਕਹਿੰਦਾ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਉਹ ਆਪਣੇ ਆਪ ਨੂੰ ਸਮੇਂ ਨਾਲ ਅਪਡੇਟ ਕਰਦੇ ਰਹਿੰਦੇ, ਸਿੱਖਦੇ ਰਹਿੰਦੇ ਆ ਕਿ ਕੀ ਚੱਲ ਰਿਹਾ ਕੰਪਨੀਆਂ ਆ ਗਈਆਂ ਨਾ। ਤੇ ਹੁਣ ਸਰਕਾਰੀ ਜੋਬ ਦੇਖ ਲੋ, ਸਾਡੇ ਦੇਖਦੇ ਦੇਖਦੇ ਬੈਂਕਾਂ ਦੇ ਵਿੱਚ ਕੰਪਿਊਟਰ ਆਏ ਤੇ ਉਹਨਾਂ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਿਆ, ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਸੀਗੇ। ਜਿਹੜਾ ਨੇ ਸਿੱਖਣ ਤੋਂ ਨਾ ਕਰਤੀ ਹੋਣੀ ਉਹ ਪਿੱਛੇ ਰਹਿ ਗਏ ਹੋਣਗੇ,
ਪਿੱਛੇ ਰਹਿ ਗਏ ਹੋਣਗੇ ਬਿਲਕੁਲ ਜੀ। ਕਿਉਂਕਿ ਜਿਹੜਾ ਚੇਂਜ ਆ, ਵੈਸੇ ਵੀ ਕਹਿੰਦੇ ਆ ਵੀ 15 ਕਿਲੋਮੀਟਰ ਤੇ ਜਿਹੜੀ ਦੁਨੀਆਂ ਬਦਲ ਜਾਂਦੀ ਆ, ਹਰ 15 ਕਿਲੋਮੀਟਰ ਜਾਣੀ ਨਵਾਂ ਇਲਾਕਾ ਆ ਜਾਂਦਾ, ਨਵੀਂ ਭਾਸ਼ਾ, ਹਨਾ, ਕੁਛ ਨਾ ਕੁਛ ਐਕਸੈਂਟ ਦੇ ਵਿੱਚ ਫਰਕ ਪੈ ਜਾਂਦਾ। ਤੇ ਆਪਣੇ ਨਾਲ ਦਲਜੀਤ ਸਿੰਘ ਜੀ ਜੁੜ ਚੁੱਕੇ ਆ। ਦਲਜੀਤ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਦਲਜੀਤ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਆ, ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਤੇ ਉਹ ਆਪਾਂ ਦੇ ਨਾਲ ਰੋਜ਼ ਜੁੜਦੇ ਆ, ਮੈਂ ਤਾਂ ਚੌਂਕ। ਉਹ ਕਹਿੰਦੇ ਵੀ ਆਪਣੀ ਜਿਹੜੀ ਜਵਾਨ ਦੀ ਤਾਕਤ ਆ, ਆਪਣੀ ਕਦੀ ਮਾਂ ਬਾਪ ਦੇ ਉੱਤੇ ਨੀ ਅਜਮਾਉਣਾ ਚਾਹੀਦਾ, ਕਿਉਂਕਿ ਉਹਨਾਂ ਨੇ ਸਾਨੂੰ ਬੋਲਣਾ ਸਿਖਾਇਆ ਹੁੰਦਾ।
ਹਾਂਜੀ, ਬਹੁਤ ਧੰਨਵਾਦ, ਸਹੀ ਗੱਲ ਹੈ ਜੀ। ਹਰ ਵਾਰ ਇਹਨਾਂ ਦਾ ਮੈਸੇਜ ਤਾਂ ਬਹੁਤ ਹੀ ਸੁਨੇਹਾ ਬਹੁਤ ਵਧੀਆ ਹੁੰਦਾ ਆ, ਸਿੱਖਿਆ ਮਿਲਦੀ ਆ ਬਹੁਤ। ਈਵਨ ਸੁਣ ਆਪ ਨੂੰ ਐ ਹੁੰਦਾ, ਵੇਟ ਹੁੰਦੀ ਆ ਕਿ ਇਹਨਾਂ ਦਾ ਮੈਸੇਜ ਆਊਗਾ, ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ। ਤੇ ਬਹੁਤ ਧੰਨਵਾਦ ਇਹਨਾਂ ਦਾ ਮੈਸੇਜ ਕਰਨ ਲਈ। ਮੈਂ ਸਰੋਤਿਆਂ ਨੇ ਵੀ ਹੁਣ ਸੁਣ ਲਿਆ ਹੋਣਾ ਤੇ ਉਹ ਵੀ ਅਪਲਾਈ ਕਰਨ ਆਪਣੇ ਆਪ ਤੇ, ਜੇਕਰ ਫੈਮਿਲੀ ਚ ਤੇ ਮਤਲਬ ਸਿੱਖ ਕੇ ਮੈਂ ਵੀ ਕਰੂੰਗਾ, ਸਾਰੇ ਕਰਨ, ਹੈ ਨਾ, ਸਾਰਿਆਂ ਨੂੰ ਜੇ ਕਿਤੇ ਤਣਾਅ ਬਣਦਾ ਵੀ ਆ ਤਾਂ ਆਹ ਗੱਲ ਆਪਣੀ ਫਿਰ ਚੇਤੇ ਕਰ ਲੈਣ। ਦਲਜੀਤ ਸਿੰਘ ਜੀ
ਇਹਦੇ ਨਾਲ ਦੀ ਇੱਕ ਮਿਲਦੀ ਜੁਲਦੀ ਜੀ ਇੱਕ ਮੈਂ ਗੱਲ ਜਿਹੜੀ ਸੁਣਾਉਣੀ ਚਾਹੁੰਦਾ, ਸਰੋਤਿਆਂ ਨਾਲ ਸਾਂਝੀ ਵੀ ਕਰਨੀ ਚਾਹੁੰਦੇ ਆ। ਵੈਸੇ ਤੁਸੀਂ ਅਕਸਰ ਸੁਣੀ ਹੋਣੀ, ਬੜੀ ਕਾਮਨ ਜੀ ਹੈਗੀ ਆ ਇਹ ਜਿਹੜੀ ਮੈਂ ਗੱਲ ਸੁਣਾਉਣ ਲੱਗਾ, ਸੁਣੀ ਹੋਣੀ ਸਰੋਤਿਆਂ ਨੇ, ਪਰ ਮੈਂ ਯਾਦ ਦਿਲਾਉਣੀ ਚਾਹੁੰਦਾ ਵੀ ਇੱਕ ਵਾਰੀ ਏਦਾਂ ਹੀ ਕੋਈ ਬੱਚਾ ਸੀ, ਉਹ ਆਪਣੇ ਬਾਪ ਤੋਂ ਬਹੁਤ ਜ਼ਿਆਦਾ ਤੰਗ ਹੋ ਗਿਆ। ਤੇ ਉਹਨੇ ਇੱਕ ਦਿਨ ਇੱਦਾਂ ਦਾ ਸੋਚਿਆ ਕਿ ਯਾਰ ਮੈਂ ਇਹਨੂੰ ਹੁਣ ਮੈਂ ਜਾਣੀ ਬਈ ਨਹਿਰ ਦੇ ਵਿੱਚ ਸਿੱਟਿਆ ਨਾ, ਜਾਣੀ ਇਹਨੂੰ ਮਾਰ ਦਵਾਂ ਮੈਂ, ਹਨਾ, ਬਈ ਆਪਣੇ ਇੰਨਾ ਬਾਪ ਤੋਂ ਇੰਨਾ ਦੁਖੀ ਹੋ ਗਿਆ ਸੀ ਉਹ। ਤੇ ਏਦਾਂ ਹੀ ਉਹਨੇ ਕੀ ਕੀਤਾ ਬਈ ਉਹਦਾ ਜਿਹੜਾ ਬਾਪ ਆ ਉਹ ਚੱਲਣ ਫਿਰਨ ਤੋਂ ਅਸਮਰੱਥ ਸੀਗਾ, ਕਿਉਂਕਿ ਬੈਠਾ ਰਹਿੰਦਾ ਸੀ, ਉਹਨੂੰ ਰੋਟੀ ਪਾਣੀ ਵੀ ਦੇਣਾ ਪੈਂਦਾ ਸੀ ਸਾਰੇ ਰੋਜ਼, ਰਤਮ ਜਿੱਦਾਂ ਰੋਜ਼ਨਾਮੇ ਦੇ ਜੋ ਵੀ ਕੰਮ ਸੀਗੇ ਉਹਨੂੰ ਜਿਹੜੇ ਆ ਉਹ ਬੱਚਿਆਂ ਦੇ ਸਿਰ ਤੇ ਸੀਗੇ, ਇਸ ਕਰਕੇ ਉਹਨੂੰ ਬੋਝ ਸਮਝਦੇ ਸੀ। ਉਹਨਾਂ ਨੇ ਆਪਣੇ ਪੈਠ ਦੇ ਉੱਤੇ ਚੱਕਿਆ, ਚੱਕ ਕੇ ਤੇ ਉਹਨੂੰ ਨਹਿਰ ਦੇ ਵੱਲ ਸਿੱਟਣ ਨੂੰ ਲੈ ਗਿਆ। ਜਦੋਂ ਉਹ ਸਿੱਟਣ ਲੱਗਾ ਨਹਿਰ ਦੇ ਵਿੱਚ ਤੇ ਉਹਦੇ ਬਾਪ ਨੇ ਕਿਹਾ ਵੀ ਪੁੱਤ ਮਾੜਾ ਜਿਹਾ ਅੱਗੇ ਨੂੰ ਜਾ ਕੇ ਸਿੱਟ। ਤੇ ਉਹ ਬੋਲਿਆ ਵੀ ਦੇਖ ਲਾ ਬਾਪੂ, ਤੈਨੂੰ ਆਹ ਵੀ ਚੀਜ਼ ਮਰਨਾ ਵੀ ਤੈਨੂੰ ਦੇਖ ਲਾ ਪਸੰਦ ਨੀ ਆ ਰਿਹਾ, ਵੀ ਜਿਸੇ ਤੈਨੂੰ ਮਾਰ ਰਿਹਾ ਉਹ ਸਾਹ ਵੀ ਤੈਨੂੰ ਪਸੰਦ ਨੀ ਆ ਰਹੀ, ਇੰਨਾ ਤੇਰੇ ਵਿੱਚ ਦੂਜਾ ਆ ਵੀ ਤੈ ਹਰ ਚੀਜ਼ ਦੇ ਵਿੱਚ ਨੌਕਾ ਚੀਨੀ ਕਰਨੀ ਹੁੰਦੀ ਆ। ਉਹ ਕਹਿੰਦਾ ਵੀ ਮੈਂ ਨੌਕਤਾ ਚੀਨੀ ਨੀ ਕਰਦਾ, ਅਸਲ ਦੇ ਵਿੱਚ ਗੱਲ ਇਹ ਆ ਵੀ ਜਿਸ ਥਾਂ ਤੇ ਤੂੰ ਮੈਨੂੰ ਸਿੱਟਣ ਲੱਗਾ ਤੇ ਮੈਂ ਆਪਣੇ ਬਾਪ ਨੂੰ ਸਿੱਟਿਆ ਸੀ। ਰੁਟੀਨ ਆ, ਜੇ ਅੱਜ ਅਸੀਂ ਆਪਣੇ ਮਾਂ ਬਾਪ ਦੇ ਨਾਲ ਜਿਹੜਾ ਜਵਾਨ ਲੜਾਵਾਂਗੇ ਤਾਂ ਬੱਚੇ ਸਾਡੇ ਵੀ ਤਿਆਰ ਹੀ ਆ ਸਾਡੇ ਨਾਲ ਜਵਾਨ ਲੜਾਉਣ ਦੇ ਲਈ, ਕਿਉਂਕਿ ਬੱਚੇ ਸਾਡੇ ਤੋਂ ਸਿੱਖਦੇ ਆ, ਸਾਡੇ ਨੂੰ ਇਮੀਟੇਟ ਕਰਦੇ ਆ, ਸਾਨੂੰ ਕਾਪੀ ਕਰਦੇ ਆ ਜੋ ਅਸੀਂ ਗੱਲਾਂ ਆਪਣੇ ਮਾਂ ਬਾਪ ਦੇ ਨਾਲ, ਜੇ ਅਸੀਂ ਪਿਆਰ ਦੇ ਨਾਲ ਤੁਸੀਂ ਦੇਖੇ ਹੋਣੇ ਆ ਵੀ ਜਿਹੜੇ ਲੋਕ ਆਪਣੇ ਬਜ਼ੁਰਗਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਆ, ਉਹਨਾਂ ਦੇ ਬੱਚੇ ਉਹਨਾਂ ਦੀ ਬਹੁਤ ਸੇਵਾ ਕਰਦੇ ਆ, ਕਿਉਂਕਿ ਉਹਨਾਂ ਨੇ ਆਪਣੇ ਮਾਂ ਬਾਪ ਨੂੰ ਦੇਖਿਆ ਹੁੰਦਾ ਬਈ ਇਹ ਵੀ ਬਹੁਤ ਸੇਵਾ ਕਰਦੇ, ਕਿਉਂਕਿ ਉਹਨਾਂ ਨੂੰ ਬੱਚਿਆਂ ਦੇ ਮਨ ਦੇ ਵਿੱਚ ਇਹ ਜਿਹੜਾ ਅਸਰ ਆ ਛੱਡਦੀ ਆ। ਤੇ ਦੋਸਤੋ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਲੈਂਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਇੱਥੇ ਦੀਆਂ ਖ਼ਬਰਾਂ ਦੇ ਉੱਤੇ ਝਾਤ ਬਣਾਉਂਦੇ ਹਾਂ ਤੇ ਤੁਹਾਡਾ ਇੰਤਜ਼ਾਰ ਹੈਗਾ, ਤੁਹਾਡਾ ਵੀ ਸੁਝਾਅ ਸ਼ਿਕਾਇਤਾਂ ਜੋ ਵੀ ਆ ਤੁਸੀਂ ਜਿਹੜਾ ਕਰ ਸਕਦੇ ਹੋ, ਤੇ ਗਾਣਾ ਸੁਣਦੇ ਹਾਂ ਤੇ ਆਪਾਂ ਮਿਲਦੇ ਹਾਂ ਇਸ ਤੋਂ ਬਾਅਦ। ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਤੇ ਸਾਡਾ ਸਵਾਗਤ ਆ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ। ਗੁਰਸੇਵ ਸਿੰਘ ਜੀ, ਆਪਾਂ ਥੋੜੀ ਜਿਹੀ ਆਸਟ੍ਰੇਲੀਆ ਦੀਆਂ ਜਿਹੜੀਆਂ ਨਿਊਜ਼ ਆ ਉਹਦੇ ਵੱਲ ਚੱਲੀਏ ਹੁਣ ਪਹਿਲਾਂ।
ਹਾਂਜੀ, ਝਾਤ ਮਾਰ ਲਈ ਜਾਵੇ ਆਸਟ੍ਰੇਲੀਅਨ
ਨਿਊਜ਼ ਜੀ, ਤੇ ਕੱਲ ਪਰਸੋਂ ਰਾਤ ਨੂੰ ਜਾਣੀ ਜਿਹੜੀ ਪਰਸੋਂ ਰਾਤ ਜਿਹੜੀ ਲੰਘ ਕੇ ਗਈ ਆ ਉਹਦੇ ਵਿੱਚ ਟਰੱਕ ਜਿਹੜਾ ਆ ਉਹ ਮੈਲਬੋਰਨ ਬ੍ਰਿਜ ਦੇ ਵਿੱਚ ਫੇਰ ਸਟਕ ਕਰ ਗਿਆ, ਉਹਦੇ ਵਿੱਚ ਫਸ ਗਿਆ। ਪਹਿਲਾਂ ਵੀ ਇੱਕ ਵਾਰੀ ਦੇਖਿਆ ਹੋਣਾ ਵੀ ਬੱਸ ਜਿਹੜੀ ਆ ਉਹਦੇ ਵਿੱਚ ਫਸ ਗਈ ਸੀ ਤੇ ਉਹਦੀ ਉੱਪਰਲੀ ਜਿਹੜੀ ਛੱਤ ਆ ਉਹ ਉੱਡ ਗਈ ਸੀ। ਹੁਣ ਅਜੇ 26 ਦਿਨ ਹੋਏ ਆ ਇਹਨਾਂ ਨੇ ਉਹ ਗੈਂਟਰੀਜ਼ ਵੀ ਲਾਏ ਸੀ ਤਾਂ ਕਿ ਉਹਨੂੰ ਜਿਹੜਾ ਰੋਕਿਆ ਜਾ ਸਕੇ, ਪਰ ਪਰਸੋਂ ਫੇਰ ਕਿਸੇ ਨੇ ਟਰੱਕ ਜਿਹੜਾ ਫਸਾਈ ਦਿੱਤਾ।
ਅੱਛਾ ਜੀ, ਤੇ ਵੀਜ਼ਾ ਕਿਹਦਾ ਕੀ ਸੀ ਉਹਦਾ?
ਵੈਸੇ ਇੱਕ ਗੱਲ ਇਹ ਵੀ ਆ ਨਾ, ਜੇ ਕੋਈ ਹੋਰ ਹੁੰਦਾ ਫੇਰ ਸ਼ਾਇਦ ਜ਼ਿਆਦਾ ਇਹ ਖਬਰ ਜਿਹੜੀ ਆ ਮਹੱਤਵਪੂਰਨ ਬਣ ਜਾਣੀ ਸੀ, ਇਸ ਕਰਕੇ ਮੈਂ ਕਿਹਾ ਵੀ ਪਹਿਲਾਂ ਆਪਾਂ ਵੀ ਪਹਿਲਾਂ ਇਹੀ ਖਬਰ ਲੈਂਦੇ ਆ ਹਨਾ, ਕਿਉਂਕਿ ਜੇ ਪੰਜਾਬੀ ਹੁੰਦਾ ਫੇਰ ਇਹ ਮੇਨ ਹੋਣੀ ਸੀ।
ਹਾਂਜੀ, ਤੇ ਉਹਦਾ ਦੱਸਣਾ ਵੀ ਸੀ ਨਾ ਕਿ ਕਿਹੜੇ ਵੀਜ਼ੇ ਤੇ ਆ, ਕਿੱਦਾਂ ਆ, ਉਹਨੂੰ ਆ ਨੀ ਆਉਂਦਾ, ਉਹਨੂੰ ਆ ਨੀ ਆਉਂਦਾ।
ਜੀ ਬਿਲਕੁਲ, ਤੇ ਆਪਾਂ ਬ੍ਰਿਸਬੇਨ ਵੱਲ ਹੀ ਆਉਂਦੇ ਹਾਂ ਤੇ ਇੱਥੇ ਇੱਕ ਟ੍ਰਾਇਲ ਜਿਹੜਾ ਹੋ ਰਿਹਾ ਆ ਬ੍ਰਿਸਬੇਨ ਅਦਾਲਤ ਦੇ ਵਿੱਚ। ਉਸ ਆਦਮੀ ਦਾ ਜਿਹੜਾ ਗਲੈਨ ਡੌਗਲਸ ਕੌਬ ਹੈਗਾ ਆ 53 ਸਾਲ ਦਾ ਹੈਗਾ, ਤੇ ਇਹਨੇ ਆਪਣੀ ਵਾਈਫ ਮਿਸ਼ੈਲ ਨਵੰਬਰ 2014 ਦੇ ਵਿੱਚ ਉਹਦਾ ਜਾਣੀ ਜਿੱਦਾਂ ਆਪਾਂ ਕਹਿ ਦਈਏ ਕਿ ਮਰਡਰ ਕਰਨ ਦੀ ਇੱਛਾ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਸੀਗਾ ਜਦੋਂ ਉਹ ਸੌ ਰਹੀ ਸੀ, ਤੇ ਬੈਠ ਦੇ ਨਾਲ ਉਹਦੇ ਉੱਤੇ ਹਮਲਾ ਜਿਹੜਾ ਆ ਕਰ ਦਿੱਤਾ ਗਿਆ ਸੀ, ਤੇ ਇਹਦਾ ਜਿਹੜਾ ਕੋਰਟ ਦੇ ਵਿੱਚ ਕਾਫੀ ਜਿਹੜਾ ਚੱਲ ਰਿਹਾ ਜੋ ਵੀ ਕੱਲ ਵੀ ਇਹਦੇ ਵਿੱਚ ਸੁਣਵਾਈ ਹੋਈ ਆ ਸੁਪਰੀਮ ਕੋਰਟ ਬ੍ਰਿਸਬੇਨ ਦੇ ਵਿੱਚ, ਤੇ ਅਜੇ ਪਰ ਅਜੇ ਵੀ ਉਹਨਾਂ ਨੇ ਜਿਹੜਾ ਫੈਮਿਲੀ ਹੋਮ ਦਾ ਵੀ ਅਜੇ ਰੌਲਾ ਪੈ ਰਿਹਾ ਆ, ਤੇ ਜਿੱਥੇ ਕਿ ਜਿਹੜੇ ਟੀਨੇਜਰ ਜਿਹੜੇ ਬੱਚੇ ਆ ਉਹਨਾਂ ਦੇ ਉਹ ਵੀ ਉੱਥੇ ਰਹਿ ਰਹੇ ਆ, ਤੇ ਇੱਥੇ ਵੀ ਦੇਖ ਲਓ ਇੱਦਾਂ ਦੀਆਂ ਜਿਹੜੀਆਂ ਲੜਾਈਆਂ ਘਲਾਈਆਂ ਜਿਹੜੀਆਂ ਕਾਫੀ ਚੱਲਦੀਆਂ ਰਹਿੰਦੀਆਂ ਹਨ ਆਪਣਾ ਜਦੋਂ ਬੋਲ ਆਉਂਦਾ ਬੰਦਾ।
ਸਹੀ ਗੱਲ ਆ ਜੀ, ਚੱਲਦੀਆਂ ਰਹਿੰਦੀਆਂ। ਦਰਅਸਲ ਹੁੰਦਾ ਕਿ ਅਸੀਂ ਆਪਣੇ ਰੁਝੇਵਿਆਂ ਕਰਕੇ ਸਾਡਾ ਬਹੁਤਾ ਧਿਆਨ ਨੀ ਜਾਂਦਾ ਇਹਨਾਂ ਖ਼ਬਰਾਂ ਤੇ। ਜੇਕਰ ਤੁਸੀਂ ਰੋਜ਼ ਅਖ਼ਬਾਰ ਦੇਖੋ ਕੁਛ ਨਾ ਕੋਈ ਤਾਂ ਖ਼ਬਰ ਇਹੋ ਜਿਹੀ ਆਪਣੇ ਨਾਲ ਮੇਲ ਖਾਂਦੀ, ਪੰਜਾਬ ਨਾਲ ਜਾਂ ਆਪਣੇ ਇੰਡੀਆ ਨਾਲ ਮੇਲ ਖਾਂਦੀਆਂ ਖ਼ਬਰਾਂ ਇੱਥੇ ਚੱਲਦੀਆਂ ਹੀ ਰਹਿੰਦੀਆਂ ਅਖ਼ਬਾਰਾਂ ਦੇ ਵਿੱਚ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ। ਤੇ ਇੱਥੇ ਐਡੀਲੇਡ ਵੱਲ ਵੀ ਜਾਂਦੇ ਆ, ਉੱਥੇ ਇੱਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਆ, ਇਹਨੇ ਇੱਕ ਔਰਤ ਦੇ ਜਿਹੜਾ ਚਾਕੂ ਮਾਰਿਆ, ਤੇ ਇਹਨੂੰ ਵੀ ਜਿਹੜਾ ਆ ਜਿੱਦਾਂ ਇੱਛਾ ਜਿੱਦਾਂ ਜਤਾਈ ਗਈ ਆ ਵੀ ਇਹਨੇ ਮੌਤ ਉਹਨੂੰ ਮਰਡਰ ਕਰਨਾ ਚਾਹੁੰਦਾ ਸੀਗਾ, ਤੇ ਇਹ ਗਰਦਨ ਦੇ ਉੱਤੇ ਇਹਨੇ ਵਾਰ ਕੀਤੇ ਆ। ਸਬਾਰਬਨ ਸ਼ਾਪਿੰਗ ਸੈਂਟਰ ਜਿਹੜਾ ਹੈਗਾ ਐਡੀਲੇਡ ਦੇ ਵਿੱਚ ਨੌਰਥ ਸਾਈਡ ਦੇ ਵਿੱਚ, ਤੇ ਜਿਹੜੀ ਜਦੋਂ ਅਟੈਕ ਹੋਇਆ ਉਹਦੇ ਉੱਤੇ, ਤੇ ਬਾਅਦ ਦੇ ਵਿੱਚ ਅਜੇ ਉਹਦੀ ਨੋਰਮਲ ਜਿਹੜੀ ਸਥਿਤੀ ਆ ਬਣੀ ਹੋਈ ਆ, ਤੇ ਅਲਿਜ਼ਾਬੈਥ ਜਿਹੜਾ ਹੌਸਪੀਟਲ ਹੈਗਾ ਐਡੀਲੇਡ ਦੇ ਵਿੱਚ ਤੇ ਉੱਥੇ ਉਹਨੂੰ ਲਿਜਾਇਆ ਗਿਆ ਆ।
ਠੀਕ ਹੈ ਜੀ, ਤੇ ਇਸ ਨਾਲ ਹੀ ਮੇਲ ਖਾਂਦੀ ਖਬਰ ਸਿਡਨੀ ਦੀ ਫਿਰ, ਜਿੱਥੇ ਚਾਕੂ ਨਾਲ ਹਮਲਾ ਹੋਇਆ ਕਿੰਗਸਵੁੱਡ ਦੀ, ਤੇ 9 ਨਿਊਜ਼ ਦੀ ਖਬਰ ਆ, ਤੇ ਇੱਕ ਨਾਂ ਤਾਂ ਨੀ ਦੱਸਿਆ ਹੋਣੀ, ਤੇ ਸਿਡਨੀ ਦੇ ਕਹਿੰਦੇ ਵੀ 33 ਸਾਲਾ ਔਰਤ ਨੇ ਆਪਣੇ ਪਾਰਟਨਰ ਦੇ 36 ਸਾਲਾ ਤੇ ਚਾਕੂ ਨਾਲ ਹਮਲਾ ਕੀਤਾ, ਜੋ ਕਿ ਉਹਦਾ ਸ਼ੋਲਡਰ ਉਹਦਾ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਤੇ ਉਸ ਤੋਂ ਬਾਅਦ ਤੇ ਔਰਤ ਨੇ ਆਪਣੀ ਬੇਲ ਦੇਣ ਤੋਂ ਇਨਕਾਰ ਕਰਤਾ, ਤੇ ਅੱਜ ਉਸ ਨੂੰ ਪੈਨਰਿਥ ਦੀ ਲੋਕਲ ਕੋਰਟ ਦੇ ਵਿੱਚ ਸੁਣਵਾਈ ਲਈ ਲਿਜਾਇਆ ਜਾਊਗਾ, ਜੱਜ ਮੂਹਰੇ ਪੇਸ਼ ਕੀਤਾ ਜਾਣਾ। ਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲ ਦੀ ਇੱਕ ਹੋਰ ਆ ਖਬਰ, ਜਿਸ ਦੇ ਵਿੱਚ ਕਿ ਇੱਕ ਔਰਤ 3 ਬੱਚਿਆਂ ਦੀ ਮਾਂ ਆਪਣੇ ਪ੍ਰੈਸ਼ਰ ਕੁੱਕਰ ਫਟਣ ਕਰਕੇ ਜ਼ਖਮੀ ਹੋ ਗਈ, ਤੇ ਲੱਕਲੀ ਹਜੇ ਬਸ ਜਾਣੀ ਪ੍ਰੈਸ਼ਰ ਕੁੱਕਰ ਫਟਣ ਤੋਂ ਪਹਿਲਾਂ ਹੀ ਆਪਣੇ ਸਾਰਿਆਂ ਛੋਟੇ ਬੱਚੇ ਨੂੰ ਉਹ ਬੈੱਡ ਤੇ ਪਾ ਕੇ ਆਈ ਸੀ, ਸੂਪ ਬਣਾ ਰਹੀ ਸੀ ਆਪਣੇ ਪਾਰਟਨਰ ਲਈ ਬੱਚਿਆਂ ਲਈ, ਤੇ ਜਦੋਂ ਵਾਪਸ ਆਈ ਤਾਂ ਬਲਾਸਟ ਹੋਇਆ ਤੇ ਜਿੰਨਾ ਸੂਪ ਸੀ ਉਹਦੇ ਬੋਡੀ ਤੇ ਪੈ ਗਿਆ ਤੇ ਅਪਰ ਬੋਡੀ ਉਹਦੀ ਸਾਰੀ ਜ਼ਖਮੀ ਹੋ ਗਈ ਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਆ।
ਹਾਂਜੀ, ਤੇ ਆਪਾਂ ਜਿੱਦਾਂ ਹੁਣ ਗ੍ਰੀਨਸ ਜਿਹੜੀ ਪਾਰਟੀ ਆ ਉਹ ਕਾਫੀ ਬਰੀ ਹੋ ਰਹੀ ਆ ਕੈਮੀਕਲਸ ਜਿਹੜਾ ਆ ਐਨਟੀ ਕ੍ਰੀਕ ਦੇ ਵਿੱਚ ਜਿਹੜੇ ਛੱਡੇ ਜਾ ਰਹੇ ਆ, ਤੇ ਇਹਦੇ ਵਿੱਚ ਇਹ ਵੀ ਹੋਇਆ ਕਿ ਉੱਥੇ ਜਿਹੜਾ ਇਲਾਕਾ ਨੌਰਥਨ ਟੈਰੀਟਰੀ ਦਾ ਜਿਹੜਾ ਇਲਾਕਾ ਆ, ਟੌਡ ਵਿਲੀਅਮ ਜਿੱਥੋਂ ਕਿ ਕੈਂਡੀਡੇਟ ਹੈਗੇ ਆ ਕੋਲਮਨ ਸੀਟ ਤੋਂ, ਤੇ ਉਹਨਾਂ ਨੇ ਇਹ ਬੜੀ ਚਿੰਤਾ ਜ਼ਾਹਰ ਕੀਤੀ ਆ ਵੀ ਜਿਹੜੀ ਰੈਪਿਡ ਕ੍ਰੀਕ ਆ ਤੇ ਲੁੱਡ ਮੇਲਾ ਕ੍ਰੀਕ ਆ ਉਹਦੇ ਵਿੱਚ ਕਾਫੀ ਲੀਕ ਹੋ ਰਹੇ ਆ ਕੁਛ ਇੱਦਾਂ ਦੇ ਕੈਮੀਕਲ ਜਿਹੜੇ ਹੈਗੇ ਆ ਜਿਨ੍ਹਾਂ ਦੇ ਨਾਲ ਕਿ ਸਿਹਤ ਦੇ ਉੱਤੇ ਕਾਫੀ ਅਸਰ ਪੈ ਰਿਹਾ ਆ, ਤੇ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜਾ ਲੋਕਾਂ ਦੇ ਬਲੱਡ ਟੈਸਟ ਜਿਹੜੇ ਆ ਉੱਥੇ ਦੇ ਰਹਿਣ ਵਾਲੇ ਉੱਥੇ ਦੇ ਜਿਹੜੇ ਰਹਿਸ਼ੀ ਆ ਉਹਨਾਂ ਦੇ ਕੀਤੇ ਜਾਣ, ਜਿਹੜੇ ਕਿ ਡਾਰਬਨ ਦੇ ਨੇੜੇ ਤੇ ਕੁਈਨਸਲੈਂਡ ਦੇ ਨੇੜੇ ਜਿਹੜਾ ਉੱਥੇ ਉਹ ਰਹਿਣ ਵਾਲੇ ਰਹਿਸ਼ੀ ਹੈਗੇ ਆ, ਕਿਉਂਕਿ ਇਹਦੇ ਵਿੱਚ ਟੈਸਟ ਕੀਤਾ ਗਿਆ ਆ ਇੱਕ ਅਮੈਰੀਕਨ ਕੰਪਨੀ ਜਿਹੜੀ ਹੈਗੀ ਆ ਅਮੈਰੀਕਨ ਇਨਵਾਇਰਮੈਂਟਲ ਪ੍ਰੋਟੈਕਸ਼ਨ ਅਥਾਰਟੀ, ਉਹਨਾਂ ਨੇ ਕਿਹਾ ਆ ਵੀ ਜਿਹੜਾ ਵਾਟਰ ਪੀਣ ਵਾਲਾ ਹੈਗਾ ਉਹਦੇ ਵਿੱਚ ਇਹ ਕੈਮੀਕਲ ਜਿਹੜੇ ਪਾਏ ਗਏ ਆ 0.07 ਮਾਈਕ੍ਰੋਗ੍ਰਾਮਸ ਪਰ ਲੀਟਰ, ਜਿਹੜੇ ਕਿ ਕਾਫੀ ਖਤਰਨਾਕ ਲੈਵਲ ਤੱਕ ਵੱਧ ਚੁੱਕੇ ਆ, ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪੋਲੂਸ਼ਨ ਆ ਉਹਨੂੰ ਜਿਹੜਾ ਘਟਾਇਆ ਜਾਣਾ ਚਾਹੀਦਾ ਆ, ਜਾਂ ਲੋਕਾਂ ਨੂੰ ਜਿਹੜਾ ਸ਼ੁੱਧ ਪਾਣੀ ਜਿਹੜਾ ਆ ਪੀਣ ਦੇ ਲਈ ਕਿਹਾ ਗਿਆ ਆ ਉਹਦੇ ਮਾਮਲੇ ਦੇ ਵਿੱਚ ਤੇ ਇਹ ਕੁਛ ਗੁਰਸੇਵਕ ਸਿੰਘ ਜੀ ਪਾਰਟੀਆਂ ਬਾਕੀ ਤਾਂ ਜਿਹੜੀਆਂ ਖਬਰਾਂ ਆ ਪਾਰਟੀਆਂ ਦੇ ਨਾਲ ਹੀ ਜੁੜੀਆਂ ਹੋਈਆਂ ਆ ਕਿਉਂਕਿ ਕਾਫੀ ਹੁਣ ਬੋਲਬਾਲਾ ਹੈਗਾ ਆ, ਵੋਟਾਂ ਵੀ ਇਸ ਵੀਕਐਂਡ ਤੇ ਹੋਣ ਜਾ ਰਹੀਆਂ ਤੇ ਕਾਫੀ ਜਿਹੜੇ ਘਸਮਾਣ ਦੇ ਜਿੱਦਾਂ ਘਸਮਾਣ ਪੈਣ ਦੀ ਕਾਫੀ ਦੇਰ ਹੈਗੀ, ਪਰ ਇੱਕ ਗੱਲ ਇਹ ਵੀ ਆ ਕਿ ਜਿੰਨੀ ਵੱਧ ਚੜ ਕੇ ਲੋਕਾਂ ਦਾ ਇੰਟਰਸਟ ਆਪਣੇ ਮੁਲਕ ਦੇ ਵਿੱਚ ਹੁੰਦਾ ਸ਼ਾਇਦ ਇੰਨਾ ਇੱਥੇ ਦੇ ਲੋਕਾਂ ਨੂੰ ਨੀ ਇੰਨਾ ਹੈਗਾ ਹਨਾ।
ਹਾਂਜੀ, ਪਰ ਇੱਕ ਹੋਰ ਵੀ ਹੈ, ਜਦੋਂ ਉਦਣ ਪਤਾ ਲੱਗਾ ਕਿਉਂਕਿ ਮੇਰੀ ਹਜੇ ਤਾਂ ਵੋਟ ਹੈ ਨੀ ਗੀ ਤਾਂ ਪਤਾ ਨੀ ਸੀ ਇੰਨਾ ਕੁਛ, ਤੇ ਜਦੋਂ ਪਤਾ ਲੱਗਾ ਕਿ ਚੋਣ ਨਿਸ਼ਾਨ ਵੀ ਹੈ ਨੀ ਗਾ ਕੀ ਬਣਨਾ, ਪਹਿਲਾਂ ਬਿਲਕੁਲ ਆਪਣੇ ਚੋਣ ਨਿਸ਼ਾਨ ਦੀ ਲਾ ਦੋ
ਜੀ। ਵੈਸੇ ਗੁਰਦੇਵ ਸਿੰਘ ਜੀ ਚੋਣ ਨਿਸ਼ਾਨ ਦੀ ਵੈਸੇ ਲੋੜ ਹੈ ਕੀ ਆ, ਲੋੜ ਅਸਲ ਵਿੱਚ ਇਸ ਕਰਕੇ ਸੀ ਕਿ ਆਪਣੇ ਜਿਹੜੇ ਲੋਕ ਆ ਬਹੁਤ ਜ਼ਿਆਦਾ ਜ਼ਿਆਦਾ ਮਾਤਰਾ ਦੇ ਵਿੱਚ ਅਨਪੜ੍ਹ ਸੀਗੇ, ਜਿੱਦਾਂ ਪਹਿਲੀ ਵਾਰ ਵੋਟਾਂ ਵੀ ਜਦੋਂ ਆਪਣੇ ਪਈਆਂ ਉਸ ਵੇਲੇ ਕੀ ਹੁੰਦਾ ਚੋਣ ਨਿਸ਼ਾਨ ਅਸਲ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਲਈ ਨੀ ਹੁੰਦਾ, ਚੋਣ ਨਿਸ਼ਾਨ ਅਨਪੜ੍ਹ ਲੋਕਾਂ ਦੇ ਲਈ ਹੁੰਦਾ ਕਿਉਂਕਿ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਪੜ੍ਹ ਨੀ ਸਕਦੇ, ਉਹ ਕੈਂਡੀਡੇਟ ਦਾ ਜਿਹੜਾ ਨਾਮ ਆ ਉਹ ਜਾਣ ਨੀ ਸਕਦੇ ਪੜ੍ਹ ਕੇ ਹਨਾ ਵੀ ਕਿਹਦਾ ਕਿਹਦੇ ਮੋਹਰੇ ਆਪਾਂ ਟਿਕ ਕਰਨਾ ਆ, ਉਹਨਾਂ ਨੂੰ ਫਿਰ ਇਹ ਦਿਖਾਇਆ ਜਾਂਦਾ ਸੀ ਵੀ ਤੁਸੀਂ ਆਹ ਜਿਹੜਾ ਨਿਸ਼ਾਨ ਹੋਊਗਾ, ਜਾਣੀ ਉਹ ਬੰਦੇ ਦਾ ਇੱਕ ਪ੍ਰਤੀਕ ਬਣਾ ਦਿੱਤਾ ਗਿਆ ਸੀਗਾ ਹਨਾ, ਜਾਣੀ ਉਹਦੇ ਨਾਮ ਦਾ ਇੱਕ ਪ੍ਰਤੀਕ ਸੀ ਹਨਾ, ਤੇ ਇੱਥੇ ਸ਼ਾਇਦ ਇਸ ਗੱਲ ਦੀ ਲੋੜ ਨੀ ਹੈਗੀ, ਲੋਕ ਜਿਹੜੇ ਜ਼ਿਆਦਾਤਰ ਜਿਹੜੇ ਆ ਪੜ੍ਹੇ ਲਿਖੇ ਆ ਹਨਾ, ਤੇ ਸ਼ਾਇਦ ਇਹਨਾਂ ਨੇ ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਆ ਲੋੜ ਕਾਢ ਦੀ ਮਾਂ ਆ ਹਨਾ, ਤੇ ਜਿੱਥੇ ਚਾਹ ਉੱਥੇ ਰਾਹ, ਇੱਦਾਂ ਦੀਆਂ ਜਿਹੜੀਆਂ ਤਰੀਕੇ ਆ ਇੱਥੇ ਅਪਣਾਉਣ ਦੀ ਲੋੜ ਨੀ ਪਈ, ਆਪਾਂ ਨੂੰ ਲੋੜ ਪੈ ਗਈ ਇਸ ਕਰਕੇ ਜਿਹੜਾ ਉੱਥੇ ਚੱਲ ਰਿਹਾ, ਤੇ ਬਹੁਤ ਸਾਰੇ ਮੁਲਕ ਹੈਗੇ ਦੁਨੀਆਂ ਦੇ ਜਿੱਥੇ ਚੋਣ ਨਿਸ਼ਾਨ ਨੀ ਹੁੰਦਾ, ਜਿੱਥੇ ਚੋਣ ਨਿਸ਼ਾਨ ਹੁੰਦਾ ਉਹ ਉਹਨਾਂ ਲੋਕਾਂ ਲਈ ਹੁੰਦਾ ਤਾਂ ਕਿ ਉਹ ਜਿਹੜਾ ਅੰਡਰਸਟੈਂਡ ਸੌਖਾ ਕਰ ਸਕਣ। ਤੁਸੀਂ ਇੱਥੋਂ ਅੰਦਾਜ਼ਾ ਲਓ ਕਿ ਜਦੋਂ ਆਪਣੇ ਹੁਣ ਚੋਣਾਂ ਹੋਈਆਂ ਸੀ 2014 ਦੇ ਵਿੱਚ ਲੋਕ ਸਭਾ ਦੀਆਂ, ਉਦੋਂ ਪਹਿਲਾਂ ਜਿਹੜੇ ਮਨਪ੍ਰੀਤ ਬਾਦਲ ਜਿਹੜੇ ਕਿ ਖੜੇ ਸੀਗੇ ਪੀਪੀਪੀ ਪਾਰਟੀ ਹੁੰਦੀ ਸੀ, ਫਿਰ ਕਾਂਗਰਸ ਤੇ ਚੋਣ ਨਿਸ਼ਾਨ ਤੇ ਵੀ ਲੜੇ ਸੀ ਲੋਕ ਸਭਾ ਦੀਆਂ ਚੋਣਾਂ, ਫਿਰ ਉਹਨਾਂ ਦਾ ਚੋਣ ਨਿਸ਼ਾਨ ਕਾਂਗਰਸ ਕਿਉਂਕਿ ਉਹਨਾਂ ਵੱਲੋਂ ਲੜੇ ਸੀ ਇਸ ਕਰਕੇ ਉਹਨਾਂ ਦਾ ਪੰਜਾ ਸੀ, ਉਹਨਾਂ ਦਾ ਪਤੰਗ ਸੀ
ਤੇ
ਜੀ, ਤੇ ਉਦੋਂ ਬਾਅਦ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਇੱਕ ਖਾਸ ਪੋਲੀਟੀਕਲ ਪਾਰਟੀ ਦੇ ਪ੍ਰੈਸ਼ਰ ਦੇ ਵਿੱਚ ਕਿਸੇ ਖਾਸ ਇੱਕ ਮਨਪ੍ਰੀਤ ਬਾਦਲ ਨਾਂ ਦੇ ਬੰਦੇ ਨੂੰ ਖੜਾ ਕੀਤਾ ਗਿਆ, ਉਹਦਾ ਚੋਣ ਨਿਸ਼ਾਨ ਪਤੰਗ ਹੀ ਲਿਆ ਗਿਆ ਹਨਾ, ਤੇ ਲੋਕੀ ਜਿਹੜੇ ਆ ਪਤੰਗ ਦੇਖ ਕੇ ਮਨਪ੍ਰੀਤ ਬਾਦਲ ਜਿਹੜਾ ਉਹਨੂੰ ਸਮਝ ਕੇ ਉਹ ਪਤੰਗ ਨੂੰ ਵੋਟਾਂ ਕਾਫੀ ਪਾਇਆ ਸੀਗੇ
ਜਾਗਰੂਕ ਆ ਗਿਆ, ਚਲੋ ਕੁਝ ਹਰਕਤਾਂ ਹੁੰਦੀਆਂ ਪੋਲੀਟੀਕਲ ਪਾਰਟੀਆਂ ਵੱਲੋਂ, ਕੋਸ਼ਿਸ਼ ਕੀਤੀ ਜਾਂਦੀ ਆ ਆਪਣੇ ਵੱਲੋਂ, ਪਰ ਮੈਨੂੰ ਲੱਗਦਾ ਕਿ ਨਹੀਂ ਹੁਣ ਸਮਾਂ ਬਦਲ ਗਿਆ ਕਿ ਹੁਣ ਨਹੀਂ ਉਹ ਗੱਲ ਰਹੀ, 1-2% ਹੋਵੇ ਤਾਂ ਕੀ ਕਹਿ ਸਕਦੇ ਆ, ਵੱਖਰੀ ਗੱਲ ਆ
ਜੀ ਬਿਲਕੁਲ। ਤੇ ਆਪਣੇ ਨਾਲ ਢੁੱਡੀ ਕੇ ਸਾਹਿਬ ਜੁੜ ਚੁੱਕੇ ਆ, ਵੈਸੇ ਇਹ ਥੋੜੇ ਵੀਕ ਤੋਂ ਲੇਟ ਹੀ ਜੁੜਦੇ ਹੁੰਦੇ ਆ, ਤਦ ਤੱਕ ਪ੍ਰੋਗਰਾਮ ਵੀ ਖਤਮ ਹੀ ਦੇ ਵੱਲੇ ਹੁੰਦਾ ਆ। ਜਗਤਾਰ ਢੁੱਡੀ ਕੇ ਹਾਂਗਕਾਂਗ ਗਿੱਲ ਵਾਲੇ ਸਾਡੇ ਨਾਲ ਜੁੜੇ ਆ, ਉਹਨਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਸ਼ੇਰ ਤੇ ਹੈਰਨ ਦੀ ਦੌੜ ਦੇ ਵਿੱਚ ਹੈਰਨ ਹਮੇਸ਼ਾ ਹੀ ਜਿੱਤਦਾ, ਸ਼ੇਰ ਖਾਣੇ ਲਈ ਦੌੜਦਾ, ਹੈਰਨ ਜ਼ਿੰਦਗੀ ਲਈ ਦੌੜਦਾ, ਮਕਸਦ ਹਮੇਸ਼ਾ ਜਿਹੜਾ ਆ ਲੋੜ ਤੋਂ ਜ਼ਿਆਦਾ ਮਹੱਤਵ ਰੱਖਦਾ। ਬਹੁਤ ਵਧੀਆ ਜੀ,
ਬਹੁਤ ਵਧੀਆ ਜੀ, ਹਾਂਜੀ
ਜੀ। ਤੇ ਕਿਉਂਕਿ ਦੇਖੋ ਇਹਦੇ ਵਿੱਚ ਇਹ ਕਿਹਾ ਵੀ ਹੈਰਨ ਇਸ ਕਰਕੇ ਜ਼ਿਆਦਾਤਰ ਜਿੱਤਦਾ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਲਈ ਦੌੜਦਾ, ਪਰ ਸ਼ੇਰ ਦੀ ਇੰਨਾ ਕੀ ਹੁੰਦਾ ਵੀ ਆਪਾਂ ਜਿਹੜਾ ਆ ਖਾਣਾ ਹੀ ਖਾਣਾ ਹਨਾ, ਰੋਜ਼ੀ ਦਾ ਫਿਕਰ ਆ ਹਨਾ। ਤੇ ਖੈਰ ਬਹੁਤ ਵਧੀਆ ਇਹ ਮੈਸੇਜ ਸੀਗਾ। ਰਾਜੀ ਭੰਗੂ ਵੀ ਸਿੰਘਾਪੁਰ ਤੋਂ ਸਾਡੇ ਨਾਲ ਜੁੜ ਗਏ ਆ, ਤੇ ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਲਹਿਰਾਂ ਬਹਿਰਾਂ ਵੀ ਲਾ ਰੱਖੀਆਂ ਤੇ ਕਹਿੰਦੇ ਤੁਸੀਂ ਵੀ ਕੰਮ ਚਲਾਈ ਚਲੋ। ਤੇ ਜਸ ਬਾਜਵਾ ਦਾ ਤੇਰਾ ਟਾਈਮ ਗੀਤ ਉਹਨਾਂ ਨੇ ਸੁਣਨ ਦੀ ਫਰਮਾਇਸ਼ ਵੀ ਕੀਤੀ ਹੈ, ਜੇ ਟਾਈਮ ਮਿਲੇ ਤਾਂ ਜ਼ਰੂਰ ਰਾਜੀ ਭੰਗੂ ਸਾਹਿਬ ਇਹ ਗਾਣਾ ਵੀ ਆਪਾਂ ਕਿਉਂ ਖਾ ਲੈਂਦੇ ਹਾਂ ਤੇ ਤੁਹਾਨੂੰ ਜਿਹੜਾ ਜ਼ਰੂਰ ਇਹ ਗਾਣਾ ਸੁਣਾ ਦਿੱਤਾ ਜਾਊਗਾ। ਤੇ ਆਪਾਂ ਗੁਰਸੇਵ ਸਿੰਘ ਜੀ ਹੁਣ ਪੰਜਾਬ ਇੰਡੀਆ ਵੱਲ ਨੂੰ ਵੀ ਗੱਲਾਂ ਬਾਤਾਂ ਕਰਦੇ ਹਾਂ, ਤੇ ਉਹਦੇ ਮਾਸਟਰ ਨਹੀਂ ਆ ਕਹਿੰਦੇ ਤਨਖਾਹਾਂ ਬਹੁਤ ਵੱਧ ਗਈਆਂ ਉਹ ਤੇ ਉਸ ਮੁੱਦੇ ਦੇ ਉੱਤੇ ਗੱਲ ਕਰਦੇ ਆ, ਪਰ ਚਲੋ ਖੈਰ ਮਾਸਟਰਾਂ ਦੀ ਨੀ ਕੱਲੇ ਆਪਾਂ ਮਾਸਟਰ ਵੈਸੇ ਕਹਿੰਦੇ ਹੁੰਦੇ ਆ ਵੀ ਮਾਸਟਰ ਆਪਾਂ ਜ਼ਿਆਦਾ ਰਗੜ ਲੈਂਦੇ ਆ, ਤੇ ਪਰ ਸਾਰਿਆਂ ਦੀਆਂ ਤਨਖਾਹਾਂ ਜਿਹੜੀਆਂ ਬਹੁਤ ਵਧੀਆ, ਉਸ ਮਾਮਲੇ ਦੇ ਉੱਤੇ ਸਾਡਾ ਵੀ ਸਰੋਤੇ ਅਸੀਂ ਸਵਾਗਤ ਕਰਾਂਗੇ ਕਿ ਤੁਹਾਡਾ ਕੀ ਵਿਚਾਰ ਹੈਗਾ, ਕਿਉਂਕਿ ਸੈਲਰੀਜ ਬਹੁਤ ਵੱਧ ਗਈਆਂ, ਬਹੁਤ ਜ਼ਿਆਦਾ ਵੱਧ ਗਈਆਂ ਜੇ ਕਿਹਾ ਜਾਵੇ, ਤੇ ਉਹਦੇ ਆਪਾਂ ਪੱਖ ਦੇਖਣੇ ਆ ਕਿ ਸਹੀ ਆ ਜਾਂ ਗਲਤ। ਤੁਸੀਂ ਵੀ ਜੇ ਚਾਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਆ। ਤੇ ਗੁਰਸੇਵ ਸਿੰਘ ਜੀ ਗਾਣਾ ਸੁਣਦੇ ਆ ਤੇ ਫਿਰ ਮਿਲਦੇ ਆ ਦੋਸਤਾਂ ਨਾਲ।
ਜ਼ਰੂਰ ਜੀ
ਜੀ।
ਖੜੀ ਕੁੜੀਆਂ ਦੀ ਡਾਰ ਕਿੱਥੋਂ ਆਣ ਗਲੀ ਬੜੀ ਭੁੱਖੇ ਨੀ ਤਿਆਰ ਆਣ ਬੂਹੇ ਵਿੱਚ ਖੜੀ ਕੁੜੀਆਂ ਦੀ ਡਾਰ ਕਿੱਥੋਂ ਆਣ ਗਲੀ ਬੜੀ ਐਵੇਂ ਪਾਉਣਾ ਨੀ ਰੰਗ ਵਿੱਚ ਭੰਗੜਾ ਨੀ ਕੁੜੀ ਉਹ ਰਾਹ ਛੱਡ ਦੋ ਨੀ ਮੇਰੇ ਯਾਰ ਨੇ ਯਾਰ ਨੇ ਉਹ ਯਾਰ ਨੇ ਗਲੀ ਦੇ ਵਿੱਚ ਲੰਘਣਾ ਨੀ ਕੁੜੀ ਉਹ ਰਾਹ ਛੱਡ ਦੋ ਮੇਰਾ ਕਰੇ ਬੜੀ ਦੇਰ ਤੋਂ ਬੁਲਾਉਣ ਨੂੰ ਪਿਆਰ ਨਾਲ ਪਾਇਓ ਦੇ ਗਲੇ ਵਿੱਚ ਪਾਉਣ ਨੂੰ ਓ ਜਿੱਤ ਮੇਰਾ ਕਰੇ ਬੜੀ ਦੇਰ ਤੋਂ ਬੁਲਾਉਣ ਨੂੰ ਪਿਆਰ ਨਾਲ ਪਾਇਓ ਦੇ ਗਲੇ ਵਿੱਚ ਪਾਉਣ ਨੂੰ ਅੱਜ ਕਰੀ ਮੈਂ ਤਿਆਰੀ ਮੈਂ ਤਾਂ ਜਾਵਾਂ ਓ ਤੁਵਾਰੀ ਕਰੀ ਮੈਂ ਤਿਆਰੀ ਮੈਂ ਤਾਂ ਜਾਵਾਂ ਓ ਤੁਵਾਰੀ ਬਣ ਆਪਣੀ ਮਹਿਕੀ ਉੱਤੇ ਜੰਗਣਾ ਨੀ ਕੁੜੀ ਓ ਰਾਹ ਛੱਡ ਦਿਓ ਨੀ ਮੇਰੇ ਯਾਰ ਨੇ ਯਾਰ ਨੇ ਓ ਯਾਰ ਨੇ ਗਲੀ ਦੇ ਵਿੱਚ ਲੰਘਣਾ ਨੀ ਦਿਲ ਮੇਰਾ ਖਾਰ ਜੇ ਨੈਣਾ ਦੀ ਦਲਾਲੀ ਵਿੱਚੋਂ ਗੋਲੀ ਵਿੱਚ ਮਾਰ ਜੇ ਉਹ ਗਲੀ ਵਿੱਚੋਂ ਲੰਘੇ ਰੋਜ ਦਿਲ ਮੇਰਾ ਖਾਰ ਜੇ ਨੈਣਾ ਦੀ ਦਲਾਲੀ ਵਿੱਚੋਂ ਗੋਲੀ ਵਿੱਚ ਮਾਰ ਜੇ ਸਾਰੇ ਪਿੰਡ ਤੋਂ ਇਹ ਸੋਹਣਾ ਉਹਦਾ ਰੂਪ ਮਨ ਮੋਹਣਾ ਪਿੰਡ ਤੋਂ ਇਹ ਸੋਹਣਾ ਉਹਦਾ ਰੂਪ ਮਨ ਮੋਹਣਾ ਮੈਂ ਤਾਂ ਦਿਲੀ ਉਹਦੇ ਪਿਆਰ ਵਿੱਚ ਰੰਗਣਾ ਨੀ ਕੁੜੀ ਉਹ ਰਾਹ ਛੱਡ ਦਿਓ ਨੀ ਮੇਰੇ ਯਾਰ ਨੇ ਯਾਰ ਨੇ ਉਹ ਯਾਰ ਨੇ ਗਲੀ ਦੇ ਵਿੱਚ ਲੰਘਣਾ ਨੀ ਕੁੜੀ ਉਹ ਰਾਹ ਛੱਡ ਦੋ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਜੀ ਫੇਰ ਕੇਂਦਰੀ ਮੁਲਾਜ਼ਮਾਂ ਲਈ ਪੈਸਿਆਂ ਦੀ ਝੜੀ ਲੱਗੀ ਆ
ਹਾਂਜੀ ਉਹਨਾਂ ਦੇ ਹਰੇਕ ਦੀ 23.5% ਵਾਧਾ ਕਰਤਾ ਤਨਖਾਹਾਂ ਦੇ ਵਿੱਚ
ਜੀ ਬਿਲਕੁਲ ਤੇ ਐਕਚੁਅਲੀ ਪ੍ਰੋਬਲਮ ਇਹ ਹੋ ਜਾਂਦੀ ਹੈ ਨਾ ਵੀ ਚਲੋ ਬਹੁਤ ਵਧੀਆ ਗੱਲ ਆ ਵਧਾਉਣੀਆਂ ਚਾਹੀਦੀਆਂ ਤਨਖਾਹਾਂ ਪਰ ਏਦਾਂ ਹੁੰਦੀ ਆ ਵੀ ਤਨਖਾਹ ਇੱਕ ਪਾਸੇ ਬਹੁਤ ਜ਼ਿਆਦਾ ਵੱਧ ਜਾਂਦੀ ਆ ਪਰ ਜਿਹੜੇ ਪ੍ਰਾਈਵੇਟ ਹੁੰਦੇ ਆ ਉਹ ਵਿਚਾਰੇ ਉੱਥੇ ਦੇ ਉੱਥੇ ਰਹਿ ਜਾਂਦੇ ਆ ਫਿਰ ਹਨਾ ਇਹਦੇ ਨਾਲ ਤਾਂ ਪਾਣਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਜਾਂ ਤਾਂ ਰੈਗੂਲੇਟ ਕਰਨ ਬਈ ਘੱਟੋ ਘੱਟ ਥੋੜਾ ਜਿਹਾ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਿਆ ਕਰਨ
ਉਹ ਕਿਸ ਤਰ੍ਹਾਂ ਕਰਨਗੇ ਪ੍ਰਾਈਵੇਟ ਵਾਲਿਆਂ ਨੂੰ ਕਿਸ ਤਰ੍ਹਾਂ ਨਾਲ
ਐਕਚੁਅਲੀ ਇਹ ਤਾਂ ਕੋਈ ਲਾਈ ਸਕਦੇ ਆ ਨਾ ਵੀ ਮਿਨੀਮਮ ਜਿੱਦਾਂ ਇਹਨਾਂ ਨੇ ਰੱਖ ਦਿੱਤੀ ਆ ਵੀ ਇੰਨੀ ਤਨਖਾਹ ਜਿਹੜੀ ਮਿਨੀਮਮ ਪਹਿਲਾਂ ਜਿਹੜੀ ਹੁੰਦੀ ਸੀ 7,000 ਰੁਪਿਆ ਘੱਟੋ ਘੱਟ ਤਨਖਾਹ ਹੁੰਦੀ ਸੀ ਹੁਣ ਵਧਾ ਕੇ ਜਿਹੜੀ ਆ ਘੱਟੋ ਘੱਟ 18,000 ਰੁਪਿਆ ਕਰ ਦਿੱਤੀ ਆ
ਹਨਾ
ਤੇ ਇਹਦੇ ਲਈ ਘੱਟੋ ਘੱਟ ਇਹ ਤਾਂ ਕਿਹਾ ਜਾਵੇ ਵੀ ਪ੍ਰਾਈਵੇਟ ਜਿਹੜਾ ਆ ਕ੍ਰਾਈਮ ਹੋਊਗਾ ਜੇ 12,000 ਤੋਂ ਘੱਟ ਦਿੱਤੀ ਜਾਂਦੀ ਹੈ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਹੋਵੇ ਤਾਂ
ਹਾਂਜੀ ਕੀਤਾ ਜਾ ਸਕਦਾ ਕਾਨੂੰਨ ਦੇ ਵਿੱਚ ਲਿਆ ਕੇ ਹਾਂਜੀ
ਜੀ ਤੇ ਉਹਦੇ ਮਾਮਲੇ ਚ ਜੀ ਬਿਲਕੁਲ ਤੇ ਦੋਸਤੋ ਕੇਂਦਰੀ ਮੰਤਰੀ ਮੰਡਲ ਨੇ 7ਵਾਂ ਜਿਹੜਾ ਤਨਖਾਹ ਕਮਿਸ਼ਨ ਹੈ ਉਹਦੀਆਂ ਸਿਫਾਰਸ਼ਾਂ ਜਿਹੜੀਆਂ ਆ ਮੰਨ ਲਈਆਂ ਆ ਇਹਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ 1.02 ਲੱਖ ਕਰੋੜ ਰੁਪਏ ਦਾ ਬੋਝ ਵੀ ਪੈਣਾ ਆ ਤਨਖਾਹ ਘੱਟੋ ਘੱਟ ਹੁਣ 18,000 ਰੁਪਏ ਕਰ ਦਿੱਤੀ ਗਈ ਆ 1 ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਲਾਭ ਹੋਣਾ ਆ ਤੇ ਨਾਲ ਦੀ ਨਾਲ ਮਕਾਨ ਬਣਾਉਣ ਦੇ ਕਰਜ਼ੇ ਦੀ ਜਿਹੜੀ ਹੱਦ ਆ ਉਹ ਵੀ 25 ਲੱਖ ਰੁਪਏ ਤੱਕ ਕਰ ਦਿੱਤੀ ਗਈ ਆ। ਸ਼ੋਪਿੰਗ ਮਾਲ ਤੇ ਸਿਨੇਮੇ ਜਿਹੜੇ ਉਹਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਆ ਵੀ 24 ਘੰਟੇ ਖੁੱਲੇ ਰੱਖਣ ਦੇ ਕਾਨੂੰਨ ਨੂੰ ਵੀ ਹੁਣ ਜਿਹੜੀ ਪ੍ਰਵਾਨਗੀ ਆ ਇਹਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਆ। ਖੈਰ ਇਸ ਮਾਮਲੇ ਦੇ ਵਿੱਚ ਹੁਣ ਇਹ ਹੋ ਜਾਣਾ ਹੈ ਕਿ ਸਟੇਟ ਵਾਲੇ ਜਿਹੜੇ ਆ ਉਹ ਵੀ ਹੁਣ ਕਾਫੀ ਕਰਨਗੇ ਅੰਦੋਲਨ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਵੀ ਇਹਨਾਂ ਦੇ ਬਰਾਬਰ ਕੀਤੀਆਂ ਜਾਣ।
ਸੋ ਜਿਹੜੀ ਆ ਖਬਰ ਦੇ ਮੁਤਾਬਿਕ ਆ ਬੈਨੀਫਿਟ ਉਹਨਾਂ ਨੂੰ ਮਿਲਣਾ ਜਿਹੜੇ ਸੈਂਟਰ ਦੇ ਅਧੀਨ ਆਉਂਦੇ ਆ।
ਜੀ ਸੈਂਟਰ ਦੇ ਜਿਹੜੇ ਅਧੀਨ ਆ ਚਾਹੇ ਉਹ ਪੈਨਸ਼ਨਰ ਹੈਗੇ ਆ ਤੇ ਚਾਹੇ ਉਹ ਜਿਹੜੇ ਕੰਮ ਹੁਣ ਮੌਜੂਦਾ ਜਿਹੜੇ ਕਰ ਰਹੇ ਆ ਉਹਨਾਂ ਦੇ ਮਾਮਲੇ ਜਿਹੜੇ ਯਾਨੀ ਸੈਂਟਰ ਗੌਰਮੈਂਟ ਦੇ ਅਧੀਨ ਜਿਹੜੇ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਾਫੀ ਵਾਧਾ ਹੋ ਚੁੱਕਾ।
ਠੀਕ ਹੈ ਜੀ ਤੇ ਚਲੋ ਹੁਣ ਆ ਵੀ ਆਪਣਾ ਦੁਆ ਕਰਨਗੇ ਵੋਟਾਂ ਤੋਂ ਪਹਿਲਾਂ ਮੁੱਦਾ ਚੱਕਣਗੇ ਸਾਡਾ ਵੀ ਕਰੋ ਕਿਉਂਕਿ ਸੈਂਟਰ ਨੇ ਕਰਤਾ ਹੁਣ ਸਟੇਟ ਗੌਰਮੈਂਟ ਦਾ ਹੀ ਚੱਲੂਗਾ ਕਿ ਪਤਾ ਕਿ ਵੋਟਾਂ ਤੋਂ ਪਹਿਲਾਂ ਹੀ ਮੰਗਾਂ ਮੰਨੀਆਂ ਜਾਣੀਆਂ ਉਸ ਤੋਂ ਬਾਅਦ ਤਾਂ ਨਹੀਂ ਕਿਸੇ ਨੇ ਪੁੱਛਣਾ।
ਜੀ ਬਿਲਕੁਲ ਤੇ ਅਗਲੀ ਆਪਾਂ ਖਬਰ ਵੱਲ ਝਾਤ ਜਿਹੜੀ ਮਾਰਦੇ ਆ ਤੁਰਕੀ ਦੇ ਵੱਲ ਜਾਂਦੇ ਆ ਉੱਥੇ ਇਸਤਾਬੁਲ ਹਵਾਈ ਅੱਡੇ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਕੋਈ 44 ਮੌਤਾਂ ਜਿਹੜੀਆਂ ਉੱਥੇ ਹੋ ਗਈਆਂ 250 ਦੇ ਕਰੀਬ ਜਿਹੜੇ ਲੋਕ ਆ ਉੱਥੇ ਜ਼ਖਮੀ ਹੋਏ ਆ ਅਜੇ ਵੀ ਜਿਹੜਾ ਅੱਤਵਾਦ ਆ ਵਰਲਡ ਦੇ ਵਿੱਚ ਕਾਫੀ ਛਾਇਆ ਹੋਇਆ।
ਹਾਂਜੀ ਬਹੁਤ ਹੀ ਨਿੰਦਣਯੋਗ ਆ ਜੇ ਜਿੱਥੇ ਵੀ ਕਿਤੇ ਵੀ ਅਜੇ ਹੁੰਦਾ ਹਰਕਤ ਹੁੰਦੀ ਆ ਜਾਂ ਫਿਰ ਆਪਣੇ ਬੰਬ ਧਮਾਕੇ ਨਾਲ ਮਾਰੇ ਜਾਂਦੇ ਆ ਕਿਸੇ ਤਰੀਕੇ ਨਾਲ ਵੀ ਜਦੋਂ ਮਾਰੇ ਜਾਂਦੇ ਬਹੁਤ ਹੀ ਨਿੰਦਣਯੋਗ ਤੇ ਮਾੜੀ ਘਟਨਾ
ਕਹਿ ਸਕਦੇ ਨੂੰ ਤੇ ਇਹਦੇ ਵਿੱਚ ਕੋਈ 13 ਜਿਹੜੇ ਆ ਵਿਦੇਸ਼ੀ ਵੀ ਸ਼ਾਮਲ ਹੈਗੇ ਆ ਪਰ ਇਹ ਆ ਨਾ ਕਿ ਤੁਰਕੀ ਕਿਉਂਕਿ ਪੈ ਵੀ ਨੇੜੇ ਜਾਂਦਾ ਸੀਰੀਆ ਵਗੈਰਾ ਤੋਂ ਕਾਫੀ ਡਰ ਵੀ ਇਸ ਮੁਲਕ ਨੂੰ ਰਹਿੰਦਾ ਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਗਿਆ ਵੀ ਵੈਸੇ ਤਾਂ ਕੋਈ ਭਾਰਤੀ ਹੈ ਨੀ ਗਾ ਤੇ ਰਿਤਿਕ ਰੋਸ਼ਨ ਕਹਿੰਦੇ ਵੀ ਬਾਲ ਬਾਲ ਬਚ ਗਿਆ ਥੋੜੇ ਕੁ ਘੰਟੇ ਪਹਿਲਾਂ ਹੀ ਤੇ ਉੱਥੋਂ ਬਚਾਅ ਹੋ ਗਿਆ ਚਲੋ ਉਹਨੂੰ ਮੁਬਾਰਕਾਂ ਜੀ ਹਨਾ
ਬਹੁਤ ਵਧੀਆ ਪਰ ਇੱਕ ਗੱਲ ਅਸੀਂ ਚਲੋ ਆਪਾਂ ਤੁਸੀਂ ਗੱਲ ਕਰਤੀ ਕਿ ਸੀਰੀਆ ਦੇ ਲਾਗੇ ਪੈਂਦਾ ਆ ਪਰ ਜੇਕਰ ਅਸੀਂ ਚਲੋ ਇਹਨੂੰ ਤਾਂ ਡਿਫਾਈਨ ਕਰਤਾ ਕਿ ਅੱਤਵਾਦੀ ਹਮਲਾ ਹੋਇਆ ਠੀਕ ਹੈ ਜੀ ਪਰ ਜਦੋਂ ਆਪਣੇ ਆਪਣੇ ਡਰੋਨ ਹਮਲੇ ਕੀਤੇ ਜਾਂਦੇ ਆ ਤੇ ਉਹ ਵੀ ਕਿਹੜਾ ਪਹਿਲਾਂ ਪਛਾਣ ਪੱਤਰ ਦੇਖਦੇ ਤੂੰ ਅੱਤਵਾਦੀ ਆ ਨਿਰਦੋਸ਼ ਆ ਅਸੀਂ ਚਲੋ ਉਹਦੀ ਗੱਲ ਨਹੀਂ ਲੈਂਦੇ ਆਪਾਂ ਕਦੇ ਨਾ ਸੁਣਾਉਂਦੇ ਆ ਕਿਉਂਕਿ ਅਸੀਂ ਕਹਿ ਦਿੰਦੇ ਕਿ ਅਸੀਂ ਮਿੱਥ ਦਿੱਤਾ ਜਾਂਦਾ ਕਿ ਸੀਰੀਆ ਇਰਾਕ ਆ ਅੱਤਵਾਦੀ ਏਰੀਏ ਆ ਜਾਂ ਜੇ ਡਰੋਨ ਤੋਂ ਹਮਲੇ ਕੀਤੇ ਜਾਂਦੇ ਉਹ ਕਿਹੜਾ ਥੱਲੇ ਆ ਕੇ ਦੇਖਦਾ ਕਿ ਕੌਣ ਬੇਕਸੂਰ ਆ ਜਾਂ ਕਸੂਰਵਾਰ ਆ ਉੱਥੇ ਵੀ ਐਂ ਮਾਰ ਦਿੱਤੇ ਜਾਂਦੇ ਆ ਕਿਉਂਕਿ ਇਸ ਤਰ੍ਹਾਂ ਡਿਫਾਈਨ ਹੀ ਨਹੀਂ ਕਰ ਸਕੇ ਅੱਤਵਾਦ ਹੈ ਕਿਹੜਾ ਆ ਅਸਲ ਚ ਕੌਣ ਮਾਰ ਰਿਹਾ ਆ।
ਜੀ ਵੈਸੇ ਵੀ ਕਿਸੇ ਦੀ ਜਾਨ ਲੈਣੀ ਇਖਲਾਕੀ ਮੈਨੂੰ ਲੱਗਦਾ ਵੀ ਇਹ ਗਲਤ ਆ ਨਾ ਇਖਲਾਕੀ ਤੌਰ ਤੇ ਆਪਾਂ ਜੇ ਦੇਖਿਆ ਜਾਵੇ 10 ਵਜੇ ਕੋਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾਵਰ ਆਏ ਆ ਤੇ ਉਹਨਾਂ ਨੇ ਅੰਧਾਧੁੰਦ ਜਿਹੜੀ ਗੋਲੀਬਾਰੀ ਆ ਉੱਥੇ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਦੇ ਵਿੱਚ ਇਹਨਾਂ ਹਮਲਾਵਰਾਂ ਨੇ ਜਿਹੜਾ ਆਪਣੇ ਆਪ ਨੂੰ ਦੇਖੋ ਬੰਬ ਧਮਾਕੇ ਦੇ ਨਾਲ ਉਡਾ ਲਿਆ। ਵੈਸੇ ਵੀ ਇਹ ਆਨਾ ਹੋ ਜਾਂਦਾ ਵੀ ਜਦੋਂ ਤੁਸੀਂ ਆਪਣੇ ਆਪ ਨੂੰ ਵੀ ਮਾਰ ਲਓ ਇਹੋ ਜਿਹੇ ਕਾਰਵਾਈਆਂ ਦੇ ਵਿੱਚ ਇਹ ਕਿਹਾ ਜਾਂਦਾ ਵੀ ਤੁਹਾਨੂੰ ਹੂਰਾ ਮਿਲਣੀਆਂ ਉੱਥੇ ਸ਼ਹਿਰ ਦੀਆਂ ਨਦੀਆਂ ਜਿਹੜੀਆਂ ਵਗਦੀਆਂ ਹੋਣੀਆਂ ਹਨਾ ਤੇ ਕਹਿੰਦੇ ਨੀ ਹੁੰਦੇ ਵੀ ਇਹ ਜੱਗ ਮਿੱਠਾ ਤੇ ਅਗਲਾ ਕਿਨੇ ਦਿੱਠਾ ਉੱਪਰ ਜਾ ਕੇ ਕੁਛ ਮਿਲੇ ਨਾ ਤਾਂ ਬੰਦਾ ਬੜਾ ਉੱਥੇ ਜਾ ਕੇ ਪਰੇਸ਼ਾਨ ਹੁੰਦਾ ਹੋਣਾ ਹਨਾ। ਦਿਮਾਗ ਨੂੰ ਕਿਦਾਂ ਕੀਤਾ ਹੁੰਦਾ ਆ ਵੀ ਉਹ ਇਹ ਨੀ ਪੁੱਛ ਸਕਦੇ ਵੀ ਤੁਹਾਨੂੰ ਇਹ ਗੱਲ ਕਿਦਾਂ ਪਤਾ ਹਨਾ ਤੁਸੀਂ ਕੀ ਜਾ ਕੇ ਆਏ ਆ ਜਾਂ ਕਿਦਾਂ ਤੁਸੀਂ ਇਹ ਕਿ ਤੁਹਾਨੂੰ ਇਹ ਗੱਲ ਦਾ ਕਿਦਾਂ ਪਤਾ ਆ। ਇਸ ਕਰਕੇ ਬਹੁਤ ਸਾਰੇ ਲੋਕ ਆ ਮੈਂ ਇੱਥੇ ਸੁਣੇ ਵੀ ਆ ਕੁਛ ਕੁ ਲੋਕ ਕਿ ਤੁਸੀਂ ਸਵਰਗ ਦੇ ਵਿੱਚ ਇੱਦਾਂ ਆ ਜੇ ਤੁਸੀਂ ਕੰਮ ਇੱਦਾਂ ਕਰਦੇ ਆ ਸਾਨੂੰ ਸਵਰਗ ਵਿੱਚ ਆਹ ਕੰਮ ਮਿਲਦੇ ਆ ਤੇ ਜੇ ਤੁਸੀਂ ਇੱਥੇ ਵੀ ਕੰਮ ਕਰਦੇ ਆ ਵਧੀਆ ਤਰੀਕੇ ਦੇ ਨਾਲ ਤੇ ਇੱਥੇ ਵੀ ਸੁੱਖ ਦਾ ਜਿਹੜਾ ਜੀਵਨ ਹੈ ਤੁਸੀਂ ਗੁਜ਼ਾਰ ਸਕਦੇ ਆ।
ਸਹੀ ਸਹੀ ਗੱਲ ਆ। ਸੋ ਇਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਹਰਕਤ ਕਰਨ ਨਾਲ ਸਮਾਂ ਕਿ ਜੇਕਰ ਕੋਈ ਮਨ ਚ ਵਿਵਾਦ ਹੈ ਚੱਲ ਰਿਹਾ ਹੈ ਕੋਈ ਇਹ ਜਿਹੀ ਗੱਲ ਹੈ ਉਸ ਨੂੰ ਦੂਰ ਕਰਨਾ ਚਾਹੀਦਾ ਆ ਬੈਠ ਕੇ ਗੱਲਬਾਤ ਦੇ ਰਾਹੀਂ ਸਭ ਕੁਛ ਵਧੀਆ ਹੋ ਸਕਦਾ ਨਾ ਕਿ ਹੋਰ ਟਰਬਲ ਕ੍ਰੀਏਟ ਕਰੋ ਤੁਸੀਂ ਹੁਣ ਕਿੰਨੀਆਂ ਫੈਮਿਲੀ ਹਰੇਕ ਬੰਦੇ ਦੀ ਆਪਣੀ ਸਟੋਰੀ ਹੁੰਦੀ ਆ ਜਿੱਦਾਂ ਫਿਲਮ ਦੇਖਦੇ ਹੁੰਦੇ ਨਾ ਉਹਦੇ ਕਈ ਪੱਖ ਹੁੰਦੇ ਆ ਕੱਲੇ ਕੱਲੇ ਦੀ ਆਪੋ ਆਪਣੀ ਸਟੋਰੀ ਹੁੰਦੀ ਆ ਹੁਣ ਜਿਹੜੇ ਜਿੰਨੇ 41 ਮੌਤਾਂ ਹੋਈਆਂ ਤੇ ਉਹਨਾਂ ਦੀ ਆਪੋ ਆਪਣੀ ਸਟੋਰੀ ਹੋਣੀ ਕਿੰਨੀਆਂ ਲਾਈਫ ਇਫੈਕਟ ਹੁੰਦੀਆਂ ਨਾ ਇਸ ਕਾਰੇ ਦੇ ਨਾਲ।
ਜੀ ਜੀ ਬਿਲਕੁਲ ਤੇ ਆਪਾਂ ਥੋੜਾ ਜਿਹਾ ਦੱਸ ਦਈਏ ਵੀ ਭਾਰਤ ਦੇ ਜਿਹੜੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹੈਗੇ ਆ ਹਰਿੰਦਰ ਸਿੱਧੂ ਉਹਨਾਂ ਨੇ ਕਿਹਾ ਵੀ ਦਿੱਲੀ ਦੇ ਵਿੱਚ ਜਿਹੜੇ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਹੈ ਉਹਨਾਂ ਨੇ 2015-16 ਦੇ ਪ੍ਰੋਗਰਾਮ ਦੌਰਾਨ ਪਹਿਲੀ ਵਾਰ ਭਾਰਤੀਆਂ ਨੂੰ 1.5 ਲੱਖ ਵੀਜ਼ਾ ਦਿੱਤਾ ਆਪਣੇ ਆਪ ਦੇ ਵਿੱਚ ਇਹ ਵੀ ਮੀਲ ਪੱਥਰ ਆ ਜੀ ਪਹਿਲੀ ਵਾਰ ਇੰਨਾ ਜ਼ਿਆਦਾ ਵੀਜ਼ੇ ਦਿੱਤੇ ਆ ਇੰਡੀਅਨ ਨੂੰ।
ਅੱਛਾ ਜੀ ਪਿਛਲੇ 2015-16 ਦੇ ਵਿੱਚ
ਜੀ ਤੇ ਮਿਹਰਬਾਨ ਆ ਪੂਰਾ ਆਸਟ੍ਰੇਲੀਆ ਫਿਰ ਤਾਂ
ਬਹੁਤ ਵਧੀਆ ਗੱਲ ਹੈ ਜੀ ਮੁਬਾਰਕਬਾਦ ਆਪਣੇ ਭਾਰਤੀਆਂ ਨੂੰ।
ਜੀ ਬਿਲਕੁਲ ਤੇ ਵੈਸੇ ਵੀ ਇਹ ਤੁਸੀਂ ਦੇਖੋ ਵੀ ਆਪਣੇ ਜਿਹੜੇ ਭਾਰਤੀ ਆ ਵੈਸੇ ਵੀ ਕਾਫੀ ਮਿਹਨਤੀ ਹੈਗੇ ਆ। ਮੈਂ ਇੱਥੇ ਦੇਖਿਆ ਵੀ ਸਾਰੇ ਮੁੰਡੇ ਕੋਈ ਅੱਜ ਤੱਕ ਮੈਨੂੰ ਇੱਦਾਂ ਦਾ ਨੀ ਕੋਈ ਮਿਲਿਆ ਜਿਹਦੇ ਬਾਰੇ ਇਹ ਸੁਣਿਆ ਹੋਵੇ ਵੀ ਇਹ ਬੰਦਾ ਬੜਾ ਵੇਸਲਾ ਆ, ਹਨਾ ਡਾਲਰਾਂ ਦੀ ਦੌੜ ਹਰ ਇੱਕ ਦੇ ਚੱਲ ਰਿਹਾ ਜਾਣੀ ਵਧੀਆ ਤਰੀਕੇ ਦੇ ਨਾਲ ਹਰ ਕੋਈ ਬੰਦਾ ਕਰ ਰਿਹਾ ਆਪਣੇ ਕੰਮ।
ਤੇ ਇਸ ਗੱਲ ਦੀ ਖੁਸ਼ੀ ਵੀ ਹੈ, ਕਦੇ ਐਂ ਨੀ ਹੁੰਦਾ ਕਿ ਜਦੋਂ ਆਉਂਦੇ ਆ ਕਿ ਅਸੀਂ ਕੋਈ ਬੈਨੀਫਿਟ ਤੇ ਰਹਿਣਾ ਆ, ਮਨ ਚ ਅਜਿਹੀ ਗੱਲ ਨੀ ਹੁੰਦੀ ਆ। ਚਲੋ
ਮਤਲਬ
ਕੋਈ ਚਲੋ ਬੈਨੀਫਿਟ ਮਿਲਦਾ ਹੋਵੇ ਵੱਖਰੀ ਗੱਲ, ਪਰ ਐਂ ਨੀ ਹੁੰਦਾ ਕਿ ਅਸੀਂ ਕੋਈ ਬੈਨੀਫਿਟ ਲੈਣਾ ਆ। ਸਾਰਿਆਂ ਨੂੰ ਹੁੰਦਾ ਕਿ ਕੰਮ ਕਰੀਏ, ਵੱਧ ਤੋਂ ਵੱਧ ਕੰਮ ਕਰੀਏ, ਹਨਾ। ਜਿੱਦਾਂ ਕਿ ਕਈ ਹੋਰ ਕਹਿ ਦਿੰਦੇ ਆ ਕਿ ਆਉਂਦੇ ਆ ਹੋਰ ਕੰਟਰੀਜ਼ ਤੋਂ ਆਉਂਦੇ ਆ ਤੇ ਉਹਨਾਂ ਨੂੰ ਹੁੰਦਾ ਬੈਨੀਫਿਟ ਦੀ ਝਾਕ ਹੁੰਦੀ ਆ। ਕਿ ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਗੱਲਬਾਤ ਤੋਂ, ਮੈਂ ਸੁਣੀ ਸੁਣਾਈ ਨੀ ਕਹਿੰਦਾ ਕਿ ਉਹਨਾਂ ਨੂੰ ਹੁੰਦਾ ਕਿ ਨਹੀਂ ਸਾਨੂੰ ਬੈਨੀਫਿਟ ਮਿਲਣਾ, ਅਸੀਂ ਨੀ ਕਰਨਾ, ਨੀ ਕੰਮ ਲੋੜ ਨੀ ਸਾਨੂੰ ਕਰਨ ਦੀ। ਤੇ ਪਰ ਆਪਣੇ ਅੱਜ ਕਦੇ ਇਹ ਗੱਲ ਨੀ ਸੁਣੀ ਕਿ ਅਸੀਂ ਬੈਨੀਫਿਟ ਲਈਏ। ਈਵਨ ਮੇਰਾ ਫਰੈਂਡ ਹੈ ਇੱਕ ਇੱਥੇ, ਤੇ ਉਹ ਸਿਟੀਜ਼ਨ ਹੋ ਗਿਆ ਤਾਂ ਪਿੱਛੇ ਜੇ ਉਹਦਾ ਦੋਆ ਕੰਮ ਛੁੱਟ ਗਿਆ, ਛੁੱਟ ਗਈ ਕਿ ਰੀਜਨਲ ਏਰੀਆ ਛੱਡ ਕੇ ਆਇਆ ਜਦੋਂ ਉਹਦਾ ਹੋ ਗਿਆ ਟਾਈਮ ਪੀਰੀਅਡ ਪੂਰਾ ਹੋ ਗਿਆ ਸੀਗਾ। ਤੇ ਇੱਥੇ ਅਜੇ ਕਾਫੀ ਚਿਰ ਉਹਨੂੰ ਹੋਇਆ ਨੀ ਜਿਹੜੀ ਫੀਲਡ ਚ ਉਹ ਭਾਲਦਾ ਸੀ ਕੰਮ, ਤਾਂ ਉਹਨੇ ਕੋਈ ਆਪਣੇ ਬੈਨੀਫਿਟ ਨੀ ਲਿਆ ਆਪਣੇ ਸੈਂਟਰ ਲਿੰਕ ਤੋਂ। ਤੇ ਮੈਂ ਪੁੱਛਿਆ ਵੀ ਮੈਂ ਕਿ ਤੂੰ ਲੈ ਲਾ ਵੀ ਬੈਨੀਫਿਟ ਮਿਲਦਾ ਹੀ ਆ, ਕਹਿੰਦਾ ਯਾਰ ਚੰਗਾ ਲੱਗਦਾ, ਕਹਿੰਦਾ ਮੈਂ ਚੰਗਾ ਲੱਗਦਾ, ਕਹਿੰਦਾ ਯਾਰ ਬੈਨੀਫਿਟ ਜਿਹਾ ਲੈਂਦੇ, ਰੱਬ ਨੇ ਹੱਥ ਪੈਰ ਦਿੱਤੇ, ਕਹਿੰਦਾ ਮੈਂ ਯਾਰ ਕੰਮ ਇਹ ਕਰ ਲੂਗਾ ਕਹਿੰਦਾ। ਤੇ ਖੁਸ਼ੀ ਵੀ ਹੁੰਦੀ ਇਸ ਗੱਲ ਦੀ ਨਾ ਜਦੋਂ ਇਹੋ ਜਿਹੀ ਸੋਚ ਹੁੰਦੀ ਹੈ ਕਿ ਬਹੁਤ ਵਧੀਆ ਗੱਲ ਆ, ਸਰਕਾਰ ਤੇ ਬੋਝ ਬਣਨ ਨਾਲੋਂ ਜੇ ਕੋਈ ਜੇਕਰ ਕੋਈ ਏਦਾਂ ਸੋਚਦਾ ਹੈ।
ਜੀ ਬਿਲਕੁਲ, ਵੈਸੇ ਵੀ ਹੈ ਨਾ ਕਈ ਵਾਰੀ ਸੈਂਟਰ ਲਿੰਕ ਜਾਣ ਦਾ ਮੌਕਾ ਮਿਲਦਾ ਤੇ ਉੱਥੇ ਜਦੋਂ ਜਾਈਦਾ ਤੇ ਦੇਖੀਦਾ ਬਈ ਆਪਣੇ ਪੰਜਾਬੀ ਬਹੁਤ ਘੱਟ ਹੁੰਦੇ, ਹੁੰਦਾ ਹੀ ਨੀ ਕੋਈ। ਜੇ ਕੋਈ ਗਿਆ ਵੀ ਹੁੰਦਾ ਉਹ ਕੋਈ ਮੈਡੀਕਲ ਦੇ ਕੰਮ ਨੂੰ ਗਿਆ ਹੁੰਦਾ, ਮੈਡੀਕਲ ਕਾਰਡ ਬਣਾਉਣ ਗਿਆ ਹੁੰਦਾ, ਜਾਣੀ ਉਹ ਹਫ਼ਤਾਵਰੀ ਜਾਂ 15 ਦਿਨਾਂ ਵਾਲਾ ਨੀ, 15 ਵਾਲੇ ਵਾਲੇ ਲਈ ਨੀ ਕੋਈ ਗਿਆ ਹੁੰਦਾ।
ਮੈਂ ਤੁਹਾਨੂੰ ਪੁੱਛਣੇ ਲੱਗਾ ਕਿ ਤੁਸੀਂ ਮੈਡੀਕਲ ਦੀ ਚਲੋ ਗੱਲੇ ਪੂਰੀ ਕਰਕੇ ਪੁੱਛਣ ਲੱਗੇ ਤੁਸੀਂ ਬੈਨੀਫਿਟ ਲੈਣ ਤਾਂ ਨੀ ਚੱਲੇ।
ਮੈਂ ਵੀ ਉਹਨਾਂ ਵਿੱਚ ਹੋਈ ਆ ਵੀ ਜਿਹੜੇ ਬੈਨੀਫਿਟ ਨਹੀਂ ਲੈਂਦੇ, ਹਨਾ। ਤੇ ਮੈਨੂੰ ਲੱਗਦਾ ਵੀ ਨਹੀਂ ਨਹੀਂ ਕੋਈ ਏਦਾਂ, ਜੇ ਚਲੋ ਲੋੜ ਵੀ ਆ, ਚਲੋ ਇੱਕ ਹਿਊਮਨ ਰਾਈਟਸ ਵੀ ਹੈਗੇ ਆ, ਹਨਾ, ਟੈਕਸ ਪੇਅਰ ਹੈਗੇ ਆ, ਉਹ ਜਿਹਨਾਂ ਨੂੰ ਲੋੜ ਆ ਜ਼ਿਆਦਾ ਉਹ ਲੈ ਵੀ ਲੈਣੇ ਚਾਹੀਦੇ ਆ। ਪਰ ਜਦੋਂ ਸਾਡੇ ਹੱਥ ਪੈਰ ਚੱਲਦੇ ਆ ਤੇ ਆਪਾਂ ਗੌਰਮੈਂਟ, ਕਿਉਂਕਿ ਜਿੰਨੀਆਂ ਸਹੂਲਤਾਂ ਜੇ ਜ਼ਿਆਦਾ ਅਸੀਂ ਸਰਕਾਰ ਦੇ ਉੱਤੇ ਬੋਝ ਵੀ ਬਣ ਜਾਂਦੇ ਆ, ਉਹ ਵੀ ਫਿਰ ਪੂਰੇ ਜੇ ਵਰਲਡ ਦੇ ਉੱਤੇ ਦੇਖੀਏ ਜਾਂ ਆਪਾਂ ਇਕਨੋਮੀ ਤੇ ਵੀ ਫਰਕ ਪੈ ਜਾਂਦਾ, ਹਨਾ।
ਹਾਂਜੀ
ਜੀ ਜੀ। ਤੇ ਅੱਗੇ ਅਗਲੀ ਖਬਰ ਜਿਹੜੀ ਆਪਾਂ ਉਹ ਵੀ ਸਾਂਝੀ ਕਰ ਲਈਏ। ਕੇਜਰੀਵਾਲ ਤੇ ਅੰਨਾ ਹਜ਼ਾਰੇ ਹੁਣ ਕਹਿੰਦੇ ਆ ਵੀ ਅੰਨਾ ਹਜ਼ਾਰੇ ਕਹਿੰਦੇ ਆ ਵੀ ਕੇਜਰੀਵਾਲ ਤੇ ਉਹਨਾਂ ਦੇ ਰਿਸ਼ਤੇ ਜਿਹੜੇ ਆ ਲਗਭਗ ਹੁਣ ਖਤਮੇ ਹੋ ਗਏ।
ਅੱਛਾ ਜੀ, ਪਰ ਪਿੱਛੇ ਜੀ ਜਦੋਂ ਆਪਣੀ ਸਰਕਾਰ ਬਣੀ ਸੀ ਦਿੱਲੀ ਦੇ ਵਿੱਚ ਉਦੋਂ ਤਾਂ ਬਹੁਤ ਵਧੀਆ ਬਿਆਨ ਆ ਰਹੇ ਸੀ ਅੰਨਾ ਹਜ਼ਾਰੇ ਵੱਲੋਂ
ਜੀ, ਪਰ ਹੁਣ ਕੱਲ ਉਹਨਾਂ ਨੇ ਕਹਿ ਦਿੱਤਾ ਆ ਵੀ ਕਹਿੰਦੇ ਉਹਨਾਂ ਦਾ ਰਾਸਤਾ ਲੱਗ ਗਿਆ ਤੇ ਮੇਰਾ ਰਾਸਤਾ ਲੱਗ ਗਿਆ। ਜੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਖਿਲਾਫ਼ ਕੋਈ ਸਬੂਤ ਮਿਲ ਗਿਆ ਕੇਜਰੀਵਾਲ ਸਾਹਿਬ ਦੇ, ਤਾਂ ਕਹਿੰਦੇ ਮੈਂ ਉਹਨਾਂ ਦੇ ਖਿਲਾਫ਼ ਵੀ ਲੜਾਂਗਾ। ਨਾਲ ਉਹਨੇ ਕਿਹਾ ਵੀ ਚੰਗਾ ਹੋਇਆ ਕਿ ਉਹ ਜਿਹੜੇ ਕੇਜਰੀਵਾਲ ਤੋਂ ਅਲੱਗ ਹੋ ਗਏ, ਨਹੀਂ ਤਾਂ ਉਹਨਾਂ ਦੀ ਵੀ ਦੁਰਦਸ਼ਾ ਉੱਦਾਂ ਹੀ ਹੋਣੀ ਸੀ। ਤੇ ਉਹ ਕਹਿੰਦੇ ਵੀ ਜਿਹੜੇ ਕੇਜਰੀਵਾਲ ਸਰਕਾਰ ਦੇ ਉੱਤੇ ਜਿਹੜੇ ਘੁਟਾਲੇ ਦੇ ਦੋਸ਼ ਆ, ਆਪ ਵਿਧਾਇਕਾਂ ਦੀ ਬਦ ਸਲੂਕੀ ਦੇ ਉੱਤੇ ਜਦੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੂੰ ਜਿਹੜਾ ਅੰਨਾ ਨੇ ਵੈਸੇ ਟਾਲ ਦਿੱਤਾ। ਤੇ ਇੱਕ ਉਹਨਾਂ ਦੇ ਜੀਵਨ ਦੇ ਉੱਤੇ ਫਿਲਮ ਬਣਾਈ ਜਾ ਰਹੀ ਆ ਸ਼ਸ਼ਾਂਕ ਉਦਾਪੁਰਕਰ ਨਿਰਦੇਸ਼ਕ ਦੇ, ਉਹਨਾਂ ਦੇ ਨਿਰਦੇਸ਼ਨ ਦੇ ਵਿੱਚ ਫਿਲਮ ਦਾ ਨਾਂ ਵੀ ਹੈਗਾ ਅੰਨਾ।
ਅੱਛਾ ਜੀ
ਜੀ। ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਆ, ਤੇ ਕੱਲ ਉਹਨਾਂ ਦਾ ਪੋਸਟਰ ਜਿਹੜਾ ਆ ਉਹ ਰਿਲੀਜ਼ ਕਰ ਦਿੱਤਾ ਗਿਆ।
ਬਹੁਤ ਵਧੀਆ, ਫਿਰ ਤਾਂ ਚਲੋ ਖਿਆਲ ਕਿਸੇ ਨੂੰ ਕੋਈ ਸੇਧ ਮਿਲ ਜੂਗੀ ਉਹਨਾਂ ਦੇ ਜੀਵਨ ਤੋਂ ਵੀ
ਜੀ,
ਜੇਕਰ ਸੰਘਰਸ਼ ਕੀਤਾ ਲੰਬੇ ਸਮੇਂ ਤੱਕ
ਜੀ। ਵੈਸੇ ਇੱਕ ਵਾਰੀ ਲਹਿਰ ਤਾਂ ਪੈਦਾ ਕਰ ਦਿੱਤੀ ਸੀ ਅੰਨਾ, ਅੰਨਾ ਤਾਂ ਹੋ ਗਈ ਸੀ ਹਨਾ।
ਹਾਂਜੀ, ਲਹਿਰ ਤਾਂ ਉਹਨਾਂ ਦੇ ਨਾਂ ਤੋਂ ਹੀ ਹੋਈ ਸੀਗੀ। ਦਿੱਲੀ ਦੇ ਲੋਕ ਜ਼ਰੂਰ ਜਾਣਦੇ ਹਨ ਕਿ ਬਾਹਰਲੀ ਸਟੇਟਾਂ ਦੇ ਲੋਕ ਅੰਨਾ ਤੋਂ ਬਾਅਦ ਹੀ ਕੇਜਰੀਵਾਲ ਨੂੰ ਜਾਣਨ ਲੱਗੇ।
ਜੀ ਬਿਲਕੁਲ। ਤੇ ਦੋਸਤੋ ਇੱਕ ਆਪਾਂ ਬ੍ਰੇਕ ਲੈਣੇ, ਗਾਣਾ ਸੁਣਦੇ ਤੇ ਗਾਣਾ ਸੁਣ ਕੇ ਫਿਰ ਬਾਅਦ ਚ ਜੁੜਦੇ ਆ ਇਸ ਪ੍ਰੋਗਰਾਮ ਦੇ ਵਿੱਚ।
ਤੇਰਾ ਟਾਈਮ ਹੈ, ਤੇਰਾ ਟਾਈਮ ਹੈ, ਤੇਰਾ ਟਾਈਮ ਹੈ ਜੱਟੀਏ ਕਰ ਲੈ ਟਿਕਰਾਨੀ, ਤੇਰਾ ਟਾਈਮ ਹੈ ਜੱਟੀਏ ਕਰ ਲੈ ਟਿਕਰਾਨੀ, ਜਦੋਂ ਉਡਾਰੀ ਵੱਜਗੀ ਦੇਖਦੀ ਰਹਿ ਜਾਏਗੀ, ਜਦੋਂ ਉਡਾਰੀ ਵੱਜਗੀ ਦੇਖਦੀ ਰਹਿ ਜਾਏਗੀ, ਹੁਣ ਤਾਂ ਬਣ ਕੇ ਲਾਟ ਫੂਕਦੀ ਫਿਰਦੀ ਐ, ਹੁਣ ਤਾਂ ਬਣ ਕੇ ਲਾਟ ਫੂਕਦੀ ਫਿਰਦੀ ਐ, ਜਦੋਂ ਜੱਟ ਨੇ ਲਾਤੀ ਅੱਗ ਸੇਕਦੀ ਰਹਿ ਜਾਏਗੀ, ਸਿੱਖਦੀ ਰਹਿ ਗਈ। ਹਾਲ ਦੀ ਘੜੀ ਤਾਂ ਚੇਤਕੀ ਉੱਤੇ ਗੇੜੇ ਨੇ,
ਦੂਰੋਂ ਮੱਥੇ ਟੇਕਦੀ ਰਹਿ ਗਈ ਤਾ ਨਹੀਂ ਸੀ ਕੱਚਿਆਂ ਵਾਂਗੂ ਪੈ ਜਾਏਗੀ ਪਤਾ ਨਹੀਂ ਸੀ ਕੱਚਿਆਂ ਵਾਂਗੂ ਪੈ ਜਾਏਗੀ ਤੇਰਾ ਟਾਈਮ ਤੇਰਾ ਟਾਈਮ ਵਾਂਗੂ ਤੂੰ ਫਿਰ ਬਹਿ ਜਾਏਗੀ ਪਾਣੀ ਦੀ ਝੱਗ ਵਾਂਗੂ ਤੂੰ ਫਿਰ ਬਹਿ ਜਾਏਗੀ ਤੇਰਾ ਟਾਈਮ ਤੇਰਾ ਟਾਈਮ ਤੇਰਾ ਟਾਈਮ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਜੀ ਕਾਫੀ ਵਧੀਆ ਖਬਰ ਜਿਹੜੀ ਤੁਸੀਂ ਦੋਸਤਾਂ ਦੇ ਨਾਲ ਸਾਂਝੀ ਕਰਨ ਲੱਗੇ ਆ।
ਹਾਂਜੀ ਖਬਰ ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਕੁਛ ਕੁ ਚੀਜ਼ਾਂ ਆਪਣੇ ਸਮਾਜ ਦੇ ਬੋਝ ਵੀ ਬਣਦੀਆਂ ਜਾ ਰਹੀਆਂ ਸ਼ਰਾਬ ਹੀ ਕਹਿੰਦੇ ਕਿ ਕੁਛ ਕੁ ਰੀਤੀ ਰਿਵਾਜ ਜਦੋਂ ਕਹਿੰਦੇ ਸਿਰ ਤੋਂ ਵੱਧ ਜਾਂਦੇ ਆ ਖਰਚੇ ਉਹਨਾਂ ਦੇ ਵੱਧ ਜਾਂਦੇ ਸ਼ਰਾਬ ਦਾ ਰੂਪ ਹੀ ਧਾਰਨ ਕਰ ਲੈਂਦੇ ਆ ਤੇ ਖਬਰ ਹੈਗੀ ਆ ਜੀ ਆਪਣੇ ਨਾਭਾ ਤੋਂ ਮਲੇਰਕੋਟਲੇ ਜਾਂਦਿਆਂ ਨੂੰ ਪਿੰਡ ਪੈਂਦਾ ਪਹਾੜਪੁਰ ਤੇ ਉੱਥੇ ਦੇ ਨੌਜਵਾਨਾਂ ਨੇ ਵਧੀਆ ਪਹਿਲ ਕਦਮੀ ਕੀਤੀ ਆ ਇਸ ਰਿਵਾਜ ਦੇ ਵਿੱਚ ਜਦੋਂ ਆਪਣੇ ਮ੍ਰਿਤਕ ਕਿਸੇ ਦੀ ਮੌਤ ਹੋ ਜਾਂਦੀ ਆ ਤੁਹਾਨੂੰ ਪਤਾ ਹੋਣਾ ਕਿ ਉੱਥੇ ਦੇ ਆਪਣੇ ਫਿਰ ਰੀਤੀ ਰਿਵਾਜ ਬਣੇ ਹੋਏ ਲੈਣ ਦੇਣ ਦਾ ਹਨਾ ਰਿਸ਼ਤੇਦਾਰ ਲੈਣ ਦੇਣ ਕਾਰਨ ਗਹਿਣਾ ਗੱਟਾ ਵੀ ਪਾਉਂਦੇ ਆ ਫਿਰ ਤੇ ਕੱਪੜਿਆਂ ਦਾ ਲੈਣ ਦੇਣ ਹੁੰਦਾ ਤੇ ਉਹਨਾਂ ਦਾ ਨੌਜਵਾਨਾਂ ਦਾ ਮੰਨਣਾ ਕਿਹਾ ਸ਼ਰਾਬ ਦਾ ਰੂਪ ਧਾਰਨ ਕਰ ਲਿਆ ਗਿਆ ਇਸ ਚੀਜ਼ ਨੇ ਕਿਉਂਕਿ ਗਰੀਬਾਂ ਲਈ ਆਹ ਬਹੁਤ ਬੋਝ ਬਣ ਗਿਆ ਜਿਹਨਾਂ ਨੂੰ ਪੁੱਗਦਾ ਉਹ ਤਾਂ ਕਰ ਲੈਂਦੇ ਆ ਨਾ ਮੇਰੇ ਹਿਸਾਬ ਨਾਲ ਤਾਂ 90% ਹੁਣ ਫੈਮਲੀ ਪੰਜਾਬ ਚ ਉਹੀ ਹੋਣਗੇ ਜਿਹਨਾਂ ਨੂੰ ਨਹੀਂ ਪੁੱਗਦਾ ਬੇਫਜੂਲੀ ਖਰਚਾ ਨਾ ਤੇ ਉਹਨਾਂ ਮੁਤਾਬਕ ਜੇਕਰ ਕੋਈ ਇਹੋ ਜਿਹੀ ਬੇਫਜੂਲੀ ਕਰੂਗਾ ਪਿੰਡ ਦੇ ਵਿੱਚ ਉਹਨੂੰ 21,000 ਰੁਪਏ ਦਾ ਜੁਰਮਾਨਾ ਲਾਇਆ ਜਾਊਗਾ ਤੇ ਜੇਕਰ ਕੋਈ 21,000 ਜੁਰਮਾਨਾ ਵੀ ਭਰਦਾ ਆ ਤੇ ਉਹ ਇਹੋ ਜਿਹੀਆਂ ਰਸਮਾਂ ਗੁਰਦੁਆਰੇ ਵਿੱਚ ਨਹੀਂ ਕਰ ਸਕਦਾ ਯਾਨੀ ਕਿ ਇਨਡਾਇਰੈਕਟਲੀ ਕਿਹਾ ਜਾਂਦਾ ਕਿ ਉਸ ਨੂੰ ਯਾਨੀ ਕਿ ਬਾਹਰੋਂ ਬਾਹਰ ਆਪਣਾ ਸਾਰਾ ਕੁਛ ਕਰਨਾ ਪਊਗਾ ਇੱਥੋਂ ਤੱਕ ਕਿ ਉਹਨੂੰ ਲਾਗੀ ਦਾ ਵੀ ਜਿਹਦਾ ਕੋਈ ਹੈਗਾ ਸਰਦਾਪੁਰ ਦਾ ਪੁੱਜਦਾ ਆਪਣਾ ਪਰਿਵਾਰ ਵਧੀਆ ਫੈਮਲੀ ਉਹ 300 ਰੁਪਇਆ ਤੇ ਦੂਜਿਆਂ ਨੂੰ 150 ਰੁਪਇਆ ਕਿਹਾ ਕਿ ਜੇਕਰ ਕੋਈ ਗਰੀਬ ਫੈਮਲੀ ਆ ਉਹ ਲਾਗੀ ਨੂੰ 150 ਰੁਪਇਆ ਹੀ ਦਊਗਾ ਤੇ ਇਸ ਉਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ 250 ਦੇ ਕਰੀਬ ਆਬਾਦੀ ਆ ਤੇ ਸਾਰੇ ਲੋਕਾਂ ਨੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਇਸ ਵਿੱਚ ਜਿਵੇਂ ਕਿ ਆਜ਼ਾਦ ਯੂਥ ਕਲੱਬ ਦੇ ਪ੍ਰਧਾਨ ਗਗਨਦੀਪ ਬੋਪਾ ਰਾਏ ਤੇ ਪੰਚਾਇਤ ਮੈਂਬਰ ਬਿਕਰ ਸਿੰਘ ਚਾਹਲ ਨੇ ਦੱਸਿਆ ਤੇ ਲੋਕਾਂ ਨੇ ਕਾਫੀ ਹੱਦ ਤੱਕ ਗੱਲਾਂ ਮੰਨੀਆਂ ਵੀ ਆ ਤੇ ਉਹਨਾਂ ਨੂੰ ਖੁਸ਼ੀ ਵੀ ਆ ਕਿਉਂਕਿ ਤੁਹਾਨੂੰ ਪਤਾ ਕਿ ਇਸ ਤੇ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ।
ਮੈਂ ਤਾਂ ਗੁਰਸੇ ਵਿੱਚ ਇਹੀ ਕਹੂੰਗਾ ਵੀ ਬਹੁਤ ਸਾਰੇ ਅਸੀਂ ਰਿਵਾਜ ਇਸ ਕਰਕੇ ਕਰਦੇ ਹਾਂ ਵੀ ਸਾਡਾ ਗੁਆਂਢੀ ਉੱਦਾਂ ਕਰਦਾ ਹਨਾ ਅਸੀਂ ਸਾਡੀ ਸੋਸਾਇਟੀ ਏਦਾਂ ਕਰਦੀ ਆ ਕਿ ਜੇ ਅਸੀਂ 5,000 ਰੁਪਇਆ ਕਿਸੇ ਨੂੰ ਦਿੱਤਾ ਏਦਾਂ ਦਾ ਸ਼ਗਨ ਦਾ ਜਾਂ ਲਾਗਾਂ ਦਾ ਹਨਾ ਤੇ ਉਹ ਜਿਹੜਾ ਆਪਣੇ ਇਹ ਹੁੰਦਾ ਕਿ ਦੂਜਾ ਜਿਹੜਾ ਉਹ ਐਕਸਪੈਕਟੇਸ਼ਨ ਜਿਹੜੀ ਦੂਜੇ ਜਿਹੜੇ ਏਦਾਂ ਦੇ ਹੁੰਦੇ ਸ਼ਗਨ ਲੈਣ ਵਾਲੇ ਜਾਂ ਲਾਗ ਲੈਣ ਵਾਲੇ ਉਹਨਾਂ ਦੀ ਵੀ ਜ਼ਿਆਦਾ ਵੱਧ ਜਾਂਦੀ ਆ। ਜੇ ਬਹੁਤ ਵਧੀਆ ਵੈਸੇ ਉਪਰਾਲਾ ਇਹ ਦੁਆਬੇ ਦੇ ਵਿੱਚ ਵੀ ਚੱਲਿਆ ਸੀਗਾ ਉੱਥੇ ਪੰਚਾਇਤ ਦੇ ਵੱਲੋਂ ਹੀ ਲਿਖ ਕੇ ਲਾਤਾ ਸੀ ਵੀ ਆ ਫਲਾਨੇ ਦੇ ਲਈ ਢੋਲਕੀਆਂ ਵਾਲਿਆਂ ਲਈ ਆ 50 ਰੁਪਈਏ ਜਾਂ ਖੁਸਰਿਆਂ ਦੇ ਲਈ 100 ਰੁਪਇਆ ਹਨਾ ਸਾਰਿਆਂ ਦੇ ਜੋ ਵੀ ਲਾਗੀ ਹੈਗੇ ਆ ਉਹਨਾਂ ਸਾਰਿਆਂ ਦੇ ਲਈ ਵੱਖਰਾ ਵੱਖਰਾ ਲਿਖ ਦਿੱਤਾ ਜਾਂਦਾ ਸੀ। ਕਈ ਵਾਰੀ ਕੀ ਹੁੰਦੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਆ ਫਿਰ ਉਹ ਜਦੋਂ ਲਾਗ ਲੈਣ ਆਉਂਦੇ ਆ ਫਿਰ ਉਹਨਾਂ ਨੂੰ ਭੰਗ ਪ੍ਰਚਾਰ ਵੀ ਕਰਦੇ ਆ ਹਨਾ ਤੇ ਕਈ ਵਾਰੀ ਅਸੀਂ ਸੋਸਾਇਟੀ ਦੇ ਵਿੱਚ ਆਪਣੀ ਪਛਾਣ ਬਣਾਉਣ ਦੇ ਲਈ ਬਹੁਤ ਜ਼ਿਆਦਾ ਪੈਸੇ ਦੇ ਦਿੰਦੇ ਆ ਪਰ ਫਿਰ ਉਹ ਦੂਜੇ ਜਿਹੜੇ ਆ ਜੇ ਉਹ ਤੋਂ ਘੱਟ ਦਿੰਦੇ ਉਹ ਆਪਣੇ ਆਪ ਨੂੰ ਜਿੱਦਾਂ ਕਹਿ ਲਓ ਕਿ ਇਨਫੀਰੀਅਰਿਟੀ ਕੰਪਲੈਕਸ ਜਿਹੜਾ ਉਹ ਵੀ ਆ ਜਾਂਦਾ ਹਨਾ ਤੇ ਇਸ ਕਰਕੇ ਬਹੁਤ ਵਧੀਆ ਗੱਲ ਹੈਗੀ ਆ ਜਦੋਂ ਇੱਦਾਂ ਦੇ ਅਸੀਂ ਕਿਉਂਕਿ ਆਪਾਂ ਨੂੰ ਲੋੜ ਜਿਹੜੀ ਆ ਘੱਟੋ ਘੱਟ ਗੁਰਦੁਆਰੇ ਤੇ ਤਾਂ ਪੈਂਦੀ ਆ ਹਨਾ ਚਾਹੇ ਕੋਈ ਪ੍ਰੋਗਰਾਮ ਆਪਾਂ ਕਰਨਾ ਆ ਭਾਂਡੇ ਲਿਆਉਣੇ ਪੈਂਦੇ ਆ ਜਾਂ ਆਪਾਂ ਉੱਥੇ ਭੋਗ ਕਰਾਉਣਾ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਵੀ ਲੋੜ ਪੈਂਦੀ ਆਪਾਂ ਨੂੰ ਇਸ ਕਰਕੇ ਕੋਈ ਵੀ ਬੰਦਾ ਹੋਰ ਤਾਂ ਗੱਲਾਂ ਤੋਂ ਛੁੱਟ ਸਕਦਾ ਪਰ ਗੁਰਦੁਆਰੇ ਤੋਂ ਬਿਨਾਂ ਉਹਦਾ ਰਹਿਣਾ ਥੋੜਾ ਜਿਹਾ ਔਖਾ ਆ ਹਨਾ ਜੇ ਗੁਰਦੁਆਰੇ ਤੋਂ ਹੀ ਉਹਨੂੰ ਚੀਜ਼ਾਂ ਮਿਲਣੀਆਂ ਹਟ ਗਈਆਂ ਉਹਦੀ ਲਾਈਫ ਜਿਹੜੀ ਆ ਥੋੜੀ ਸਾਫ਼ ਹੋ ਜਾਣੀ ਵੈਸੇ ਇਹ ਬਹੁਤ ਵੱਡੀ ਸਜ਼ਾ ਹੈਗੀ ਆ ਤੇ ਸ਼ਾਇਦ ਇਹ ਬਹੁਤ ਵਧੀਆ ਉਪਰਾਲਾ ਆ ਤੇ ਇਹਦੇ ਰਿਜ਼ਲਟ ਵਧੀਆ ਨਿਕਲਣਗੇ
ਬਹੁਤ ਵਧੀਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਇਸ ਨਾਲ ਰਲਦੀ ਮਿਲਦੀ ਨਾ ਕੋਈ ਗੱਲ ਕੁਛ ਕੁ ਵੀਕ ਪਹਿਲਾਂ ਹੋਈ ਵੀ ਸੀ ਮੇਰੇ ਫਰੈਂਡ ਨਾਲ ਤੇ ਉਹਨੇ ਮੈਨੂੰ ਦੱਸੀ ਸੀ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਕੁੜੀ ਉਹਨਾਂ ਦੇ ਪਿੰਡ ਦੀ ਵਿਆਹੀ ਹੋਈ ਸੀ ਕਿਸੇ ਹੋਰ ਪਿੰਡ ਠੀਕ ਹੈ ਜੀ ਤੇ ਉਹ ਇੱਥੋਂ ਆਸਟ੍ਰੇਲੀਆ ਹੀ ਵਿਆਹੀ ਹੋਈ ਸੀ ਤੇ ਉਹਨਾਂ ਦੇ ਜਦੋਂ ਉਹਦੇ ਸਹੁਰੇ ਦੀ ਇੰਡੀਆ ਡੈਥ ਹੋ ਗਈ ਤਾਂ ਉਹ ਕੁੜੀ ਦੀ ਫੈਮਿਲੀ ਸੀ ਮਹੱਤੜ ਜਿੱਦਾਂ ਕਹਿ ਲੈਂਦੇ ਆਪਾਂ ਪਤਾ ਹੀ ਉੱਥੇ ਹੁਣ ਹਰੇਕ ਦੇ ਹਾਲਾਤ ਕਿਹੋ ਜਿਹੇ ਆਪਣੀ ਫੈਮਿਲੀ ਮਗਰ ਏਦਾਂ ਹੀ ਹੈ ਨਾ ਚਲੋ ਗੁਜ਼ਾਰਾ ਹੀ ਕਿਆ ਹੋ ਰਿਹਾ ਸਾਰਿਆਂ ਦਾ ਡੰਗ ਟੱਪ ਰਿਹਾ ਤੇ ਉਹ ਕਹਿੰਦਾ ਕਿ ਮੁੜ ਕੇ ਆ ਗਿਆ ਸੁਨੇਹਾ ਕਿ ਜੀ ਗਹਿਣੇ ਪਾਣੇ ਆ ਸਹੁਰੇ ਦੀ ਮੌਤ ਤੇ ਜਵਾਈ ਨੂੰ ਗਹਿਣੇ ਪਾਣੇ ਪੈਣੇ ਆ ਤੇ ਉਹ ਕਹਿੰਦਾ ਵੀ ਹੁਣ ਚਲੋ ਕੁੜੀ ਦਾ ਵਿਆਹ ਤੇ ਆਸਟ੍ਰੇਲੀਆ ਵੀ ਉਹਨਾਂ ਨੂੰ ਤਾਂ ਆਮਦਨ ਏਦਾਂ ਦੀ ਹੋਈ ਹੈ ਕਹਿੰਦੇ ਜਿਹੜੇ ਮਗਰ ਆ ਕਹਿੰਦਾ ਦੋ ਚਾਰ ਕਿੱਲਿਆਂ ਦੀ ਕਹਿੰਦਾ ਖੇਤੀ ਆ ਤੇ ਕਹਿੰਦਾ ਹੁਣ ਜੋ ਮੈਨੂੰ ਸ਼ਬਦਾਵਲੀ ਬੋਲੀ ਕਹਿੰਦਾ ਉਹਨਾਂ ਦਾ ਯਾਰ ਬੁੜਾ ਕਹਿੰਦਾ 50,000 ਚ ਪੈ ਗਿਆ ਕਹਿੰਦਾ
ਨਾਲੇ ਉਹਦੇ ਉੱਥੇ ਲੋੜ ਵੀ ਹੈ ਨੀ ਇਹ ਤਾਂ ਵਾਧੂ ਦੇ ਵਧਾਏ ਗਏ ਉੱਥੇ ਤਾਂ ਲੋੜ ਹੀ ਹੈ ਨੀ
ਹਾਂਜੀ ਲੋੜ ਇਹ ਹੈ ਨੀ ਤੇ ਮੈਂ ਕਹਿੰਦਾ ਕਿ ਆ ਚਲੋ ਗੁਰਦੁਆਰਾ ਸਾਹਿਬ ਦਾ ਵੀ ਉਹਨੇ ਰੱਖ ਲਿਆ ਪਰ ਹਰ ਕੋਈ ਚਾਹੁੰਦਾ ਆਹੀ ਆ ਇਹਨਾਂ ਤੋਂ ਨਿਜਾਤ ਪਾਣਾ ਇਹਨਾਂ ਤੋਂ ਛੁਟਕਾਰਾ ਪਾਣਾ ਤੇ ਮੈਂ ਅੱਜ ਤੱਕ ਕਹੂੰਗਾ ਕਿ ਜਿਹੜੇ ਸਾਡੇ ਸਰੋਤ ਸੁਣ ਰਹੇ ਆ ਤੇ ਖਾਸ ਕਰਕੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਇਹਨਾਂ ਕੰਮਾਂ ਚ ਆਪਣੀ ਫੈਮਿਲੀ ਨੂੰ ਕਹਿ ਦੇਣ ਕਿ ਬੇਫਜ਼ੂਲੀ ਦੀ ਖਰਚੀ ਤੋਂ ਕੋਰਾ ਹੀ ਨਾ ਹਨਾ ਤੇ ਆਹ ਕੰਮ ਤਾਂ ਨਹੀਂ ਕਰਨੇ ਈਵਨ ਜਿਹੜੇ ਹੁਣ ਬੜੇ ਵੀ ਸੁਣ ਰਹੇ ਉਹਨਾਂ ਨੂੰ ਚਾਹੀਦਾ ਕਿ ਬਹੁਤ ਕਰ ਲਿਆ ਬਹੁਤ ਕਰ ਲਏ ਨਾ ਏਦਾਂ ਰੀਤੀ ਰਿਵਾਜ ਇਹਨਾਂ ਦਾ ਕੋਈ ਮਤਲਬ ਹੀ ਹੈ ਨੀ ਗਾ ਚਲੋ ਜੇ ਕਿਤੇ ਤੁਸੀਂ ਦੇ ਵੀ ਦਿੱਤਾ ਹੁਣ ਐਂ ਨਾ ਕਿਉਂਕਿ ਸਾਡੀ ਲੈਣ ਦੀ ਵਾਰੀ ਆ ਆਹ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਬਹਾੜਪੁਰ ਦੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਆ ਜਿਨ੍ਹਾਂ ਨੇ ਪਹਿਲਕਦਮੀ ਕੀਤੀ ਆ
ਜੀ ਬਿਲਕੁਲ ਜੀ ਬਹੁਤ ਵਧੀਆ ਇੱਕ ਮੀਲ ਪੱਥਰ ਆ ਇੱਕ ਤਰ੍ਹਾਂ ਦਾ ਤੇ ਇਹੋ ਜਿਹੇ ਉਪਰਾਲੇ ਹੋਣਗੇ ਹੋਰ ਪਿੰਡਾਂ ਦੇ ਵੀ ਜਿਹੜੇ ਕਿਉਂਕਿ ਇਹੋ ਜਿਹਾ ਕੰਮ ਜਿਹੜੇ ਕਰ ਵੀ ਨੌਜਵਾਨ ਹੀ ਸਕਦੇ ਆ ਗੁਰਸੇਵ ਸਿੰਘ ਜੀ ਨਿਊਜ਼ੀਲੈਂਡ ਦੀਆਂ ਖਬਰਾਂ ਸੁਣਾਉਣੀਆਂ ਆ ਪਹਿਲਾਂ ਆਪਾਂ ਉਹ ਸੁਣਾ ਦਿੰਦੇ ਆ ਤੇ ਫੇਰ ਆਪਾਂ ਮਨਪ੍ਰੀਤ ਸਰਾਂ ਉਹਨਾਂ ਦੇ ਨਾਲ ਇੰਟਰਵਿਊ ਕਰਨੀ ਅੱਜ ਤੇ ਉਹਨਾਂ ਦੇ ਨਾਲ ਮਿਲਦੇ ਆਪਾਂ ਜੀ ਦੋਸਤੋ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਵੀਰਵਾਰ 30 ਜੂਨ 2016 ਜਦੋਂ ਕਿ ਦੇਸੀ ਮਹੀਨਾ ਅਨੁਸਾਰ ਹਾੜ ਦੀ 17 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਇਹ ਖਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ ਯੂਨੀਕ ਆਰਟਸ ਮੈਨਰੇਵਾ ਦੇ ਸਹਿਯੋਗ ਨਾਲ ਪ੍ਰਸਾਰਿਤ ਹੁੰਦੀਆਂ ਇਹਨਾਂ ਖਬਰਾਂ ਦੇ ਵਿਚ ਸਭ ਤੋਂ ਪਹਿਲਾਂ ਮੁੱਖ ਸੁਰਖੀਆਂ ਨਿਊਜ਼ੀਲੈਂਡ ਦੇ ਇਕ ਤਿਹਾਈ ਸਕੂਲਾਂ ਦੇ ਹਾਲਾਤ ਹਾਲੇ ਵੀ ਐਜੂਕੇਸ਼ਨ ਰਿਵਿਊ ਆਫਿਸ ਦੇ ਮੁਤਾਬਕ ਬਿਹਤਰ ਨਹੀਂ ਹੋ ਸਕੇ ਤੇ ਉਧਰ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿਚ ਮੈਲਬਰਨ ਤੋਂ ਗ੍ਰੀਨ ਪਾਰਟੀ ਦੀ ਉਮੀਦਵਾਰ ਐਲੈਕਸ ਕੌਰ ਭੱਠਲ ਦੇ ਬਾਰੇ ਹੋ ਰਹੇ ਨੇ ਰੇਸਿਸਟ ਕਾਮੈਂਟਸ ਤੇ ਕ੍ਰਾਈਸਟਚਰਚ ਵਿਚ ਇਕ ਬੱਸ ਡਰਾਈਵਰ ਨੇ ਇਕ ਸਵਾਰੀ ਨੂੰ ਭਾਵੇਂ ਕਿ ਲਾਪਰਵਾਹੀ ਨਾਲ ਕਤਲ ਕੀਤਾ ਲੇਕਿਨ ਉਸ ਨੂੰ ਸਜ਼ਾ ਹੋਈ ਬਹੁਤ ਥੋੜੀ ਤੇ ਉਧਰ ਬੀਤੇ ਕੱਲ ਆਕਲੈਂਡ ਦੇ ਵਿਚ ਹੜਾਂ ਵਰਗੀ ਸਥਿਤੀ ਬਣੀ ਰਹੀ ਫਾਇਰ ਬ੍ਰਿਗੇਡ ਨੂੰ ਪਈਆਂ ਰਹੀਆਂ ਭਾਜੜਾਂ ਤੇ ਉਧਰ ਲੰਡਨ ਓਲੰਪਿਕਸ ਤੋਂ ਬਾਅਦ ਇਕ ਤਗੜੀ ਤਿਆਰੀ ਦੇ ਨਾਲ ਨਿਊਜ਼ੀਲੈਂਡ ਦੇ ਸਾਈਕਲਿਸਟ ਰਿਓ ਡੀ ਜਨੈਰੀਓ ਦੇ ਲਈ ਤਿਆਰੀ ਕਰ ਰਹੇ ਨੇ ਤੇ ਨਾਲ ਕੁਝ ਰੰਗ ਸ਼ਾਇਰੀ ਦੇ ਹੁਣ ਖਬਰਾਂ ਤਫਸੀਲ ਦੇ ਨਾਲ ਨਿਊਜ਼ੀਲੈਂਡ ਦੇ ਵਿਚ ERO ਯਾਨੀ ਐਜੂਕੇਸ਼ਨ ਰਿਵਿਊ ਆਫਿਸ ਦੇ ਦੁਆਰਾ ਵੱਖ ਵੱਖ ਸਕੂਲਾਂ ਨੂੰ ਰੇਟਿੰਗ ਦਿੱਤੀ ਜਾਂਦੀ ਹੈ ਜਿਸ ਦੇ ਮੁਤਾਬਕ ਜਿਨ੍ਹਾਂ ਸਕੂਲਾਂ ਦੇ ਹਾਲਾਤ 2014 ਅਤੇ 15 ਦੇ ਵਰ੍ਹੇ ਦੇ ਦੌਰਾਨ ਮਾੜੇ ਰਹੇ ਉਨ੍ਹਾਂ ਸਕੂਲਾਂ ਦੇ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਸ ਵਾਰ ਵੀ ਕੋਈ ਬਹੁਤੀ ਬਿਹਤਰੀ ਨਹੀਂ ਆ ਸਕੀ ਹਾਲਾਂਕਿ ਇਨ੍ਹਾਂ ਸਕੂਲਾਂ ਦੇ ਵਿਚ ਮਾੜੇ ਘਰਾਂ ਦੇ ਬੱਚੇ ਯਾਨੀ ਲੋ ਸੋਸ਼ੀਓ ਇਕਨੋਮਿਕ ਇਲਾਕਿਆਂ ਤੋਂ ਆ ਰਹੇ ਬੱਚੇ ਜਿਨ੍ਹਾਂ ਵਿਚ ਮੋਟੇ ਤੌਰ ਤੇ ਮੌਰੀ ਭਾਈਚਾਰੇ ਅਤੇ ਪੈਸੀਫਿਕ ਆਈਲੈਂਡਰ ਭਾਈਚਾਰੇ ਦੇ ਬੱਚੇ ਪੜ੍ਹਦੇ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਵੀ ਬਹੁਤ ਨਿਗੂਣੀਆਂ ਰਹੀਆਂ ਨੇ ਹਾਲਾਂਕਿ ਇਸ ਮਾਮਲੇ ਵਿਚ ਮਿਨਿਸਟਰੀ ਆਫ਼ ਐਜੂਕੇਸ਼ਨ ਨੇ ਹਾਲੇ ਤੱਕ ਕੋਈ ਵੀ ਟਿੱਪਣੀ ਜਾਰੀ ਨਹੀਂ ਕੀਤੀ। ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿਚ ਜਿੱਥੇ ਬਹੁਤ ਵੱਖ ਵੱਖ ਸਭਿਆਚਾਰਾਂ ਨਾਲ ਸੰਬੰਧਿਤ ਲੋਕ ਅਲੱਗ ਅਲੱਗ ਸ਼ਹਿਰਾਂ ਦੇ ਵਿਚ ਸਥਾਪਿਤ ਹੋ ਰਹੇ ਨੇ, ਉੱਥੇ ਉਨ੍ਹਾਂ ਦੀ ਰਾਜਨੀਤਿਕ ਭਾਈਵਾਲੀ ਦੇ ਵਿਚ ਵੀ ਕਿਤੇ ਨਾ ਕਿਤੇ ਨਾਮ ਚਮਕਦੇ ਨਜ਼ਰ ਆਉਣ ਲੱਗੇ ਨੇ। ਪੰਜਾਬੀ ਮੂਲ ਦੇ ਹਾਲਾਂਕਿ ਬਹੁਤ ਸਾਰੇ ਉਮੀਦਵਾਰ ਇਸ ਵਾਰ ਹੋ ਰਹੀਆਂ ਚੋਣਾਂ ਦੇ ਵਿਚ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਨੇ, ਲੇਕਿਨ ਬੈਟਮੈਨ ਇਲਾਕਾ ਜਿਹੜਾ ਕਿ ਮੈਲਬਰਨ ਦੇ ਵਿਚ ਪੈਂਦਾ, ਉਥੋਂ ਇਕ ਸਿੱਖ ਉਮੀਦਵਾਰ ਜਿਹੜੀ ਕਿ ਗ੍ਰੀਨ ਪਾਰਟੀ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿਚ ਉਤਰੀ ਹੈ, ਐਲਕਸ ਕੌਰ ਭੱਠਲ ਉਸਦਾ ਨਾਮ ਹੈ, ਲੇਕਿਨ ਬਹੁਤ ਸਾਰੀਆਂ ਨਸਲਵਾਦੀ ਟਿੱਪਣੀਆਂ ਦੇ ਨਾਲ ਉਸ ਦੀ ਚੋਣ ਮੁਹਿੰਮ ਦੇ ਵਿਚ ਅੜਿੱਕੇ ਡਾਏ ਜਾ ਰਹੇ ਨੇ। ਇਕ ਪਾਸੇ ਗੱਲ ਇਹ ਵੀ ਸਾਹਮਣੇ ਆਈ ਹੈ ਕਿ 1984 ਦੀ ਨਸਲ ਖੁਸ਼ੀ ਦੇ ਖਿਲਾਫ਼ ਹੋ ਰਹੇ ਇਕ ਮਜ਼ਾਰੇ ਵਿਚ ਉਸ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ, ਜਿਸ ਨੂੰ ਆਧਾਰ ਬਣਾ ਕੇ ਉਸ ਉਤੇ ਇਹ ਨਸਲਵਾਦੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਬੀਬੀ ਐਲਕਸ ਕੌਰ ਭੱਠਲ ਨੇ ਆਪਣੇ ਸਿੱਖੀ ਵਿਰਸੇ ਉਤੇ ਮਾਣ ਹੋਣ ਦੀ ਗੱਲ ਆਖ ਦਿੱਤੀ ਹੈ। ਤੇ ਉਧਰ ਦੇਸ਼ ਦੇ ਸਾਊਥ ਆਈਲੈਂਡ ਯਾਨੀ ਕ੍ਰਾਈਸਟਚਰਚ ਦੇ ਇਕ ਪ੍ਰਮੁੱਖ ਇੰਟਰਸੈਕਸ਼ਨ ਉਤੇ ਜਦੋਂ ਬੱਸ ਡਰਾਈਵਰ ਲਿੰਡਸੇ ਜੌਨ ਟੇਲਰ 62 ਸਾਲਾਂ ਨੇ ਰੈੱਡ ਲਾਈਟ ਕਰਾਸ ਕਰਕੇ ਸਾਹਮਣੇ ਖੜੀ ਕਾਰ ਦੇ ਵਿਚ ਆਪਣੀ ਬੱਸ ਮਾਰ ਦਿੱਤੀ ਤੇ ਬੱਸ ਦੇ ਵਿਚ ਸਵਾਰ ਇਕ ਸਵਾਰੀ 44 ਸਾਲਾ ਟ੍ਰਿਸ਼ ਐਨੀ ਬੀਟਸ ਨੂੰ ਕਾਫੀ ਸਖ਼ਤ ਸੱਟਾਂ ਲੱਗੀਆਂ, ਲੇਕਿਨ ਬਾਅਦ ਵਿਚ ਇਨ੍ਹਾਂ ਸੱਟਾਂ ਦੀ ਤਾਬ ਨਾ ਚਲਦੇ ਹੋਏ ਉਹ ਇਸ ਫਾਨੀ ਦੁਨੀਆਂ ਨੂੰ ਇਕ ਘੰਟੇ ਦੇ ਵਿਚ ਹੀ ਅਲਵਿਦਾ ਆਖ ਗਈ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਕਾਫੀ ਸਾਰਾ ਹੋ ਹੱਲਾ ਮਚਿਆ, ਲੇਕਿਨ ਬੀਤੇ ਕੱਲ ਮਾਣਯੋਗ ਅਦਾਲਤ ਨੇ ਇਸ ਬੱਸ ਡਰਾਈਵਰ ਨੂੰ ਲਾਪਰਵਾਹੀ ਦੇ ਨਾਲ ਬੱਸ ਚਲਾਉਣ ਦੇ ਮਾਮਲੇ ਵਿਚ ਸਿਰਫ 200 ਘੰਟੇ ਦੀ ਕਮਿਊਨਿਟੀ ਵਰਕ ਦੀ ਸਜ਼ਾ ਸੁਣਾ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਉਸ ਨੂੰ ਇਸ ਕੇਸ ਦੇ ਦੌਰਾਨ ਆਏ ਖਰਚੇ ਦੇ ਮੱਦੇਨਜ਼ਰ 3800 ਨਿਊਜ਼ੀਲੈਂਡ ਡਾਲਰ ਅਦਾ ਕਰਨ ਦੀ ਗੱਲ ਵੀ ਆਖੀ ਹੈ ਅਤੇ ਨਾਲ ਦੀ ਨਾਲ ਉਸ ਨੂੰ 9 ਮਹੀਨੇ ਦੇ ਲਈ ਡਰਾਈਵਿੰਗ ਕਰਨ ਤੋਂ ਪਾਬੰਦੀ ਵੀ ਲਗਾ ਦਿੱਤੀ ਗਈ ਹੈ। ਦੂਸਰੇ ਪਾਸੇ ਪੀੜਤ ਧਿਰ ਦੇ ਪਰਿਵਾਰ ਦੇ ਮੈਂਬਰ ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾ ਖੁਸ਼ ਨਜ਼ਰ ਆਏ। ਬੀਤੇ ਕੱਲ ਆਕਲੈਂਡ ਦੇ ਵਿਚ ਉਸ ਵਕਤ ਹੜਾਂ ਵਰਗੀ ਸਥਿਤੀ ਬਣ ਗਈ ਜਦੋਂ ਦੁਪਹਿਰੇ 1 ਵਜੇ ਤੋਂ ਲੈ ਕੇ 2 ਵਜੇ ਦੇ ਦੌਰਾਨ ਆਕਲੈਂਡ ਦੇ ਵੱਖ ਵੱਖ ਹਿੱਸਿਆਂ ਵਿਚ ਮੋਹਲੇਧਾਰ ਵਰਖਾ ਹੋਈ। ਜੂਨ ਮਹੀਨੇ ਦੀ ਸਭ ਤੋਂ ਖਤਰਨਾਕ ਇਸ ਬਾਰਿਸ਼ ਦੇ ਦੌਰਾਨ ਲਗਭਗ 100 ਦੇ ਕਰੀਬ ਟੈਲੀਫੋਨ ਕਾਲਸ ਫਾਇਰ ਬ੍ਰਿਗੇਡ ਮਹਿਕਮੇ ਨੂੰ ਗਈਆਂ, ਜਿਸ ਦੇ ਵਿਚ ਦਰਖਤਾਂ ਦੇ ਟੁੱਟ ਕੇ ਡਿੱਗਣ ਤੋਂ ਬਾਅਦ ਡਰਨ ਨਾਲ ਵੱਖ ਵੱਖ ਕਾਰਾਂ ਅਤੇ ਵੱਖ ਵੱਖ ਵਹੀਕਲਸ ਦੇ ਪਾਣੀ ਵਿਚ ਫਸ ਜਾਣ ਦੀ ਵਜ੍ਹਾ ਦੇ ਨਾਲ ਇਹ ਕਾਲਸ ਇਨ੍ਹਾਂ ਮਹਿਕਮਿਆਂ ਨੂੰ ਕੀਤੀਆਂ ਗਈਆਂ। ਖੇਡ ਖਬਰਾਂ ਨੂੰ ਨਜ਼ਰ ਮਾਰਦੇ ਹਾਂ ਤੇ ਲੰਡਨ ਓਲੰਪਿਕਸ ਦੇ ਵਿਚ ਜਿੱਥੇ ਨਿਊਜ਼ੀਲੈਂਡ ਦੇ ਸਾਈਕਲਿਸਟਸ ਨੇ ਆਪਣੀ ਪੂਰੀ ਜੀ ਜਾਨ ਦੇ ਨਾਲ ਮਿਹਨਤ ਕਰਦਿਆਂ 2 ਕਾਂਸੀ ਦੇ ਤਮਗੇ ਹਾਸਲ ਕੀਤੇ ਸਨ, ਉਥੇ ਇਸ ਵਾਰ ਉਨ੍ਹਾਂ ਨੂੰ ਇਸ ਤੋਂ ਵੱਧ ਉਮੀਦ ਹੈ। ਅਸਲ ਦੇ ਵਿਚ ਨਿਊਜ਼ੀਲੈਂਡ ਨੇ ਆਪਣੇ ਖੋਜੀ ਦਿਮਾਗ ਦੇ ਨਾਲ ਅਤੇ ਸਾਇੰਸਦਾਨਾਂ ਦੀ ਮਦਦ ਦੇ ਨਾਲ ਇਕ ਵੱਖਰੀ ਤਕਨੀਕ ਵਾਲੇ ਸਾਈਕਲ ਤਿਆਰ ਕਰ ਲਏ ਨੇ, ਜਿਨ੍ਹਾਂ ਦਾ ਪ੍ਰਦਰਸ਼ਨ ਓਰੀਓ ਡੀ ਜਨੈਰੀਓ ਦੇ ਵਿਚ ਕਰਨਗੇ। ਆਸ ਹੈ ਕਿ ਨਿਊਜ਼ੀਲੈਂਡ ਤੋਂ ਲਗਭਗ 12,000 ਕਿਲੋਮੀਟਰ ਦੀ ਦੂਰੀ ਤੇ ਜਦੋਂ ਬ੍ਰਾਜ਼ੀਲ ਦੇ ਸਾਈਕਲ ਟਰੈਕ ਦੇ ਉਤੇ ਇਹ ਆਧੁਨਿਕ ਤਕਨੀਕ ਤੇ ਬਣਾਏ ਸਾਈਕਲ ਭੱਜਣਗੇ ਤੇ ਕਿਤੇ ਨਾ ਕਿਤੇ ਨਿਊਜ਼ੀਲੈਂਡ ਵਾਸਤੇ ਕਾਂਸੀ ਦੀ ਬਜਾਏ ਸੋਨੇ ਦੇ ਤਮਗੇ ਜ਼ਰੂਰ ਲੈ ਕੇ ਆਉਣਗੇ। ਇਸ ਦੌਰਾਨ ਬੀਤੇ ਕੱਲ ਓਲੰਪਿਕਸ ਦੇ ਵਿਚ ਹਿੱਸਾ ਲੈਣ ਵਾਲੇ ਨਿਊਜ਼ੀਲੈਂਡ ਦੇ ਦਲ ਵੱਲੋਂ ਨਵੇਂ ਝੱਗੇ ਜਾਂ ਫਿਰ ਕਹਿ ਲਈਏ ਨਵੀਂ ਵਰਦੀ ਦਾ ਵੀ ਮੀਡੀਆ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਬਹੁਤ ਖੂਬਸੂਰਤ ਲੱਗਣ ਵਾਲੀ ਇਸ ਵਰਦੀ ਨੂੰ ਇਸ ਛੋਟੇ ਮੁਲਕ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਓਲੰਪਿਕਸ ਦੇ ਵਿਚ ਪ੍ਰਦਰਸ਼ਿਤ ਕੀਤਾ ਜਾਣਾ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਕਿਸੇ ਅਗਿਆਤ ਸ਼ਾਇਰ ਦੀਆਂ ਕੁਝ ਸਤਰਾਂ ਸਾਡੇ ਹੱਥ ਲੱਗੀਆਂ ਨੇ। ਉਨ੍ਹਾਂ ਨੇ ਲਿਖਿਆ ਹੈ ਕਿ ਕਰਦਾ ਸੀ ਇਕ ਯਾਦ ਤੇ ਦੂਜਾ ਆਪੇ ਹੀ ਉੱਠ ਨੱਸਦਾ ਸੀ, ਕਰਦਾ ਸੀ ਇਕ ਯਾਦ ਤੇ ਦੂਜਾ ਆਪੇ ਹੀ ਉੱਠ ਨੱਸਦਾ ਸੀ, ਟੈਲੀਫੋਨ ਤੇ ਸਾਇੰਸਦਾਨਾਂ ਹਾਲੇ ਕੱਲ ਬਣਾਏ ਨੇ, ਸੋ ਦਿਲਾਂ ਨੂੰ ਦਿਲਾਂ ਦੇ ਰਾਹ ਬਣੇ ਰਹਿਣ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ partnership, trust ते superfund ਦੇ setup, business plans, business ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ tax department ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਲੈਕੇ ਆਏ ਨੇ ਦਿਲਕਸ਼ ਅੰਦਾਜ਼ ਨਾਲ ਵਿਗੜੀ ਔਲਾਦ, ਮਨੀ ਟੇਂਸਾ ਅਤੇ ਗੁਰਲੇ ਚੱਕਰ ਦੀਆਂ ਆਵਾਜ਼ਾਂ ਚ ਸੰਗੀਤ ਪ੍ਰੇਮੀਆਂ ਲਈ ਮਨੀ ਟੇਂਸਾ ਦਾ ਲਿਖਿਆ ਪ੍ਰੀਤ ਸਿੰਘ ਦੇ ਮਿਊਜ਼ਿਕ ਵਿੱਚ। ਸੋਚ ਰੈਕਰਡਸ ਐਂਡ SSA ਮਾਈਗ੍ਰੇਸ਼ਨ ਦੀ ਪੇਸ਼ਕਸ਼, ਮਨੀ ਟੇਂਸਾ ਐਂਡ ਗੁਰਲੇ ਚੱਕਰ ਦਾ ਗੀਤ ਵਿਗੜੀ ਔਲਾਦ ਤੁਹਾਡੀ ਹਾਜ਼ਰੀ ਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਆਪਣੇ ਨਾਲ ਜਸਵੰਤ ਘੁੰਮਣ ਜੀ ਜੁੜੇ ਆ। ਬਹੁਤ ਵਧੀਆ ਵੀ ਖਬਰਾਂ ਆਪਾਂ ਨੂੰ ਭੇਜਦੇ ਹੁੰਦੇ ਆ। ਇਹਨਾਂ ਨੇ ਇਹੋ ਜਿਹਾ ਪਿੰਡ ਜਿਹੜੀ ਆਪਾਂ ਗੱਲ ਕਰਦੇ ਸੀਗੇ ਗੁਰਸੇਵ ਸਿੰਘ ਜੀ, ਜਿੱਥੇ ਕਿ ਕਾਫੀ ਜਿਹੜੇ ਨੈੱਟ ਵਰਤੋਂ ਦੇ ਖਰਚੇ ਆ ਉੱਥੇ ਘਟਾਉਣ ਦੀ ਜਿਹੜੀ ਪਹਿਲ ਕਦਮੀ ਕੀਤੀ ਗਈ ਆ, ਇਹਨਾਂ ਨੇ ਇੱਕ ਖਬਰ ਜਿਹੜੀ ਭੇਜੀ ਆ ਭਾਦਸੋਂ ਤੋਂ, ਉਹਦੇ ਨੇੜੇ ਹੈਗਾ ਪਿੰਡ ਚਾਸਵਾਲ ਤੇ ਉੱਥੇ ਵੀ ਇੱਦਾਂ ਹੀ ਜਿਹੜੇ ਅਗਾਂਹ ਵਧੂ ਨੌਜਵਾਨ ਹੈਗੇ ਪਿੰਡ ਵਾਸੀ ਹੈਗੇ ਆ, ਉਹਨਾਂ ਨੇ ਵੀ ਸਮਾਜ ਵਿੱਚ ਜੋ ਕੁਛ ਜਿਹੜੀਆਂ ਪ੍ਰਚਲਿਤ ਹੈਗੀਆਂ ਰਸਮਾਂ ਰਿਵਾਜ ਉਹਨਾਂ ਦਾ ਤਿਆਗ ਕਰਨ ਦਾ ਬੀੜਾ ਜਿਹੜਾ ਉਠਾਇਆ ਆ, ਤਾਂ ਕਿ ਜਿਹੜਾ ਫਾਲਤੂ ਖਰਚ ਆ ਉਹਨੂੰ ਘਟਾਇਆ ਜਾ ਸਕੇ, ਹਨਾ। ਤੇ ਇਹਦਾ ਮਤਲਬ ਹੈ ਵੀ ਹੁਣ ਇਹ ਵੀ ਇੱਕ ਨਹਿਰ ਦੀ ਤਰ੍ਹਾਂ ਚੱਲ ਪੈਣੀ ਆ ਗੱਲ।
ਹਾਂਜੀ, ਦੇਖੋ ਦੇਖੀ ਨੂੰ ਫਾਇਦਾ ਵਧੀਆ ਗੱਲ ਆ ਕਿ ਇਹੋ ਜਿਹੀਆਂ ਚੱਲਣੀਆਂ ਚਾਹੀਦੀਆਂ, ਕਿਉਂਕਿ ਅਸੀਂ ਇਹਨਾਂ ਮੁੱਦਿਆਂ ਤੇ ਧਿਆਨ ਨਹੀਂ ਦਿੰਦੇ, ਆ ਬਹੁਤ ਵੱਡਾ ਕਾਰਨ ਆ। ਈਵਨ ਮੈਂ ਜਿਹੜੇ ਕਿ ਸਾਡਾ ਮੇਨ ਟੋਪਿਕ ਹੁੰਦਾ ਹਰ ਖੇਤਰ ਦੇ ਵਿੱਚ ਨਸ਼ੇ ਦਾ, ਉਹਦੇ ਵਿੱਚ ਇਹ ਵੀ ਕਾਰਨ ਹੁੰਦਾ ਨਾ, ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੁੰਦੀ ਆ, ਕਿਉਂਕਿ ਕਈ ਤਾਂ ਜਿਹੜੇ ਪਰੇਸ਼ਾਨ ਹੋ ਕੇ ਪੀਂਦੇ ਆ, ਜੋ ਇਹੋ ਜਿਹੀਆਂ ਰਸਮਾਂ ਖਤਮ ਹੋਣਗੀਆਂ ਤਾਂ ਉਹਨਾਂ ਕੋਲ ਘੱਟੋ ਘੱਟ ਆਹ ਬਹਾਨਾ ਨੀ ਰਹੂਗਾ ਕਿ ਸਾਨੂੰ ਕੁੜੀ ਦੇ ਵਿਆਹ ਦਾ ਖਰਚਾ ਜਾਂ ਕੋਈ ਭੋਗ ਦਾ ਖਰਚਾ ਸਾਡੇ, ਅਸੀਂ ਇਸ ਪਰੇਸ਼ਾਨੀ ਚ ਖਾ ਪੀ ਰਹੇ ਆ, ਨਸ਼ਾ ਕਰ ਰਹੇ ਆ। ਬਹੁਤ ਜਿਹੜੇ ਵੀ ਪੰਜਾਬ ਚ ਜਿਹਨਾਂ ਨੇ ਬੀੜਾ ਚੁੱਕ ਲਿਆ ਆ ਉਹਨਾਂ ਨੂੰ ਸਲਾਮ ਆ, ਤੇ ਬਾਕੀਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਸ਼ੁਰੂ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ, ਵਧੀਆ ਕੰਮ ਆ ਹੋਣਾ
ਜੀ। ਬਿਲਕੁਲ ਜੀ। ਤੇ ਅਗਲੀ ਆਪਣੇ ਜਗਤਾਰ ਢੁੱਡੀਗੇ ਸਾਹਿਬ ਵੀ ਆਪਣੇ ਨਾਲ ਹੈਗੇ ਆ, ਉਹ ਕਹਿੰਦੇ ਵੀ ਆ ਜਿਹੜੀਆਂ ਪੰਜਾਬ ਪੁਲਿਸ ਦੀਆਂ ਪੋਸਟਾਂ ਨਿਕਲੀਆਂ ਆ, ਬਹੁਤ ਸਾਰੇ ਵੀਰਾਂ ਨੇ ਭਰੀਆਂ ਹੋਣਗੀਆਂ, ਇਹਦੇ ਵਿੱਚ ਵੀ ਜਿਹੜੀ ਫੀਸ ਆ ਉਹ ਵੀ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਲਈ ਜਾਂਦੀ ਆ। ਕਹਿੰਦੇ ਵੀ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਆ ਵੀ ਮੈਨੂੰ ਮੇਰੇ ਕਿਸੇ ਸੱਜਣ ਨੇ ਡਰਾਫਟ ਦੇ ਦਿੱਤਾ, 400 ਰੁਪਏ ਦੇ ਦਿੱਤੇ, ਨਾਲ ਕਹਿੰਦੇ ਵੀ ਇਹ ਪੁਲਿਸ ਦੇ ਫਾਰਮ ਆ ਉਹ ਤੁਸੀਂ ਭਰ ਦਿਓ, ਕਿਉਂਕਿ ਪੋਸਟਾਂ ਨਿਕਲੀਆਂ ਪੰਜਾਬ ਪੁਲਿਸ ਦੀਆਂ ਤੇ ਬੈਂਕ ਵਿੱਚ ਜਮ੍ਹਾਂ ਕਰਾ ਦੇ। ਉਹ ਕਹਿੰਦੇ ਵੀ ਜਦੋਂ ਮੈਂ ਅਗਲੇ ਦਿਨ ਗਿਆ ਬੈਂਕ ਡਰਾਫਟ ਜਮ੍ਹਾਂ ਕਰਵਾਉਣ ਤਾਂ ਕੈਸ਼ੀਅਰ ਤੋਂ ਵੈਸੇ ਹੀ ਪੁੱਛ ਰਿਹਾ ਹਨਾ ਤੇ ਬਈ 40-50 ਕਰੋੜ ਜਮ੍ਹਾਂ ਹੋ ਗਿਆ ਕਿ ਨਹੀਂ, ਉਹ ਜਦੋਂ ਕਹਿੰਦੇ ਵੀ ਰਕਮ ਉਹਨੇ ਦੱਸੀ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਕਹਿੰਦੇ ਵੀ ਕੈਸ਼ੀਅਰ ਕਹਿੰਦਾ ਵੀ 1 ਅਰਬ 40 ਕਰੋੜ ਰੁਪਏ ਹੁਣ ਤੱਕ ਜਮ੍ਹਾਂ ਹੋ ਚੁੱਕੇ ਆ, ਤੇ
ਕਹਿੰਦੇ ਘੰਟੇ 400 ਰੁਪਇਆ
ਜੀ, 400 ਜਰਨਲ ਤੋਂ ਤੇ SEBC ਤੋਂ 100 ਰੁਪਇਆ। ਤੇ ਇਹਦਾ ਮਤਲਬ ਇਹ ਆ ਵੀ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਜਿੰਨੀਆਂ ਵੀ ਪੋਸਟਾਂ ਆ ਬਾਅਦ ਦੇ ਵਿੱਚ ਰੈਕਟ ਪੈ ਜਾਂਦੀ ਆ, ਪੋਸਟਾਂ ਤਾਂ ਬਾਅਦ ਦੇ ਵਿੱਚ ਦਿੱਤੀਆਂ ਨੀ ਜਾਂਦੀਆਂ ਹਨਾ, ਇਹ ਵੀ ਇੱਕ ਬਹੁਤ ਤਕੜੀ ਇਨਕਮ ਹੈਗੀ ਆ, ਹਨਾ ਪੈਸੇ ਇਕੱਠੇ ਕਰੋ
ਤੇ ਬਾਅਦ ਵਿੱਚ ਰਿਫੰਡ ਨਹੀਂ ਕੀਤੇ ਜਾਂਦੇ ਜਿਹਨਾਂ ਦੀ?
ਨਹੀਂ ਜੀ, ਉਹ ਰਿਫੰਡ ਨਹੀਂ ਕੀਤੇ ਜਾਂਦੇ, ਐਪਲੀਕੇਸ਼ਨ ਦੇ ਨਾਲ ਫੀਸ ਲੱਗਣੀ ਆ। ਅੱਗੇ ਉਹਨਾਂ ਨੇ ਕਿਹਾ ਬਈ ਬਾਦਲ ਸਾਹਿਬ ਦੇ ਜਿਹੜੇ ਸੰਗਤ ਦਰਸ਼ਨ ਆ ਉਹਦੇ ਵਿੱਚ ਆਮ ਆਦਮੀ ਬਾਦਲ, ਆਮ ਆਦਮੀ ਜਿਹੜੇ ਬੰਦੇ, ਆਮ ਆਦਮੀ ਜਿਹੜਾ ਆਮ ਬੰਦਾ ਆ ਉਹ ਬਾਦਲ ਦੀ ਪਹੁੰਚ ਤੋਂ 2 ਕਦਮ ਦੂਰ ਹੀ ਆ। ਉਹ ਕਹਿੰਦੇ ਵੀ ਸੰਗਤ ਦਰਸ਼ਨ ਦਾ ਆਮ ਜਨਤਾ ਨੂੰ ਕੋਈ ਫਾਇਦਾ ਜਾਂ ਫਾਇਦਾ ਹੈਗਾ ਕੋਈ, ਪੈਸੇ ਦੀ ਬਰਬਾਦੀ ਆ। ਕਹਿੰਦੇ ਵੀ ਇੱਦਾਂ ਦੇ ਜਿਹੜਾ ਵਿਕਾਸ ਦੀ ਉਹ ਗੱਲ ਕਰਦੇ ਆ ਉਹਨੂੰ ਕਿਸੇ ਐਨਕ ਦੀ ਜ਼ਰੂਰਤ ਹੈਗੀ ਆ, ਸਫੈਦ ਹੋ ਗਿਆ ਕਹਿੰਦੇ ਵੀ ਇਹ ਕਹਾਵਤ ਦੀ ਜਿਹੜੀ ਸਾਬਤ ਹੋ ਗਈ ਆ। ਮਨੀਲਾ ਦੇ ਵਿੱਚ ਉਹਨਾਂ ਨੇ ਖਬਰ ਸਾਂਝੀ ਕੀਤੀ ਆ ਵੀ ਭਾਣਜੇ ਵੱਲੋਂ ਸਕੇ ਮਾਮੇ ਦਾ ਅਪਹਰਣ, 3 ਕਰੋੜ ਫਰੌਤੀ ਵੀ ਮੰਗੀ ਆ, ਦੋਸ਼ੀ ਪਕੜੇ ਗਏ ਆ, ਸੱਚ ਸਾਬਤ ਹੋ ਗਿਆ। ਇਹਦੇ ਬਾਰੇ ਵੀ ਪੁੱਛਿਆ ਵੀ ਹੁਣ ਜਿਹੜੇ ਰਿਸ਼ਤੇ ਆ ਉਹ ਵੀ ਹੁਣ ਪਹਿਲਾਂ ਵਰਗੇ ਰਹੇ ਨੀ, ਹਨਾ।
ਹਾਂਜੀ, ਵੀਡੀਓ ਵੀ ਬਹੁਤ ਪ੍ਰਚਲਿਤ ਹੋਈ ਹੈ ਫੇਸਬੁੱਕ ਤੇ ਸੋਸ਼ਲ ਸਾਈਟਸ ਦੇ ਉੱਤੇ, ਉਹ ਜਿਹੜੇ ਕਿਡਨੈਪਿੰਗ ਦੀ ਸੀ ਤੇ ਬਾਕੀ ਰਹੀ ਰਿਸ਼ਤਿਆਂ ਦੀ ਗੱਲ, ਉਹ ਜਿਹਨੇ ਨਿਭਾਉਣੇ ਆ ਫਿਰ ਸਖੇ ਹੋਣ ਜਾਂ ਨਾ ਹੋਣ ਉਹ ਤਾਂ ਨਿਭਾਉਂਦੇ ਹੀ ਆ ਨਾ ਪਿਆਰ ਦੀ ਗੱਲ, ਜਿਹਨੇ ਨਹੀਂ ਕਰਨੇ ਤੇ ਉਹਨੇ ਸਖੇ ਵੀ ਮਾਰ ਦੇਣੇ, ਮਾਂ ਪਿਓ ਤੱਕ ਮਾਰ ਦਿੰਦੇ ਆ, ਸਖੇ ਭਾਈਆਂ ਨੂੰ ਮਾਰ ਦਿੰਦੇ ਆ।
ਜੀ ਤੇ ਉਹ ਭਾਰਤੀ ਦੇ ਨਾਮ ਤੇ ਜਿਹੜੀ ਲੁੱਟ ਦੇ ਬਾਰੇ ਉਹਨਾਂ ਨੇ ਪੁੱਛਿਆ ਵੀ ਇਹਦੇ ਬਾਰੇ ਕੀ ਕਹਿਣਾ ਹੈ
ਦੱਸੋ ਜੀ ਫੇਰ
ਦੇਖੋ ਇਹਦੇ ਵਿੱਚ ਤਾਂ ਹੈ ਹੀ ਹੈ ਬਹੁਤ ਚਰਚਾ ਖਾਸ ਤੌਰ ਤੇ ਜਿੱਦਾਂ ਅੱਗੇ ਹੁੰਦਾ ਸੀ ਗੁਰਸੇਵ ਸਿੰਘ ਜੀ ਵੀ ਜਿਹੜਾ ਬੰਦਾ ਬੀ ਐਡ ਕਰ ਲੈਂਦਾ ਹੁੰਦਾ ਸੀ ਐਮ ਏ ਬੀ ਐਡ ਜਾਂ ਬੀ ਏ ਬੀ ਐਡ ਕਰ ਲੈਣੀ ਤਾਂ ਉਹਨੂੰ ਟੀਚਿੰਗ ਦੀ ਜੋਬ ਹੋ ਜਾਂਦੀ ਉਹ ਐਲੀਜੀਬਲ ਮੰਨਿਆ ਜਾਂਦਾ ਸੀ ਹਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਪੈਸੇ ਲੈ ਕੇ ਉਹ ਕਰ ਦਿੱਤਾ ਵੀ ਸਾਡੀ ਜਿਹੜੀ ਇੱਕ ਜਿਹੜੇ ਇੱਕ ਯੂਨੀਵਰਸਿਟੀ ਲੈਂਦੀਆਂ ਹੁੰਦੀਆਂ ਸੀ ਵੀ ਜਿਹਦੇ ਜਿੰਨੇ ਨੰਬਰ ਜ਼ਿਆਦਾ ਆ ਉਹਦੇ ਹਿਸਾਬ ਨਾਲ ਜਿਹੜੀ ਇੱਕ ਬਣ ਲੱਗ ਪਈ ਫਿਰ ਉਸ ਤੋਂ ਬਾਅਦ ਉਹ ਵੀ ਬਣ ਲੱਗ ਪਈ ਫਿਰ ਐਡਮਿਸ਼ਨ ਮਿਲਦੀ ਹੁੰਦੀ ਸੀ ਜਿਹੜਾ ਕਰ ਲੈਂਦਾ ਸੀ ਉਹਨੂੰ ਜਿਹੜਾ ਦੇ ਦਿੱਤੀ ਜਾਂਦੀ ਸੀ ਜੋਬ ਪਰ ਹੁਣ ਉਹਨਾਂ ਨੇ ਇੱਕ ਨਵਾਂ ਟੈਸਟ ਚਲਾਤਾ ਸੀ ਟੈਟ ਵਧਾਈ ਜਾਂਦੇ ਆ ਵੈਸੇ ਤਾਂ ਇਹ ਜਰੂਰੀ ਵੀ ਆ ਕਿਉਂਕਿ ਉਹਦੇ ਨਾਲ ਕਾਬਲੀਅਤ ਵੱਧਦੀ ਆ ਪਰ ਜੇ ਤੁਸੀਂ ਵਧਾਉਣਾ ਹੀ ਆ ਤਾਂ ਤੁਸੀਂ ਪੈਸੇ ਕਿਉਂ ਲੈ ਰਹੇ ਆ ਉਹ ਤਾਂ ਇੱਕ ਤਰ੍ਹਾਂ ਬੰਦੇ ਤਾਂ ਪਹਿਲਾਂ ਹੀ ਬੇਰੁਜ਼ਗਾਰ ਆ ਹਨਾ ਉਹਨਾਂ ਤੋਂ ਇਨਡਾਇਰੈਕਟਲੀ ਜਿਹੜੇ ਪੈਸੇ ਆ ਉਹ ਵੀ ਕਢਾਏ ਜਾ ਰਹੇ ਆ ਹਨਾ
ਹਾਂਜੀ ਪਰ ਹੁਣ ਜਿਹੜਾ ਇੱਕ ਜਿਹੜਾ 1.25 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਿਉਂਕਿ ਕਿਸ਼ਤ ਵੀ ਲਾਉਣੀ ਕਿਤੇ ਪਾਸੇ ਹੋ
ਜੀ ਬਿਲਕੁਲ ਤੇ ਖੈਰ ਕੈਸ ਤਾਂ ਲੈ ਹੀ ਜਾਣੇ ਹੀ ਬਹੁਤ ਆ ਪਰ ਇੱਦਾਂ ਦੁੱਖ ਤੇ ਇਸ ਗੱਲ ਕਰਕੇ ਹੁੰਦਾ ਵੀ ਦੁੱਖ ਇਸੇ ਗੱਲ ਦਾ ਵੀ ਕਰਜ਼ਾ ਵੀ ਨੀ ਲੈ ਰਿਹਾ ਕੈਸਤਾਂ ਵੀ ਨੀ ਜਾ ਰਹੀਆਂ ਪਤਾ ਨੀ ਕਿਹੜੇ ਖੂਹ ਖਾਤੇ ਪੈ ਜਾਂਦੇ ਆ ਪੈਸੇ ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਹੁਣ ਲਾਈਨ ਤੇ ਹਾਜ਼ਰ ਹੈਗੇ ਆ ਮਨਪ੍ਰੀਤ ਸਰਾ ਜੀ ਹੁਣੀ ਤੇ ਉਹਨਾਂ ਦਾ ਵੀ ਆਪਾਂ ਹੁਣ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਮਨਪ੍ਰੀਤ ਸਰਾ ਜੀ
ਸਤਿ ਸ੍ਰੀ ਅਕਾਲ ਭਾਜੀ ਕੀ
ਬਹੁਤ ਵਧੀਆ ਤੇ ਪਹਿਲਾਂ ਤਾਂ ਆਪਣੇ ਸ਼ਹਿਰ ਦਾ ਹਾਲ ਚਾਲ ਚ ਸੁਣਾਓ ਗੋਲਡ ਕੋਸਟ ਦਾ ਹਨਾ ਬਈ ਗੋਲਡ ਯਾਨੀ ਸੋਨੇ ਦੇ ਸ਼ਹਿਰ ਤੇ ਰਹਿੰਦੇ ਆ ਤੁਸੀਂ
ਬਸ ਸ਼ਹਿਰ ਬਹੁਤ ਵਧੀਆ ਜੀ ਮੌਸਮ ਬਹੁਤ ਵਧੀਆ ਧੁੱਪ ਖਿੜੀ ਹੋਈ ਹੈ ਜੀ ਅੱਜ
ਅੱਛਾ ਜੀ
ਕੱਲ ਤੱਕ ਠੰਡ ਪਈ ਸੀਗੀ
ਜੀ ਤੇ ਸੋਨੇ ਦੇ ਮੁਲਕ ਦੇ ਵਿੱਚ ਤੇ ਸੋਨੇ ਵਰਗਾ ਮੁੰਡਾ ਹੈ ਤੇ ਸੋਨੇ ਵਰਗਾ ਤੂੰ ਗਾਇਕ ਵੀ ਆ ਤੇ ਗੱਲ ਆਪਾਂ ਦੱਸੀਏ ਵੀ ਉੱਥੋਂ ਪੰਜਾਬ ਦਾ ਵੀ ਸੋਨਾ ਰੰਗਾ ਦੱਸ ਵੀ ਕਿਹੜੇ ਪਿੰਡ ਦਾ
ਮੈਂ ਪੰਜਾਬ ਤੋਂ ਜੀ ਸਹਿਬਦੀਪੁਰ ਮੇਰਾ ਪਿੰਡ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ
ਅੱਛਾ ਜੀ ਠੀਕ ਹੈ ਕਿਆ ਬਾਤ ਆ ਜੀ ਬਹੁਤ ਵਧੀਆ ਤੇ ਜਿੱਦਾਂ ਮਨਪ੍ਰੀਤ ਹੁਣ ਇੱਥੇ ਆ ਕੇ ਸਟਾਰਟ ਕੀਤਾ ਗਾਉਣਾ ਜਾਂ ਉੱਥੋਂ ਪੰਜਾਬ ਤੋਂ ਹੀ ਕਰ ਲਿਆ ਸੀ ਸਟਾਰਟ
ਨਹੀਂ ਜੀ ਮੈਂ ਜਦੋਂ ਯੂਨੀਵਰਸਿਟੀ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਛੇਵੀਂ ਕਲਾਸ ਦੇ ਵਿੱਚ ਜਦੋਂ ਸੀ ਮੈਂ ਤਾਂ ਮੈਨੂੰ ਮੇਰਾ ਜਿਹੜਾ ਮਿਊਜ਼ਿਕ ਟੀਚਰ ਸੀਗੇ ਉਹਨਾਂ ਨੇ ਕਿਹਾ ਕਿ ਭੰਗੜੇ ਨਾਲ ਬੋਲੀਆਂ ਪਾਣੀਆਂ
ਹਾਂਜੀ
ਤੇ ਮੈਂ ਉਦੋਂ ਪਹਿਲੀ ਵਾਰੀ ਸਟੇਜ ਆਪਣਾ ਚੰਡੀਗੜ੍ਹ ਦੇ ਵਿੱਚ ਗਏ ਅਸੀਂ ਸਟੇਟ ਕੰਪੀਟੀਸ਼ਨ ਤੇ
ਅੱਛਾ ਜੀ
ਉੱਥੇ ਪਹਿਲੀ ਵਾਰੀ ਸਟੇਜ ਤੇ ਪਰਫਾਰਮ ਕੀਤਾ ਮੈਂ ਹਾਂਜੀ
ਅੱਛਾ ਤੁਸੀਂ ਜਾਣੀ ਆਪਣਾ ਜਿਹੜਾ ਸਟਾਰਟਿੰਗ ਕੀਤੀ ਉਹ ਭੰਗੜੇ ਦੇ ਐਸੇ ਜਿਹੜਾ ਬੋਲੀ ਪਾਉਂਦੇ ਉਹਨਾਂ ਦੇ ਤੌਰ ਤੇ ਕੀਤੀ ਹੈ ਨਾ ਐਸੇ ਕਲਾਕਾਰ
ਹਾਂਜੀ 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 ਹਾਂਜੀ
ਅੱਛਾ ਤੇ ਵੈਸੇ ਇਹ ਵੀ ਬਹੁਤ ਵਧੀਆ ਗੱਲ ਆ ਪਹਿਲਾਂ ਆਪਾਂ ਕਲਾਕਾਰ ਦੇਖ ਰਹੇ ਜਿਹੜਾ ਭੰਗੜੇ ਦੇ ਵਿੱਚ ਬੋਲੀਆਂ ਪਾਉਂਦਾ ਹੁੰਦਾ ਸੀ ਹਨਾ ਤੇ ਇਹ ਬੜਾ ਜ਼ੋਰ ਦਾ ਕੰਮ ਹੁੰਦਾ ਹਨਾ ਵੈਸੇ ਤਾਂ ਗਾਇਕੀ ਹੁੰਦੀ ਆ ਵੀ ਤੁਸੀਂ ਬਾਅਦ ਚ ਇੱਧਰ ਉੱਧਰ ਕਰ ਲਓ ਲਾਈਵ ਹੁੰਦੀ ਬੜਾ ਜ਼ੋਰ ਲੱਗਦਾ ਹੁੰਦਾ ਹਨਾ ਵੀ ਤੁਸੀਂ ਰਿਦਮ ਦਾ ਵੀ ਖਿਆਲ ਰੱਖਣਾ ਹੁੰਦਾ ਆ ਹਨਾ ਵੀ ਕਿਹੜੀ ਰਿਦਮ ਤੇ ਕਿੱਦਾਂ ਹੁੰਦਾ ਬੜਾ ਔਖਾ ਹੁੰਦਾ ਦਿਮਾਗ ਵੀ ਚਾਹੀਦਾ ਆਵਾਜ਼ ਵੀ ਚਾਹੀਦੀ ਆ ਤੇ ਹਰਕਤ ਵੀ ਚਾਹੀਦੀ ਆ ਥੋੜੀ ਜਿਹੀ ਬੋਲੀ ਪਾ ਕੇ ਦਿਖਾਓ ਯਾਰ ਥੋੜੀ ਜਿਹਾ ਸਰੋਤਿਆਂ ਨੂੰ ਪਤਾ ਲੱਗੇ ਫਿਰ ਹਨਾ ਵੀ ਕੁਛ ਹੈਗਾ ਬੰਦਾ
ਉਹ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ ਕਿੰਨੇ ਸੋਹਣੇ ਲੱਗਣ ਪੰਜਾਬੀ ਉਹ ਜਦੋਂ ਆਉਂਦੇ ਬੰਨ ਬੰਨ ਡਾਰਾਂ ਸ਼ਮਲੇ ਵਾਲੀਆਂ ਪੱਗਾਂ ਨੇ ਬੰਨਦੇ ਗੱਭਰੂ ਤੇ ਲੈਣ ਫੁਲਕਾਰੀ ਨਾਰਾ ਓਏ ਦੇਸ਼ ਪੰਜਾਬ ਦੀਆਂ ਨਹੀਂ ਥਾਂ ਨਹੀਂ ਰੀਸਾਂ ਮੇਰੇ ਯਾਰ ਓਏ ਦੇਸ਼ ਪੰਜਾਬ ਦੀਆਂ
ਸੇਵਾ ਸਿੰਘ ਜੀ ਆ ਹੁੰਦੀ ਆ ਗਾਇਕੀ
ਹਾਂਜੀ ਗਾਇਕੀ ਵੀ ਆ ਹੁੰਦੀ ਇਹਨਾਂ ਨੂੰ ਸੇਵਾ ਦਾ ਮੌਕਾ ਵੀ ਹੁਣ ਦਿੱਤਾ ਜਾਊਗਾ ਅੱਗੇ
ਜੀ ਬਿਲਕੁਲ ਤੇ ਇੱਕ ਗੱਲਬਾਤ ਕਰਦੇ ਆ ਨਾ ਤੁਹਾਡੀ ਗਾਇਕੀ ਦੇ ਵਿੱਚ ਆਵਾਜ਼ ਬਿਲਕੁਲ ਡਿਫਰੈਂਟ ਆ ਤੁਹਾਡੀ ਬੋਲਚਾਲ ਨਾਲੋਂ ਏਦਾਂ ਤਾਂ ਨਹੀਂ ਗਾ ਵੀ ਬੋਲਣ ਵਾਲੇ ਕੋਈ ਬੰਦਾ ਹੋਰ ਰੱਖਿਆ ਗਾਉਣ ਲਈ
ਨਾ ਨਾ ਜੀ ਐਵੇਂ ਨੀ ਹੈਗਾ ਜੀ
ਅੱਛਾ ਅੱਛਾ ਠੀਕ ਆ ਮੈਂ ਕਿਹਾ ਪਹਿਲਾਂ ਪੁੱਛ ਲਈ ਹੈ ਨਾ ਏਦਾਂ ਨਾ ਹੋਵੇ ਬਾਅਦ ਚ ਪਤਾ ਲੱਗੇ ਨਹੀਂ ਜੀ ਮੈਂ ਤਾਂ ਬੋਲਣ ਵਾਲਾ ਵੀ ਗਾਉਣ
ਵਾਲਾ ਨਹੀਂ ਨਹੀਂ ਭਾਜੀ ਐਵੇਂ ਨੀ ਹੈਗਾ
ਅੱਛਾ ਜੀ ਖੈਰ ਬਹੁਤ ਵਧੀਆ ਹੈ ਨਾ ਤੂੰ ਕਿੱਦਾਂ ਫਿਰ ਬੋਲੀਆਂ ਪਾਉਣ ਲਈ ਏਦਾਂ ਹੁੰਦਾ ਵੀ ਕਲਾਸ ਦੇ ਵਿੱਚ 80-85 ਜਣੇ ਤਾਂ ਹੋਣੇ ਹੀ ਆ ਨਾ ਜਿੱਦਾਂ ਆਪਾਂ ਕਲਾਸ ਚ 80-85 ਤਾਂ ਹੁੰਦੇ ਸੀਗੇ ਜਦੋਂ ਚੰਗੀ ਤੇ ਫਿਰ ਤੁਹਾਨੂੰ ਹੀ ਕਿਉਂ ਗਿਆ ਵੀ ਤੁਸੀਂ ਬੋਲੀਆਂ ਪਾਓ ਬਈ ਹੋਰ ਵੀ ਤਾਂ 80-85 ਹੈਗੇ ਸੀ ਬੱਚੇ
ਉਹ ਮੈਂ ਸਾਡੀ ਮਿਊਜ਼ਿਕ ਕਲਾਸ ਲੱਗਦੀ ਹੁੰਦੀ ਸੀਗੀ
ਅੱਛਾ ਜੀ
ਮਤਲਬ ਕਿ ਜਦੋਂ ਸਾਡਾ ਆਪਣਾ ਰਿਸੈਸ ਪੀਰੀਅਡ ਹੁੰਦਾ ਉਸ ਤੋਂ ਬਾਅਦ ਮਿਊਜ਼ਿਕ ਕਲਾਸ ਲੱਗਦੀ ਹੁੰਦੀ ਸੀਗੀ ਤੇ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਮਤਲਬ ਕਿ ਇੱਕ ਆਪਣੇ ਪੰਜਾਬ ਦੇ ਵਿੱਚ ਮਸ਼ਹੂਰ ਸੀਗਾ ਢਾਡੀ ਜਥਾ ਗਲਵੱਟੀ ਵਾਲੀਆਂ ਬੀਬੀਆਂ
ਹਾਂਜੀ
ਉਹਨਾਂ ਨਾਲ ਸਰੰਗੀ ਮਾਸਟਰ ਹੁੰਦੇ ਸੀਗੇ ਮਾਨ ਸਿੰਘ ਜੀ ਤੇ ਉਹ ਆਉਂਦੇ ਹੁੰਦੇ ਸੀਗੇ ਤੇ ਉਹ ਸਾਨੂੰ ਮਤਲਬ ਕਿ ਕਵਿਸ਼ਰੀ ਵਾਰਾਂ ਤਿਆਰ ਕਰਾਉਂਦੇ ਹੁੰਦੇ ਸੀਗੇ ਬਿਕੋਜ਼ ਕਿਉਂਕਿ ਉਹ ਆਪਣਾ ਪੰਜਾਬ ਬੋਰਡ ਦੇ ਕੰਪੀਟੀਸ਼ਨ ਹੁੰਦੇ ਹੁੰਦੇ ਸੀ ਨਾ ਵੀ ਸਾਹਿਤਕ ਮੁਕਾਬਲੇ, ਭੰਗੜਾ, ਕਵੀਸ਼ਰੀ, ਵਾਰ, ਤੇ ਉਹਦੇ ਵਿੱਚ ਮੈਂ ਇੱਕ ਸਾਲ ਪਹਿਲਾਂ ਹੀ ਜਦੋਂ ਮਤਲਬ ਕਿ ਮੈਂ ਯੂਨੀਵਰਸਿਟੀ ਸਕੂਲ ਜੁਆਇਨ ਕੀਤਾ ਸੀਗਾ ਤੇ ਉਦੋਂ ਮੈਂ ਫਸਟ ਟਾਈਮ ਮੈਨੂੰ ਕਵੀਸ਼ਰੀ ਗਾਈ ਸੀਗੀ ਮੈਂ। ਉਦੋਂ ਅਸੀਂ ਮਤਲਬ ਕਿ ਜੋਨਲ ਦੇ ਵਿੱਚ ਹੀ ਸਾਡੀ ਟੀਮ ਵੀ ਜੋਨਲ ਤੋਂ ਅੱਗੇ ਨਹੀਂ ਕੁਆਲੀਫਾਈ ਕਰ ਸਕੀ ਸੀਗੀ। ਉਸ ਤੋਂ ਬਾਅਦ ਨੈਕਸਟ ਈਅਰ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇਸ ਵਾਰ ਭੰਗੜੇ ਦੇ ਵਿੱਚ ਬੋਲੀਆਂ ਪਾ, ਵੀ ਸਾਡੀ ਕਵੀਸ਼ਰੀ ਦੀ ਟੀਮ ਨਹੀਂ ਜਾ ਰਹੀ ਇਸ ਵਾਰ।
ਅੱਛਾ,
ਹਾਂਜੀ ਹਾਂਜੀ।
ਅੱਛਾ ਚਲੋ, ਸਬੱਬੀ ਜਿਹੜਾ ਤੁਸੀਂ ਚਲੇ ਗਏ ਫਿਰ ਉੱਥੇ, ਤੇ ਫਿਰ ਉਸ ਤੋਂ ਬਾਅਦ ਕੋਈ ਤੁਸੀਂ ਬਕਾਇਦਾ ਕੋਈ ਸੰਗੀਤਕ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਵੀ ਇਸ ਫੀਲਡ ਵਿੱਚ ਆਉਣ ਲਈ?
ਹਾਂਜੀ ਹਾਂਜੀ, ਮੈਂ ਬਾਈ ਉਜਾਗਰ ਜੀ ਤੋਂ ਸਿੱਖਿਆ, ਉਜਾਗਰ ਅੰਤਾਲ ਜੀ ਤੋਂ।
ਅੱਛਾ ਜੀ,
ਸੁਣਿਓ। ਹਾਂਜੀ ਹਾਂਜੀ।
ਅੱਛਾ,
ਉਹ ਮੇਰੇ ਸਕੂਲ ਚ ਵੀ ਸੀਨੀਅਰ ਸੀ, ਮੇਰੇ ਕਾਲਜ ਚ ਵੀ ਸੀਨੀਅਰ ਸੀਗੇ ਵੈਸੇ।
ਅੱਛਾ ਜੀ, ਉਹਨਾਂ
ਤੋਂ ਮੈਂ ਸਿੱਖਿਆ ਜੀ।
ਅੱਛਾ ਜੀ, ਚਲੋ ਖੈਰ। ਤੇ ਕਦੋਂ ਗਾਇਕੀ ਜਾਣੀ ਬਈ ਇੱਥੇ ਐਜ਼ ਏ ਆਰਟਿਸਟ ਤੁਸੀਂ ਕੋਈ ਗੀਤ ਕੋਈ ਰਿਕਾਰਡ ਕਰਵਾਇਆ ਹੁਣ ਤੱਕ?
ਹਾਂਜੀ ਹਾਂਜੀ, ਮੇਰੇ ਦੋ ਗੀਤ ਆ ਚੁੱਕੇ ਜੀ। ਇੱਕ 1984 ਸਭ ਤੋਂ ਪਹਿਲਾਂ ਸ਼ੁਰੂਆਤ 1984 ਤੋਂ ਕੀਤੀ ਸੀ, 84 ਦੇ ਜਿਹੜੇ ਦੰਗੇ ਸੀਗੇ।
ਅੱਛਾ,
ਉਹਨਾਂ ਬਾਰੇ ਲਿਖਿਆ ਸੀਗਾ, ਮੁੰਡਾ ਰੀਤ ਧਾਲੀਵਾਲ ਸੀਗਾ ਬਠਿੰਡੇ ਤੋਂ।
ਤੇ
ਉਸ ਤੋਂ ਬਾਅਦ ਬਸ ਹੁਣ ਆਪਣਾ ਆ ਰਿਹਾ ਜੀ ਯਾਰ ਵਾਸਤੇ।
ਅੱਛਾ ਜੀ, ਠੀਕ ਹੈ। ਤੇ ਵੀ ਸੁਣਾਂਗੇ, ਤੇ ਜਿਹੜੇ 84 ਦੇ ਕਤਲੇਆਮ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਬਾਰੇ ਜ਼ਰੂਰ ਮਾੜਾ ਜਿਹਾ ਸੁਣਾਓ ਥੋੜਾ ਜਿਹਾ ਨਾ ਦੋਸਤਾਂ ਨੂੰ।
ਹਾਂਜੀ ਹਾਂਜੀ, ਉਹ ਐਵੇਂ ਸੀ ਜੀ,
ਉਹ ਚੰਗੀ ਨਾ ਕਰੀ ਤੂੰ ਦਿੱਲੀਏ, ਦੋਸ਼ੀ ਜਿਹੜੇ ਬਰੀ ਤੂੰ ਕਰਤੇ, ਸਿੱਖਾਂ ਦੇ ਹਿਰਦੇ ਨੀ ਤੂੰ ਮੁੜ ਕੇ ਦਰਦਾਂ ਨਾਲ ਭਰਤੇ, ਹੋ ਰੜਕਣੇ ਉਹ ਅੱਖ ਵਿੱਚ ਸਾਰੇ ਖੂਨ ਦੀ ਰੂਹ ਪਿਆਸੀ, ਰਾਤਾਂ ਨੂੰ ਨੀਂਦ ਨਾ ਆਵੇ ਕਰੀਏ ਜਦ ਯਾਦ 84, ਰਾਤਾਂ ਨੂੰ ਨੀਂਦ ਨਾ ਆਵੇ ਕਰੀਏ ਜਦ ਯਾਦ 84, ਹੁਕਮ ਦੇ ਆਜ਼ਾਦ ਨੇ ਸੱਜਣ ਸੀਨੇ ਵਿੱਚ ਛੁਰੀਆਂ ਵੱਜਣ, ਘੁੰਮਦੇ ਆਜ਼ਾਦ ਨੇ ਸੱਜਣ ਸੀਨੇ ਵਿੱਚ ਛੁਰੀਆਂ ਵੱਜਣ, ਉਹ ਦਿਲ ਦੇ ਵਿੱਚ ਅੱਗ ਪਈ ਲੱਗੇ ਹੱਸਦੇ ਨੇ ਵੈਰੀ ਹਾਸੀ, ਰਾਤਾਂ ਨੂੰ ਨੀਂਦ ਨਾ ਆਵੇ ਕਰੀਏ ਜਦ ਯਾਦ 84।
ਐਵੇਂ ਸੀ ਜੀ ਬਸ।
ਬਹੁਤ ਵਧੀਆ। ਤੇ ਗੁਰਸਿਮਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ?
ਬਹੁਤ ਵਧੀਆ, ਉਹੀ ਹੈ ਕਿ ਬਚਪਨ ਦੇ ਵਿੱਚ ਜਿਹੜੀ ਕਵੀਸ਼ਰੀ ਸਿੱਖੀ ਹੋਈ ਸੀ ਉਹ ਕੰਮ ਆਈ ਹੈ ਕਿ ਨਹੀਂ, ਤਾਂ ਬਹੁਤ ਗਾਉਂਦੇ ਆ ਇਸ, ਤੁਹਾਨੂੰ ਪਤਾ ਇਸ ਮੁੱਦੇ ਤੇ ਜਾਂ ਹੋਰ ਜਿਹੜੇ ਜ਼ੋਰ ਲਾ ਕੇ ਗਾਣੇ ਹੁੰਦੇ ਆ, ਤੇ ਇਹਨੀ ਤਾਂ ਬਹੁਤ ਖੂਬੀ, ਬਹੁਤ ਸੋਹਣਾ ਨੇਕ ਰਿਕਾਰਡਿੰਗ ਵਾਲੀ ਹੁੰਦੀ ਹੈ ਕਿ ਇਹਨੀ ਬਹੁਤ ਸੋਹਣਾ ਗਾਇਆ, ਤੇ ਬੋਲ ਵੀ ਬਹੁਤ ਵਧੀਆ ਹੈ, ਬੋਲ ਵੀ
ਬਹੁਤ। ਧੰਨਵਾਦ ਜੀ
ਜੀ ਜੀ। ਤੇ ਵੈਸੇ ਵੀ ਭੰਗੜੇ ਦੇ ਵਿੱਚ, ਕਿਉਂਕਿ ਮੈਂ ਤਾਂ ਦੇਖਿਆ ਹਨਾ ਤੇ ਕੰਪੀਟੀਸ਼ਨ ਵਿੱਚ ਬੱਚੇ ਲੈ ਕੇ ਵੀ ਜਾਂਦੇ ਰਹੇ ਆ, ਤੇ ਇਹਦੇ ਵਿੱਚ ਬੜਾ ਜੋਸ਼ ਦਾ ਕੰਮ ਹੁੰਦਾ ਸੀ, ਬੜਾ ਕਲਾਤਮਕ ਇੱਕ ਚੀਜ਼ ਹੁੰਦੀ ਆ, ਜੰਟੇ ਵਾਲੇ ਦੇ ਕੋਲ ਖੜਾ ਹੋਣਾ ਬੋਲੀਆਂ ਵਾਲੇ ਨੇ ਹਨਾ, ਤੇ ਵੈਸੇ ਵੀ ਜਦੋਂ ਪੋਸ਼ਾਕ ਐਨ ਵਧੀਆ ਪਾਈ ਹੋਵੇ ਨਾ ਬੰਦਾ ਫਿਰ ਆਉਂਦਾ ਵਧੀਆ ਤਰੀਕੇ ਦੇ ਨਾਲ। ਚਲੋ ਹੁਣ ਤਾਂ ਆਪਾਂ ਲੈ ਰਹੇ ਆ ਵੈਸੇ ਇੰਟਰਵਿਊ, ਤੇ ਜਦੋਂ ਲਾਈਵ ਸਟੇਜ ਆ ਮੈਂ ਸਮਝ ਸਕਦਾ ਵੀ ਬਹੁਤ ਵਧੀਆ, ਇਦੋਂ ਵੀ ਵਧੀਆ ਇਹ ਗਾ ਸਕਦੇ ਆ। ਤੇ ਮਨਪ੍ਰੀਤ ਸਰਾਂ ਸਾਹਿਬ, ਤੁਸੀਂ ਵੀਡੀਓ ਫਿਰ ਜਿਹੜਾ ਹੁਣ ਸਾਡਾ ਗਾਣਾ ਕੋਈ ਆ ਰਿਹਾ ਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਡੇ ਸਰੋਤਿਆਂ ਨੂੰ ਵੀ, ਜਿਹੜਾ ਹੁਣ ਤੁਸੀਂ ਉਪਰਾਲਾ ਕਰ ਰਹੇ ਆ ਗਾਉਣ ਦੇ ਮਾਮਲੇ ਵਿੱਚ।
ਹਾਂਜੀ, ਉਹ ਮੇਰਾ ਗਾਣਾ ਯਾਰ ਵਾਸਤੇ ਰਿਲੀਜ਼ ਹੋ ਰਿਹਾ ਡਾਇਮੰਡ ਰੈਕਰਡਸ ਤੋਂ, ਸਿਡਨੀ ਤੋਂ ਬੰਦਾ ਜਿਹਦੀ ਕੰਪਨੀ ਹੈਗੀ ਡਾਇਮੰਡ ਰੈਕਰਡਸ, ਤੇ ਲਿਖਿਆ ਮੇਰੇ ਇੱਥੇ ਗੋਲਡ ਕੋਸਟ ਦੇ ਵਿੱਚ ਰਹਿੰਦੇ ਆ ਭਾਜੀ ਨਿੰਮਾ ਸਿੱਧੂ ਜੀ ਨੇ। ਹਾਂਜੀ ਹਾਂਜੀ, ਉਹਨਾਂ ਨੇ ਲਿਖਿਆ ਗਾਣਾ
ਤੇ ਵੀਡੀਓ ਵੀ ਬੜੇ ਸੀਨੀਅਰ ਬੰਦੇ ਹੈਗੇ ਆ ਜੀ, ਨਿੰਮਾ ਸਿੱਧੂ ਸਾਹਿਬ ਵੀ। ਹਾਂਜੀ, ਤੇ ਵੀਡੀਓ ਬਾਰੇ ਤੁਸੀਂ ਕੀ ਕਰੇ?
ਵੀਡੀਓ ਅਸੀਂ ਆਪ ਹੀ ਤਿਆਰ ਕੀਤੀ ਹੈ ਜੀ ਇੱਥੇ ਗੋਲਡ ਕੋਸਟ ਦੇ ਵਿੱਚ। ਹਾਂਜੀ ਹਾਂਜੀ, ਕਿਉਂਕਿ ਉਹ ਗਾਣਾ ਹੈਗਾ ਵੀ ਹੈਗੀ ਲਵ ਸਟੋਰੀ ਆ ਇੱਕ ਉਸ ਬੰਦੇ ਦੀ ਵੀ ਜਿਹਦੇ ਜਿਹਦੀ ਗਰਲਫ੍ਰੈਂਡ ਉਹਨੂੰ ਛੱਡ ਕੇ ਕੈਨੇਡਾ ਚਲ ਗਈ, ਤੇ ਉਹਨੇ ਬਾਅਦ ਚ ਮਿਹਨਤ ਆ ਕੇ ਆਸਟ੍ਰੇਲੀਆ ਕਰਕੇ ਉਹ ਤਰੱਕੀ ਕੀਤੀ ਉਹਨੇ, ਮਤਲਬ
ਐਵੇਂ ਆ ਗਾਣਾ। ਇਹਦਾ ਮਤਲਬ ਜਾਣੀ ਅੰਤਰਰਾਸ਼ਟਰੀ ਪਿਆਰ ਆ
ਜੀ,
ਜਾਣੀ ਜਿਹੜਾ ਇੰਡੀਆ ਤੋਂ ਸਟਾਰਟ ਹੁੰਦਾ ਕੈਨੇਡਾ ਘੁੰਮਦਾ ਘੁੰਮਦਾ ਆਸਟ੍ਰੇਲੀਆ, ਜਾਣੀ ਪਹਿਲੀ ਵਾਰ ਪਤਾ ਲੱਗਾ ਵੀ ਆਸਟ੍ਰੇਲੀਆ ਆ ਵੀ ਕੰਮ ਆ ਜਾਂਦਾ। ਖੈਰ ਥੋੜਾ ਜਿਹਾ ਗਾ ਕੇ ਜਰੂਰ ਇਹ ਅੰਤਰਰਾਸ਼ਟਰੀ ਪਿਆਰ ਸਾਡਾ।
ਉਹ ਐਵੇਂ ਸੀਗਾ,
ਉਹ ਕੰਨ ਕਰ ਗੱਲ ਸੁਣੀ ਅਸੀਂ ਉਹ ਨਾ ਰਹੇ ਹੁਣ ਸ਼ਹਿਰ ਰਹਿਣ ਨੀ, ਅਸੀਂ ਵੀ ਲਿਆ ਮੈਲਬਨ ਚੁਣ, ਉਹ ਕਰਦੀ ਸੀ ਟਿਚਰਾ ਤੂੰ ਪਹੁੰਚ ਕੇ ਕੈਨੇਡਾ, ਕਰਦੀ ਸੀ ਟਿਚਰਾ ਤੂੰ ਪਹੁੰਚ ਕੇ ਕੈਨੇਡਾ, ਛੱਡ ਗਈ ਸੀ ਬੇਰੁਜ਼ਗਾਰ ਦੱਸ ਕੇ, ਉਹ ਨਾਮ ਚੋਟੀ ਦਿਆ ਮੁਲਕਾਂ ਚ ਆਉਂਦਾ ਨੀ ਜਿੱਥੇ ਹੁਣ ਯਾਰ ਵੱਸਦੇ।
ਬਹੁਤ ਸੋਹਣਾ ਜੀ,
ਤੇ ਕਦੋਂ ਰਿਲੀਜ਼ ਹੋ ਰਿਹਾ ਵੀਰ ਜੀ ਆ ਗਾਣਾ ਤੁਹਾਡਾ?
ਇਹ ਹੋ ਰਿਹਾ ਜੀ 28 ਜੁਲਾਈ ਨੂੰ, ਪੀਟੀਸੀ ਤੇ ਡੇਟ ਮਿਲੀ 28 ਜੁਲਾਈ। ਹਾਂਜੀ
ਅੱਛਾ ਜੀ, ਕਿਆ ਬਾਤ। ਤੇ ਨਿੰਮਾ ਸਿੱਧੂ ਹੋਣਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਆ, ਐਵੇਂ ਨੀ ਆਸਟ੍ਰੇਲੀਆ ਨੇ 1.5 ਲੱਖ ਵੀਜ਼ਾ ਦਿੱਤਾ। ਖੈਰ ਬਹੁਤ ਵਧੀਆ। ਤੇ ਗੁਰਸੇਵ ਸਿੰਘ ਜੀ ਤੁਸੀਂ ਵੀ ਪੁੱਛੋ ਕੋਈ ਸਵਾਲ, ਬਹੁਤ ਵਧੀਆ ਗਵਈਏ ਹੈਗੇ ਅੱਜ ਆਪਣੇ।
ਨਹੀਂ ਬਹੁਤ ਵਧੀਆ, ਜਿਹੜੀ ਸਟਾਰਟਿੰਗ ਆ ਇਹਨਾਂ ਦੀ ਬਹੁਤ ਵਧੀਆ, ਪਹਿਲਾਂ ਇਹਨੀ ਦੱਸਤਾ, ਬਾਕੀ ਹੁਣ ਬੋਲੀਆਂ ਦੀ ਅੱਗੇ ਦਵਾਂਗੇ ਕਿਉਂਕਿ ਭੰਗੜੇ ਟੀਮ ਬਣ ਰਹੀ ਹੈ ਇੱਥੇ ਬ੍ਰਿਸਬੇਨ, ਉਦੋਂ ਮੌਕਾ ਦਵਾਂਗੇ ਇਹਨਾਂ ਨੂੰ ਬੋਲੀਆਂ ਦਾ ਪੂਰਾ। ਤੇ ਬਾਕੀ ਇਹ ਕਿ ਹੁਣ ਸ਼ੁਰੂਆਤ ਇਹਨਾਂ ਦੀ ਬਹੁਤ ਸੋਹਣੀ ਹੈ ਕਿ ਕੋਸ਼ਿਸ਼ ਕਰਨ ਅੱਗੇ ਵਾਸਤੇ ਜਿਹੜੇ ਗਾਣਿਆਂ ਦੀ ਸਿਲੈਕਸ਼ਨ ਆ, ਕਿਉਂ ਹੁਣ ਇਹਨਾਂ ਦੀ ਸਟਾਰਟਿੰਗ 2 ਗਾਣੇ ਬਹੁਤ ਵਧੀਆ ਹੈ ਨਾ, ਕਿ ਫਿਊਚਰ ਦੇ ਵਿੱਚ ਵੀ ਸਿਲੈਕਸ਼ਨ ਵਧੀਆ ਹੀ ਕਰਨ ਗਾਣਿਆਂ ਦੀ, ਤਾਂ ਜੋ ਕਿ ਅਸੀਂ ਮਾਣ ਨਾਲ ਇਹਨਾਂ ਨੂੰ ਸੱਦ ਸਕੀਏ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਾਡੇ ਸਰੋਤੇ ਵੀ, ਜੇਕਰ ਪ੍ਰੋਗਰਾਮ ਸੁਣਦੇ ਤਾਂ ਸਰੋਤੇ ਵੀ ਸਾਡੇ ਪੂਰੇ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਆਹ ਪ੍ਰੈਸ਼ਰ ਗਾਣਾ ਗਲਤ ਆ ਤਾਂ ਗਲਤ ਆ ਨਾ, ਤਾਂ ਸੋ ਮਾਣ ਦਾ ਸੱਦ ਸਕੀਏ ਅੱਗੇ ਵਾਸਤੇ ਵੀ ਤੁਹਾਡੇ, ਕਿਉਂਕਿ ਹੁਣ ਦੇ 2 ਗਾਣੇ ਬਹੁਤ ਸੋਹਣੇ ਆ, ਤੇ ਅੱਗੇ ਵੀ ਆਹੀ ਆਸ ਕਰਾਂਗੇ ਕਿ ਅੱਗੇ ਵਾਸਤੇ ਤੁਹਾਡਾ ਵਧੀਆ ਹੀ ਚੱਲੂਗਾ ਸਾਰਾ।
ਕੋਸ਼ਿਸ਼ ਤਾਂ ਭਾਜੀ ਕਰਾਂਗੇ ਜੀ,
ਕੋਸ਼ਿਸ਼ ਹੀ ਹੁੰਦੀ ਆ ਜੀ, ਕੋਸ਼ਿਸ਼ ਨਾਲ ਹੁੰਦਾ ਸਾਰਾ ਕੁਛ, ਕੋਸ਼ਿਸ਼ ਕਰੀ ਜਾਏ ਆਪੇ ਤੇਰੇ ਚੜ ਜਾਣੇ ਸਾਰੇ ਕੰਮ।
ਜੀ ਜੀ ਬਿਲਕੁਲ ਜੀ। ਤੇ ਕੋਹਲੀ ਸਾਹਿਬ ਤੁਹਾਡੀ ਇੰਟਰਵਿਊ ਨੂੰ ਲਾਈਕ ਕਰ ਰਹੇ ਆ, ਅਮਰਦੀਪ ਜੀ ਆਪਣੇ ਨਾਲ ਬੈਂਗਲੋਰ ਤੋਂ ਉਹ ਵੀ ਲਾਈਕ ਕਰ ਰਹੇ ਆ, ਜਸਪ੍ਰੀਤ ਗੋਲਡੀ ਜੀ ਉਹ ਵੀ ਆਵਾਜ਼ ਨੂੰ ਲਾਈਕ ਕਰ ਰਹੇ ਆ, ਬਿੱਟੂ ਢਿੱਲੋਂ ਸਾਹਿਬ ਤੇ ਉਹਨਾਂ ਨੇ ਵੀ ਤੁਹਾਡੀਆਂ ਬੋਲੀਆਂ ਜਿਹੜੀਆਂ ਲਾਈਕ ਕੀਤੀਆਂ, ਤੇ ਖਾਸ ਤੌਰ ਤੇ ਬੋਲੀਆਂ ਸਾਡੀਆਂ ਬਹੁਤ ਲਾਈਕ ਕਰਨੀਆਂ, ਮੈਨੂੰ ਪਤਾ ਆ ਸਰੋਤਿਆਂ ਨੇ ਕਿ ਲਾਈਕ ਕਰਨੀਆਂ, ਕਿਉਂਕਿ ਵੈਸੇ ਵੀ ਇੱਥੇ ਹੁੰਦਾ ਕਿ ਗਾਣੇ ਪਿੱਛੇ ਲਾ ਦਿੱਤੇ ਜਾਂਦੇ ਆ ਨਾ, ਯਾਨੀ ਭੰਗੜੇ ਦਾ ਸਰੂਪ ਜਿਹੜਾ ਹੈ ਉਹ ਬਦਲ ਕੇ ਰੱਖ ਦਿੱਤਾ, ਜਿੱਦਾਂ ਤੁਸੀਂ ਹਨਾ ਜੋ ਭੰਗੜਾ ਅਸਲੀ ਹੈਗਾ, ਅਸਲ ਵਿੱਚ ਅਸੀਂ ਭੰਗੜਾ ਪਾਉਂਦੇ ਨੀ ਹੈਗੇ, ਹੁਣ ਤਾਂ ਇੱਕ ਕੁਛ ਡਿਫਰੈਂਟ ਆਪਾਂ ਨਾਂ ਦੇ ਸਕਦੇ ਆ
ਭੰਗੜਾ, ਕੋਰੀਓਗ੍ਰਾਫੀ ਕਰ ਲਾਂਗੇ।
ਹਾਂ ਕੋਰੀਓਗ੍ਰਾਫੀ, ਹਾਂ ਉਹ ਵਧੀਆ ਸ਼ਬਦ ਹੈਗਾ ਕੋਰੀਓਗ੍ਰਾਫੀ, ਕਿ ਅਸਲੀ ਭੰਗੜਾ ਤਾਂ ਉਹ ਆ ਜਿਹਦੇ ਵਿੱਚ ਕਿ ਕਾਟੋ ਵੀ ਹੁੰਦੀ ਆ ਹਨਾ, ਤੇ ਤੁਸੀਂ ਜਿਹੜਾ ਪਿੱਛੇ ਬੋਲੀਆਂ ਪਾਉਣ ਵਾਲਾ ਹੁੰਦਾ, ਚਿਮਟਾ ਵੀ ਹੁੰਦਾ, ਢੋਲ ਵੀ ਹੁੰਦਾ, ਤੇ ਇੱਕ ਲਾਈਵ ਪਰਫਾਰਮੈਂਸ ਜਿਹੜੀ ਦਿੱਤੀ ਜਾਂਦੀ ਆ, ਤੇ ਬਹੁਤ ਘੱਟ ਟੀਮਾਂ ਹੈਗੀਆਂ ਆ ਆਸਟ੍ਰੇਲੀਆ ਦੇ ਵਿੱਚ ਹੈਗੀਆਂ ਆ, ਉਹਦਾ ਬਹੁਤ ਵਧੀਆ ਉਹ ਵੀ ਕੰਮ ਕਰ ਰਹੇ ਆ, ਤੇ ਖੈਰ ਤੇ ਤੁਹਾਡੀ ਗੱਲ ਵੈਸੇ ਵਧੀਆ ਹੈਗੀ ਆ। ਤੇ ਕੋਹਲੀ ਸਾਹਿਬ ਨੇ ਇਹ ਕਿਹਾ, ਕਹਿੰਦੇ ਵੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਆ ਤੁਹਾਨੂੰ ਸਰਾ ਸਾਹਿਬ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਜੀ ਤੇ ਉਹ ਕਹਿੰਦੇ ਵੀ ਸੁਰਜੀਤ ਬੈਂਦਰਖੀਏ ਨੇ ਵੀ ਕਹਿੰਦੇ ਭੰਗੜੇ ਦੀਆਂ ਬੋਲੀਆਂ ਤੋਂ ਸ਼ੁਰੂਆਤ ਕੀਤੀ ਸੀ, ਤਾਂ ਫਿਰ ਸ਼ਮਸ਼ੇਰ ਸੰਧੂ ਜੀ ਨੇ ਬੈਂਦਰਖੀਏ ਨੂੰ ਆਪਣੇ ਗੀਤ ਦੇਣੇ ਸ਼ੁਰੂ ਕੀਤੇ ਸੀ, ਯਾਨੀ ਇੱਕ ਤਰ੍ਹਾਂ ਦਾ ਇਸ਼ਾਰਾ ਹੁਣ ਇੱਧਰ ਆ ਵੀ ਸ਼ਮਸ਼ੇਰ ਸੰਧੂ ਜੀ ਨੂੰ ਸਲਾਹ ਦਿਓ ਕਿਸੇ ਤਰੀਕੇ ਨਾਲ,
ਹਨਾ। ਨਹੀਂ ਉਹਨਾਂ ਨੇ ਪਾਈਆ ਉਹ ਵੀ ਯੂਨੀਵਰਸਿਟੀ ਸਟੇਜ, ਉਹਨਾਂ ਨੇ ਵੀ ਉਹੀ ਸ਼ੇਅਰ ਕੀਤੀ ਹੋਈ ਆ, ਮਤਲਬ ਕਿ ਗੁਰਤੇਗ ਬਹਾਦਰ ਹਾਲ ਜੀ, ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਤੇਗ ਬਹਾਦਰ ਹਾਲ ਹੈ, ਤੇ ਉਹ ਮੇਨਲੀ ਸਾਡਾ ਮਤਲਬ ਕਿ ਬਹੁਤ ਕਲਾਕਾਰ ਉਹ ਸਟੇਜ ਨੇ ਦਿੱਤੇ ਆ, ਗੁਰਦਾਸ ਮਾਨ ਸਾਹਿਬ ਨੇ ਵੀ ਉੱਥੇ ਪਰਫਾਰਮ ਕੀਤਾ ਹੈਗਾ, ਬਹੁਤ ਹੀ ਜਿਆਦਾ ਵੱਡੇ ਵੱਡੇ ਆਰਟਿਸਟ ਜਿਹੜੇ ਕਿ ਉਹ ਸਟੇਜ ਨੇ ਦਿੱਤੇ ਆ ਉਵੇਂ।
ਅੱਛਾ ਜੀ, ਚਲੋ ਖੈਰ ਬਹੁਤ ਵਧੀਆ, ਤੇ ਸਾਨੂੰ ਆਸਾਂ ਵੀ ਤੁਹਾਡੇ ਤੋਂ ਬਹੁਤ ਹੈਗੀ ਆ। ਤੇ ਵੈਸੇ ਵੀ ਸ਼ਮਸ਼ੇਰ ਸੰਧੂ ਸਾਹਿਬ ਨੂੰ ਸਤਵਿੰਦਰ ਬਿੱਟੀ ਤੇ ਸੁਰਜੀਤ ਬੈਂਦਰਖੀਏ ਤੋਂ ਬਾਅਦ ਕੋਈ ਆਰਟਿਸਟ ਇੰਨਾ ਵਧੀਆ ਮਿਲਿਆ ਨੀ ਉਹਨਾਂ ਨੂੰ, ਜਿਹੜਾ ਕਿ ਉਹਨਾਂ ਦੀ ਕਲਮ ਨੂੰ ਜਿਹੜਾ ਵਧੀਆ ਤਰੀਕੇ ਨਾਲ ਲੈ ਜਾ ਸਕੇ, ਕਿਉਂਕਿ ਇਹ ਵੀ ਖਾਸ ਇੱਕ ਸ਼ੈਲੀ ਆ ਇਹ, ਜਿਹੜੇ ਇੱਦਾਂ ਦੇ ਗਾਣੇ ਆ ਗਾਉਣੇ ਹਨਾ, ਦਮਦਾਰ ਜਿਹੜਾ ਚਾਹੀਦਾ ਸਾਡੇ ਵਿੱਚ, ਉਹ ਗੁਣ ਹੈਗੇ ਆ। ਵੈਸੇ ਤਾਂ ਸਾਡਾ ਇਹ ਮਕਸਦ ਅਸੀਂ ਗੁਣ ਗਾਣ ਵੈਸੇ ਕਰਦੇ ਰਹੀਦਾ ਜਿਹੜੇ ਵੀ ਸਾਡੇ ਕੋਲ ਇੰਟਰਵਿਊ ਕਰਨ ਆਉਂਦੇ ਆ, ਪਰ ਸਾਡੇ ਵਿੱਚ ਹੈਗਾ ਕੁਛ ਵੱਖਰਾ।
ਧੰਨਵਾਦ ਭਾਜੀ, ਧੰਨਵਾਦ।
ਹਾਂਜੀ, ਤੇ ਇਹੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਫਿਊਚਰ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਗਾਓ, ਜਿੱਦਾਂ ਗੁਰਸੇਵ ਸਿੰਘ ਜੀ ਹੋਣਾ ਨੇ ਕਿਹਾ ਕਿ ਵਧੀਆ ਤਰੀਕਿਆਂ ਦੀ, ਜਿੱਦਾਂ ਗਾਣਿਆਂ ਦੀ ਸਿਲੈਕਸ਼ਨ, ਤੇ ਗਾਣਿਆਂ ਦੀ ਸਿਲੈਕਸ਼ਨ ਕਿੱਦਾਂ ਤੁਸੀਂ ਜਾਣੀ, ਜਿੱਦਾਂ ਪਹਿਲਾ ਗਾਣਾ ਜਿਹੜਾ 84 ਵਾਲਾ ਸੀ ਉਹ ਕਿਹਨਾਂ ਨੇ ਲਿਖਿਆ ਸੀਗਾ ਗਾਣਾ?
ਉਹ ਜੀ ਬਠਿੰਡੇ ਮੁੰਡਾ ਰਹਿੰਦਾ ਸੀਗਾ ਮੇਰਾ, ਫਰੈਂਡ ਸੀਗਾ ਉਹ, ਅਸੀਂ ਮਤਲਬ ਕਾਲਜ ਦੇ ਵਿੱਚ ਇਕੱਠੇ ਸੀਗੇ, ਮਹਿੰਦਰਾ ਕਾਲਜ ਦੇ ਵਿੱਚ ਮੈਂ ਪੜ੍ਹਿਆ, ਮਹਿੰਦਰਾ ਕਾਲਜ ਪਟਿਆਲਾ ਵਿੱਚ, ਤੇ ਉੱਥੇ ਮੇਰਾ ਫਰੈਂਡ ਸੀਗਾ ਮੁੰਡਾ ਰੀਤ ਧਾਲੀਵਾਲ, ਤੇ ਉੱਥੋਂ ਅਸੀਂ ਮੈਂ ਮਤਲਬ ਕਿ ਸਾਡਾ ਇੰਟਰਨੈਸ਼ਨਲ ਟੂਰ ਲੱਗਿਆ ਭੰਗੜੇ ਦਾ ਟਰਕੀ, ਟਰਕੀ ਗਏ ਤਾਂ ਉਦੋਂ ਅਸੀਂ ਇਕੱਠੇ ਰਹੇ ਬਹੁਤ ਟਾਈਮ, ਪਹਿਲਾਂ ਅਸੀਂ ਇੱਕ ਦੂਜੇ ਨੂੰ ਇੰਨਾ ਜਾਣਦੇ ਨਹੀਂ ਸੀ, ਮੇਰਾ ਫਸਟ ਈਅਰ ਸੀਗਾ ਉਹ, ਮੇਰੇ ਤੋਂ ਸੀਨੀਅਰ ਸੀਗਾ ਉੱਥੇ ਕਾਲਜ ਦੇ ਵਿੱਚ। ਹਾਂਜੀ ਹਾਂਜੀ, ਤੇ ਸਾਡਾ ਰੂਮ ਰੱਬ ਸਬੱਬ ਵੀ ਇੱਕ ਹੋ ਗਿਆ ਵੀ ਸਾਨੂੰ ਰੂਮ ਜਿਹੜਾ ਉੱਥੇ ਹੋਟਲ ਦੇ ਵਿੱਚ ਮਿਲਿਆ ਉਹ ਇੱਕ ਸੀਗਾ, ਤੇ ਬਸ ਰਾਤ ਨੂੰ ਗੱਲਾਂ ਚੱਲਦੀ ਰਹੀਆਂ, ਉਹ ਕਹਿੰਦਾ ਵੀ ਤੂੰ ਕੀ ਕਰਨਾ, ਮੈਂ ਕਿਹਾ ਮੈਂ ਗਾਣਾ ਵੀ ਸੁਣ ਰਿਹਾ ਵੀ ਇੱਕ ਗਾਣੇ ਦੀ ਆਡੀਓ ਕਰਾਂ, ਤੇ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਵੀ ਮੈਂ ਕੁਛ ਲਿਖਿਆ ਹੋਇਆ ਵੀ 1984 ਤੇ ਵੀ ਜੇ ਤੂੰ ਚਾਹੇ ਤਾਂ ਤੂੰ ਕਰ ਸਕਦਾ, ਮੈਂ ਕਿਹਾ ਤੁਸੀਂ ਮੈਨੂੰ ਦੋ, ਮੈਨੂੰ ਬਹੁਤ ਵਧੀਆ ਲੱਗਿਆ ਵੀ ਗਾਣਾ ਹੀ ਬਹੁਤ ਵਧੀਆ ਸੀਗਾ, ਮਤਲਬ ਕਿ ਅੱਗੇ ਤੁਸੀਂ ਪੂਰਾ ਸੁਣੋਗੇ ਤਾਂ ਤੁਸੀਂ ਉਹ ਗਾਣਾ ਬਹੁਤ ਹੀ ਜ਼ਿਆਦਾ ਮਤਲਬ ਕਿ ਹਾਰਟ ਟੱਚਿੰਗ ਆ, ਵੀ ਇੱਕ ਬੰਦੇ ਦੀ ਫੀਲਿੰਗਸ ਆ ਵੀ ਜਿਹੜੇ ਬੰਦੇ ਨਾਲ 84 ਦੇ ਵਿੱਚ
A participant has left the group call.
ਜੀ ਤੇ ਸਰੋਤੇ ਉਹ ਮਾਫ਼ੀ ਵੀ ਚਾਹੁੰਦੇ ਆ ਤੇ ਸੰਪਰਕ ਸ਼ਾਇਦ ਸਰਾਂ ਸਾਹਿਬ ਦੇ ਨਾਲ ਟੁੱਟ ਗਿਆ ਆ ਤੇ ਖੈਰ ਉਹਨਾਂ ਦੇ ਨਾਲ ਆਪਾਂ ਜੁੜਦੇ ਆ ਫੇਰ ਤੇ ਉਹਨਾਂ ਦਾ ਗਾਣਾ ਜਿਹੜਾ ਆ ਆਪਾਂ ਸੁਣ ਲੈਂਦੇ ਆ ਜਿਹੜਾ ਕਿ ਉਹਨਾਂ ਨੇ ਰਾਤੀ ਵਾਲਾ ਗਾਇਆ। ਗਾਣਾ ਸੁਣ ਕੇ ਫੇਰ ਵਾਪਸ ਆਉਂਦੇ ਆ ਤੇ ਟੈਕਨੀਕਲ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਆ ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਰੂਪ ਚੜ ਗਿਆ ਤੇਰਾ ਹੈਰਾ ਫੇਰੀਆਂ ਨੂੰ ਬੰਨ ਲਾਉਂਦਾ ਏ ਵਗਦੀਆਂ ਨੇਰੀਆਂ ਨੂੰ। ਰੂਪ ਚੜ ਗਿਆ ਤੇਰਾ ਹੈਰਾ ਫੇਰੀਆਂ ਨੂੰ ਬੰਨ ਲਾਉਂਦਾ ਏ ਵਗਦੀਆਂ ਨੇਰੀਆਂ ਨੂੰ। ਮੈਂ ਕਮਾਦਾ ਰੰਗ ਦੋਰਾਂ
ਜੀ। ਦੋਸਤੋ ਮਾਫ਼ੀ ਚਾਹੁੰਦੇ ਹਾਂ, ਪਹਿਲਾਂ ਤਾਂ ਟੈਕਨੀਕਲੀ ਥੋੜੀ ਜਿਹੀ ਚੱਲ ਰਹੀ ਸੀ ਪ੍ਰੋਬਲਮ ਤੇ ਆਪਣੇ ਨਾਲ ਫੇਰ ਜੁੜ ਚੁੱਕੇ ਆ ਮਨਪ੍ਰੀਤ ਸਰਾਜ ਸਾਹਿਬ ਤੇ ਮਨਪ੍ਰੀਤ ਫੇਰ ਜਾਂਦੇ ਜਾਂਦੇ ਹੁਣ ਕੀ ਕਹਿਣਾ ਚਾਹੁੰਦੇ ਆ ਲਾਸਟ ਦੇ ਵਿੱਚ ਤੇ ਆਪਾਂ ਫਿਰ ਸਾਥੋਂ ਰਵਾਇਤ ਕੀ ਲਈਏ।
ਲਾਸਟ ਦੇ ਵਿੱਚ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਚੰਗਾ ਸੁਣਨਾ ਚਾਹੀਦਾ ਤੇ ਚੰਗਾ ਹੀ ਗਾਣਾ ਚਾਹੀਦਾ ਜੀ। ਵੀ ਮਤਲਬ ਕਿ ਕਿਉਂਕਿ ਅੱਜ ਕੱਲ ਭਾਜੀ ਗੱਲ ਇਹ ਆ ਕਿ ਆਪਣੀ ਜਿਹੜੀ ਮੇਨ ਕੀ ਆ ਕਿ ਪੰਜਾਬ ਮੋਸਟਲੀ ਜਾਣਾ ਜਾਂਦਾ ਜੱਟਾਂ ਤੋਂ ਐਵੇਂ, ਪਰ ਜੋ ਜੱਟਾਂ ਦੀ ਛਵੀ ਹੁਣ ਖਰਾਬ ਕੀਤੀ ਜਾ ਰਹੀ ਆ ਉਹ ਮੈਨੂੰ ਲੱਗਦਾ ਵੀ ਨਹੀਂ ਕਰਨੀ ਚਾਹੀਦੀ। ਉੱਥੇ ਤਾਂ ਵਿਚਾਰੇ ਉਹ ਕੀ ਕਹਿੰਦੇ ਆ ਜ਼ਹਿਰਾਂ ਪੀ ਰਹੇ ਆ, ਖੁਸ਼ੀਆਂ ਕਰ ਰਹੇ ਆ, ਤੇ ਆਪਾਂ ਉਹਦੇ ਵਿੱਚ ਕਹਿੰਦੇ ਆ ਵੀ ਦਨਾਲੀਆਂ ਦੂਜੀਆਂ ਚੱਕ ਲਓ, ਤੀਜਾ ਚੱਕ ਲਓ।
ਜੀ ਬਿਲਕੁਲ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਨਾਲ ਕਮਲ ਧਮਨ ਜੀ ਜੁੜੇ ਆ ਸਾਡੇ ਨਾਲ। ਕਮਲ ਧਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਵੀ ਬੋਲੀਆਂ ਤੁਸੀਂ ਬਹੁਤ ਵਧੀਆ ਬਣਾਈਆਂ ਤੇ ਸਾਨੂੰ ਜਿਹੜੀਆਂ ਸ਼ੋਭੇਸ਼ਾਵਾਂ ਵੀ ਉਹਨਾਂ ਨੇ ਦਿੱਤੀਆਂ। ਜਗਤਾਰ ਢੁੱਡੀਕੇ ਸਾਹਿਬ ਉਹਨਾਂ ਨੇ ਕਿਹਾ ਕਹਿੰਦੇ ਵੀ ਭੰਗੜੇ ਦੇ ਨਾਲ ਬੋਲੀਆਂ ਜਿਹੜੀਆਂ 12-14 ਮਿੰਟ ਵਿੱਚ 18 ਵੀ ਰਿਦਮ ਬਦਲੇ ਜਾਂਦੇ ਆ ਜਾਣੀ ਬੋਲੀਆਂ ਦੇ ਵਿੱਚ, ਹਨਾ।
ਹਾਂਜੀ ਹਾਂਜੀ ਹਾਂਜੀ
ਜੀ। ਤੇ ਤੁਹਾਡੀ ਬਹੁਤ ਪ੍ਰਸ਼ੰਸਾ ਕੀਤੀ ਆ ਉਹਨਾਂ ਨੇ ਵੀ ਤੇ ਧੰਨਵਾਦ ਜੀ ਸਾਡਾ ਬਹੁਤ ਬਹੁਤ ਜਿੰਨੇ ਵੀ ਸੋਚਿਆ ਨੇ ਸਾਨੂੰ ਲਾਈਕ ਕੀਤਾ ਆ। ਵੈਸੇ ਮੈਸੇਜ ਜਿਹੜੇ ਬਹੁਤ ਆ ਰਹੇ ਆ ਤੇ ਆਪਾਂ ਸਾਰਿਆਂ ਨੂੰ ਧੰਨਵਾਦ ਵੀ ਕਰਦੇ ਆ, ਪਰ ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ ਤੇ ਆਪਾਂ ਮਿਲਾਂਗੇ ਫੇਰ ਕਿਤੇ। ਗਾਣੇ ਦਾ ਨਾਮ ਵੈਸੇ ਦੱਸ ਦਿਓ ਕਿਉਂਕਿ ਅੰਤਰਰਾਸ਼ਟਰੀ ਪਿਆਰ ਮੈਂ ਤਾਂ ਕਹੀ ਜਾਂਦਾ ਹਾਂ। ਗਾਣੇ ਦਾ ਨਾਮ ਕੀ?
ਗਾਣੇ ਦਾ ਨਾਮ ਹੈ ਜੀ ਯਾਰ ਵਸਦੇ ਤੇ ਡਾਇਮੰਡ ਰੈਕਰਡਸ ਵੱਲੋਂ ਆ ਰਿਹਾ ਉਹ।
ਅੱਛਾ, ਯਾਰ ਵਸਦੇ ਜੀ। ਤੇ ਜੁਲਾਈ ਦੇ ਲਾਸਟ ਦੇ ਵਿੱਚ ਆਉਣਾ ਆ ਸਰੋਤਿਓ, ਤੇ ਉਹ ਆਪਾਂ ਸਾਂਝਾ ਜਿਹੜੀ ਜਦੋਂ ਇਹਨਾਂ ਦਾ ਆਊਗਾ ਗਾਣਾ ਤੇ ਆਪਾਂ ਸਾਂਝ ਜ਼ਰੂਰ ਬਣਾਵਾਂਗੇ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਨਵੀਂ ਜੀ ਉਹਨਾਂ ਦੇ ਨਾਲ, ਨਵਦੀਪ ਜੀ ਉਹਨਾਂ ਦੇ ਨਾਲ ਵੀ ਸਾਂਝ ਬਣਾਉਣੀ ਆ ਜਿਹੜੇ ਕਿ ਆਪਣੇ ਨਾਲ ਗ੍ਰੀਨ ਪਾਰਟੀ ਦੇ ਬਾਰੇ ਗੱਲਾਂ ਕਰਨਗੇ। ਤੇ ਆਪਾਂ ਹੁਣ ਰਵਾਨਗੀ ਲੈਂਦੇ ਆ ਸਰਾਂ ਸਾਹਿਬ ਤੋਂ ਤੇ ਫਿਰ ਮਿਲਦੇ ਆ ਨਵਦੀਪ ਉਹਨਾਂ ਦੇ ਨਾਲ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਜੁੜੇ ਰਹੋ ਹਰਮਾ ਰੇਡੀਓ ਦੇ ਨਾਲ।
ਮਾਰ ਗਿਆ ਮੈਨੂੰ ਤੱਕਣਾ ਓ ਜਦ ਇਸ਼ਕ ਦੀ ਸੂਲੀ ਚੜ ਗਈ ਅੱਖ ਲੜ ਗਈ ਯਾਰ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਤੇ ਸ਼ਰਮਾ ਦੇ ਧੁੱਖ ਲੱਥ ਗਏ ਅੱਖ ਲੜ ਗਈ। ਖਾਤਰ ਮਰਨਾ ਯਾਰ ਦੀ ਖਾਤਰ ਚੜ ਜਾਵਾਂਗੇ ਪਿਆ ਜੇ ਸੂਈ ਚੜਨਾ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ
ਦੁੱਖ ਹੋਵਣ ਜਾਂ ਖੁਸ਼ੀਆਂ ਹੋਵਣ ਹੁਣ ਤੇ ਰਹਿਣਾ ਇਕੱਠੇ ਪਿਆਰ ਨੇ ਏਦਾਂ ਪਾਗਲ ਕੀਤਾ ਸ਼ਰਮਾ ਦੇ ਖੁੰਡ ਲੱਥੇ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ
ਮੇਰਾ ਮਾਹੀ ਮਿਲਿਆ ਗਲ ਪਾ ਲਈਆਂ ਬਾਵਾਂ ਡਰਦੀ ਮਾਰੀ ਅੱਖ ਨਾ ਖੋਲਾ ਫੇਰ ਵਿਛੜਨਾ ਜਾ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ
ਕੀ ਆਖਾਂ ਕਾਤਿਲ ਅੱਖੀਆਂ ਨੂੰ ਪਈਆਂ ਕਰਦੀਆਂ ਕਤਲ ਹਜ਼ਾਰਾਂ ਨੂੰ ਸਾਂਭ ਕੇ ਸੱਜਣਾ ਰੱਖਿਆ ਕਰੇ ਨਾ ਤਖੀਆਂ ਦੋ ਤਲਵਾਰਾਂ ਨੂੰ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ
ਤੇਰੇ ਪਿਆਰ ਵਾਲੀ ਗੱਲ ਬਣੀ ਆਮ ਹੋ ਗਈ ਬਦਨਾਮ ਹੋ ਗਈ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ
ਮਹਿੰਦੀ ਹੱਥਾਂ ਉੱਤੇ ਪਿਆਰ ਦੀ ਮੈਂ ਲਾਈ ਤੇ ਖੁਸ਼ੀਆਂ ਦੀ ਜੰਝ ਚੜ ਗਈ ਅੱਖ ਲੜ ਗਈ
ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ ਲੜ ਗਈ ਅੱਖ ਲੜ ਗਈ ਯਾਰ ਨਾਲ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਇਸ ਗਾਣੇ ਤੋਂ ਬਾਅਦ ਗੁਰਸੇਵ ਸਿੰਘ ਜੀ ਇੱਕ ਆਪਾਂ ਨੂੰ ਮੈਸੇਜ ਆਇਆ ਆਪਣੇ ਜੇ ਡੀ ਸਿੰਘ ਹੁਣਾਂ ਦਾ ਤੇ ਜੇ ਡੀ ਸਿੰਘ ਹੁਣੀ ਕਾਫੀ ਚੱਲਦਾ ਇਹ ਮੈਸੇਜ ਭੇਜਿਆ ਤੇ ਆਪਾਂ ਉਹ ਸੁਣ ਲੈਂਦੇ ਹਾਂ ਵੋਇਸ ਮੈਸੇਜ ਹੈ ਉਹਨਾਂ ਦਾ ਆਪਾਂ ਉਹ ਸੁਣਾ ਕੇ ਦੋਸਤਾਂ ਨਾਲ ਫੇਰ ਸਾਂਝ ਬਣਾਉਂਦੇ ਹਾਂ
ਹਾਂਜੀ ਫੇਰ
ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਤੇ ਸਾਰੇ ਸਰੋਤਿਆਂ ਨੂੰ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਜੇ ਡੀ ਸਿੰਘ ਬੋਲ ਰਿਹਾ ਜੀ ਬ੍ਰਿਸਬਨ ਤੋਂ ਭਾਜੀ ਆ ਜਿਹੜਾ ਨੌਜਵਾਨਾਂ ਨੇ ਐਫਰਟ ਕੀਤਾ ਜੀ ਇਹ ਬਹੁਤ ਵਧੀਆ ਐਫਰਟ ਆ ਏਦਾਂ ਦੀਆਂ ਕੁਰੀਤੀਆਂ ਸਮਾਜ ਚੋਂ ਦੂਰ ਹੋਣੀਆਂ ਚਾਹੀਦੀਆਂ ਇਹ ਤੋਂ ਪਹਿਲਾਂ ਦੀ ਇੱਕ ਐਸੋਸੀਏਸ਼ਨ ਰੋਪੜ ਦੇ ਵਿੱਚ ਚੱਲ ਰਹੀ ਆ ਜਿਹਦਾ ਨਾਮ ਹੈ ਨਵੀਂ ਸੋਚ ਨਵੀਂ ਪਲਾਂਘ ਉਹ ਸੱਤਾ ਪਿੰਡਾਂ ਨੇ ਇੱਕ ਭਾਜੀ ਮਤਾ ਪਾਸ ਕੀਤਾ ਸੀ ਜਿਹਦੇ ਅੰਡਰ ਉਹਨਾਂ ਨੇ ਇਹ ਸਾਰੀਆਂ ਕੁਰੀਤੀਆਂ ਦੂਰ ਕੀਤੀਆਂ ਸੀ ਉਹ ਮਤੇ ਦੇ ਵਿੱਚ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਸਮਾਜ ਲਈ ਬਹੁਤ ਜ਼ਰੂਰੀ ਨੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਸ ਵਕਤ ਜੀ 30 ਤੋਂ ਉੱਪਰ ਪਿੰਡ ਜੁੜ ਚੁੱਕੇ ਨੇ ਜੇ ਤੁਹਾਨੂੰ ਉਸ ਸੰਸਥਾ ਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਵੀ ਸ਼ੇਅਰ ਕਰ ਸਕਦੇ ਆ ਉਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਆਪਦੇ ਏਰੀਏ ਦੇ ਵਿੱਚ ਜੇ ਕਿਸੇ ਨੂੰ ਵੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਤਾਂ ਉਹ ਉਹਨਾਂ ਦੇ ਪਿੰਡ ਆ ਕੇ ਉਹਨਾਂ ਨੂੰ ਉਹ ਮਤੇ ਦੀਆਂ ਗੱਲਾਂ ਸਮਝਾਉਂਦੇ ਨੇ ਸਾਰੇ ਲੋਕਾਂ ਨੂੰ ਸਮਝਾਉਂਦੇ ਨੇ ਬਹੁਤ ਹੀ ਵਧੀਆ ਐਫਰਟ ਕਰ ਰਹੇ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਜੇ ਉਹਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਆ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ ਜੀ ਥੈਂਕਸ
ਜੀ ਜੀ ਗੁਰਦੇਵ ਸਿੰਘ ਜੀ ਕਮਾਲੇ ਕਰ ਦਿੱਤੇ ਜੇਡੀ ਸਿੰਘ ਉਹਨਾਂ ਨੇ ਜਿਹੜੀ ਆਪਣੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਆ
ਹਾਂਜੀ ਅਸੀਂ ਪਹਿਲਾਂ ਜਿਵੇਂ ਕਹਿ ਦਿੱਤਾ ਸੀ ਕਿ ਸਲਾਮ ਆ ਜਿਹੜੇ ਅਜਿਹੇ ਕੰਮ ਕਰ ਰਹੇ ਆ ਸਮਾਜ ਲਈ ਸਮਾਜ ਨੂੰ ਬਹੁਤ ਵੱਡੀ ਦੇਣ ਇਹਨਾਂ ਦੀ ਤੇ ਬਾਕੀ ਇਹਨਾਂ ਨੂੰ ਜ਼ਰੂਰ ਕਹਾਂਗੇ ਕਿ ਇਹਨਾਂ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਭੇਜੋ ਕਿ ਹਾਲ ਵਿੱਚ ਸਾਡੇ ਕੋਲ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਕਿ ਤੁਸੀਂ ਜਾਣਕਾਰੀ ਲੈ ਕੇ ਇਹਨਾਂ ਸੰਪਰਕ ਨੰਬਰ ਲੈ ਕੇ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਜੋ ਕਿ ਅੱਗੇ ਸੰਪਰਕ ਵੀ ਕੀਤਾ ਜਾ ਸਕੇ ਤੇ ਇਹਨਾਂ ਦੀ ਜਾਣਕਾਰੀ ਵੀ ਅਸੀਂ ਰੇਡੀਓ ਤੇ ਸਾਂਝੀ ਕਰ ਸਕੀਏ
ਹਾਂ ਤੇ ਅਸੀਂ ਚਾਹਾਂਗੇ ਵੀ ਇਹੋ ਜਿਹੇ ਅਗਾਂਹ ਵਧੂ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਆਪਾਂ ਇੰਟਰਵਿਊ ਜ਼ਰੂਰ ਕਰੀਏ
ਹੌਸਲਾ ਅਫਜ਼ਾਈ ਵੀ ਕੀਤੀ ਜਾ ਸਕੇ
ਹਾਂਜੀ ਇਹ ਹੌਸਲਾ ਹੁੰਦਾ ਹਨਾ ਕਿਉਂਕਿ ਦੇਖੋ ਇਹ ਘਰ ਫੂਕ ਤਮਾਸ਼ਾ ਹੁੰਦਾ ਵੈਸੇ ਤੇ ਇਦਾਂ ਦੇ ਕੰਮ ਇੱਕ ਤੁਸੀਂ ਵੱਖਰਾ ਕੁਛ ਕਰਨਾ ਕੰਮ ਫਰੀਕ ਬਣਨਾ ਉਹ ਥੋੜੀ ਜਿਹਾ ਡਿਫਰੈਂਟ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਡੀ ਸਿੰਘ ਜੀ ਕਿ ਤੁਸੀਂ ਸਾਡੇ ਨਾਲ ਇਹ ਸਾਂਝ ਬਣਾਈ ਆ ਤੇ ਦੋਸਤੋ ਹੁਣ ਟਾਈਮ ਹੋ ਗਿਆ ਆਪਣੇ ਨਾਲ ਨਵਦੀਪ ਜੀ ਉਹਨਾਂ ਦੇ ਨਾਲ ਜੁੜਨ ਦਾ ਜਿਹੜੇ ਕਿ ਬੁਲਾਰੇ ਹੈਗੇ ਆ ਇੱਥੇ ਕੁਈਨਸਲੈਂਡ ਤੋਂ ਗ੍ਰੀਨ ਪਾਰਟੀ ਦੇ ਤੇ ਆਪਾਂ ਉਹਨਾਂ ਦੇ ਨਾਲ ਸਾਂਝ ਬਣਾਉਣੀ ਆ ਤੇ ਵੈਸੇ ਗੁਰਸੇਵਕ ਸਿੰਘ ਜੀ ਅੱਜ ਦਿਨ ਵੀ ਵੀਰਵਾਰ ਆ ਹਨਾ ਵੀਰਵਾਰ ਦਿਨ ਹੁੰਦਾ ਪੀਰਾਂ ਦਾ ਰੰਗ ਹੈਗਾ ਹਰਾ ਤੇ ਹਰੇ ਰੰਗ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਹੁਣ
ਹਾਂਜੀ ਜ਼ਰੂਰ ਉਹਨਾਂ ਦਾ ਸਵਾਗਤ ਆ ਨਵਦੀਪ ਜੀ ਦੇ ਪ੍ਰੋਗਰਾਮ ਦੇ ਵਿੱਚ
ਵੈਸੇ ਵੀ ਤੁਸੀਂ ਜਿੱਦਾਂ ਇਕੋ ਫ੍ਰੈਂਡਲੀ ਗੱਲ ਹਨਾ ਕਰਦੇ ਗ੍ਰੀਨ ਪਾਰਟੀ ਵੈਸੇ ਸਾਡੇ ਵਾਲ ਕਾਂ ਬਹੁਤ ਹੈਗੇ ਆ ਕਾਂ ਤੁਸੀਂ ਸੁਣਦੇ ਰਹਿੰਦੇ ਆ ਤੇ ਤੁਸੀਂ ਕਾਫੀ ਤੁਸੀਂ ਵੀ ਇਕੋ ਫ੍ਰੈਂਡਲੀ ਆ ਬਹੁਤ ਜ਼ਿਆਦਾ
ਬਿਲਕੁਲ ਅਸੀਂ ਸਿਰਫ ਕਹਿੰਦੇ ਨੀ ਸੁਣਾਦੇ ਵੀ ਨਾਲ ਦੀ ਨਾਲ ਕਾਵਾਂ ਨੂੰ ਕਾਵਾਂ ਦੀ ਅਸੀਂ ਰੱਖੇ ਹੋਏ ਆ
ਅਸੀਂ ਰੱਖੇ ਵੀ ਹੋਏ ਆ ਬਿਲਕੁਲ ਜੀ ਤੇ ਆਓ ਫਿਰ ਅੱਜ ਆਪਾਂ ਦੋਸਤੋ ਮਿਲਦੇ ਆ ਗ੍ਰੀਨ ਪਾਰਟੀ ਦੇ ਬੁਲਾਰੇ ਨਵਦੀਪ ਜੀ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਨਵਦੀਪ ਜੀ
ਸਤਿ ਸ੍ਰੀ ਅਕਾਲ ਵੀਰੋ ਸਤਿ ਸ੍ਰੀ ਅਕਾਲ ਚੇਤਨ ਸਰੋਤੇ ਹੋ ਜਿਹੜੇ ਫਿਕਰ ਕਰ ਰਹੇ ਹੋ ਸਮਾਜ ਦਾ ਅੱਗੇ ਭਵਿੱਖ ਬਾਰੇ ਸੋਚ ਰੱਖੇ ਆਪਣੇ ਫੈਸਲੇ ਲੈ ਰਹੇ ਹੋ
ਜੀ
ਜਿਵੇਂ ਕਾਵਾਂ ਦੀ ਗੱਲ ਕਰ ਰਹੇ ਹੋ ਗੁਰਦਾਸ ਮਾਨ ਜੀ ਕਹਿੰਦੇ ਸੀ ਕਿ ਪੰਛੀ ਦੇ ਪਰਦੇਸੀ ਮਰਿਆ ਕਿਹੜਾ ਸੋਗ ਮਨਾਵੇ ਗ੍ਰੀਨ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਪੰਛੀ ਦੇ ਮਰੇ ਦਾ ਵੀ ਸੋਗ ਮਨਾਉਂਦੀ ਹੈ ਤੇ ਪ੍ਰਵਾਸੀ ਦੇ ਮਰੇ ਦਾ ਵੀ ਮਨਾਉਂਦੀ ਹੈ ਜਿਵੇਂ ਵਾਤਾਵਰਨ ਵਾਸਤੇ ਕੰਮ ਕਰ ਰਹੇ ਹਾਂ ਲਗਾਤਾਰ ਕਿ ਇਸ ਤਰ੍ਹਾਂ ਦਾ ਵਾਤਾਵਰਨ ਦੇ ਕੰਮ ਨਾ ਹੋਣ ਕਿ ਉਹਨਾਂ ਦਾ ਵਾਤਾਵਰਨ ਆਪਣਾ ਪੱਕੇ ਤੌਰ ਤੇ ਗੰਧਲਾ ਹੋ ਜੇ ਕਿ ਜਿਹੜਾ ਵਾਪਸ ਨਾ ਮੋੜਿਆ ਜਾ ਸਕੇ ਉਸ ਤਰੀਕੇ ਨਾਲ ਜੇ ਆਪਣੇ ਵੀਰ ਇੱਥੇ ਲੋਕਲ ਖਬਰਾਂ ਸੁਣਦੇ ਰਹੇ ਆ ਤਾਂ ਪਿੱਛੇ ਜੇ ਲੇਡੀ ਸਲੈਂਟੋ ਹਸਪਤਾਲ ਚ ਇੱਕ ਬੱਚੀ ਆਈ ਸੀ ਡਿਟੈਂਸ਼ਨ ਸੈਂਟਰ ਚੋਂ ਜ਼ਖਮੀ ਹਾਲਤ ਚ ਡਾਕਟਰਾਂ ਨੇ ਜਦੋਂ ਉਹਦੀ ਹਾਲਤ ਦੇਖੀ ਤੇ ਉਹਨਾਂ ਨੇ ਮਨਾ ਕਰਤਾ ਕਿ ਇਸ ਬੱਚੀ ਨੂੰ ਵਾਪਸ ਉਸ ਬੰਦੀਖਾਨੇ ਚ ਭੇਜਣਾ ਅਣਮਨੁੱਖੀ ਗੱਲ ਆ ਉੱਥੇ ਆਪਣੇ ਸਰੋਤਿਆਂ ਵਰਗੇ ਕੁਛ ਵੀਰ ਗੋਰੇ ਜਿਹੜੇ ਦਰਦ ਸਮਝਦੇ ਨੇ ਉਹਨਾਂ ਨੇ ਸਾਡੀ ਗ੍ਰੀਨ ਪਾਰਟੀ ਦੇ ਮੈਂਬਰ ਜਾਂ ਹਮਖਿਆਲੀ ਜਥੇਬੰਦੀਆਂ ਜਿਹੜੀਆਂ ਇਸ ਮਸਲੇ ਤੇ ਸੋਚ ਰਹੀਆਂ ਨੇ ਉਹਨਾਂ ਨੇ ਦਿਨ ਰਾਤ ਧਰਨੇ ਦਿੱਤੇ ਉੱਥੇ ਹਸਪਤਾਲ ਦੇ ਬਾਹਰ ਰਾਤਾਂ ਨੂੰ ਪਏ ਦਿਨੇ ਪਏ ਕਿ ਸਰਕਾਰ ਉਹਨੂੰ ਚੱਕ ਕੇ ਬੱਚੀ ਨੂੰ ਦੁਬਾਰਾ ਫੇਰ ਬੰਦੀਖਾਨੇ ਨਾ ਲੈ ਕੇ ਜਾ ਸਕੇ ਮਾਨਯੋਗ ਮੰਤਰੀ ਸਾਹਿਬ ਜਿਹੜੇ ਪੀਟਰ ਡਟਨ ਜੀ ਉਹਨਾਂ ਨੂੰ ਵਾਪਸ ਭੇਜਣਾ ਚਾਹੁੰਦੇ ਸੀ ਮਜਬੂਰ ਹੋ ਕੇ ਉਹਨਾਂ ਨੂੰ ਬੱਚੀ ਨੂੰ ਇੱਥੇ ਰੱਖਣਾ ਪਿਆ ਗ੍ਰੀਨ ਪਾਰਟੀ ਕਿਹੋ ਜਿਹੀ ਪਾਰਟੀ ਹੈ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਲੋੜ ਆ ਉਹ ਇਹਨਾਂ ਗੱਲਾਂ ਦੀ ਹਮਾਇਤ ਕਰਦੇ ਉਹ ਚਾਹੁੰਦੇ ਕਿ ਬੰਦੀਖਾਨੇ ਪੱਕੇ ਤੌਰ ਤੇ ਬੰਦ ਹੋ ਜਾਣ ਇੱਕ ਪਾਰਟੀ ਹੈ ਜਿਹੜੀ ਇਸ ਤਰੀਕੇ ਨਾਲ ਸੋਚ ਰਹੀ ਹੈ ਕਿ ਪੰਛੀ ਤੇ ਪ੍ਰਵਾਸੀ ਦੋਨੇ ਆਸਟ੍ਰੇਲੀਆ ਲਈ ਜ਼ਰੂਰੀ ਨੇ
ਜੀ ਜਿੱਦਾਂ ਤੁਸੀਂ ਗੱਲ ਹੁਣੇ ਛੇੜੀ ਆ ਵੀ ਪ੍ਰਵਾਸੀਆਂ ਦੀ ਗੱਲ ਛੇੜੀ ਆ ਪ੍ਰਵਾਸੀਆਂ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਪ੍ਰਵਾਸੀਆਂ ਨੂੰ ਵੀ ਇੱਥੇ ਪ੍ਰੋਬਲਮਸ ਆਉਂਦੀਆਂ ਉਹਨਾਂ ਵਿੱਚੋਂ ਮੁੱਖ ਮੁੱਦਾ ਜੇ ਆਪਾਂ ਗੱਲ ਕਰੀਏ ਮੁੱਖ ਮੁੱਦਾ ਇੱਥੇ ਆ ਜਾਂਦਾ ਵੀ ਮਾਪਿਆਂ ਨੂੰ ਵੀਜ਼ਾ ਜਿਹੜਾ ਆ ਇਹਦੇ ਬਾਰੇ ਹਰਮਨ ਏਰੀਆ ਨੇ ਵੀ ਬਹੁਤ ਉਪਰਾਲਾ ਕੀਤਾ ਸੀ ਪਿਛਲੇ ਕੁਛ ਸਾਲਾਂ ਦੇ ਵਿੱਚ ਕਿ ਦਰਖਾਸਤ ਮੁਹਿੰਮ ਦਸਤਖਤੀ ਮੁਹਿੰਮ ਜਾਂ ਸ਼ੇਅਰ ਕੀਤਾ ਸੀ ਆਪਾਂ ਉਹ ਜਿਹੜੀ ਰੈਟ ਇੱਕ ਪਾਈ ਗਈ ਸੀ ਜਾਂ ਇੱਕ ਤਾਂ ਉਹਦੇ ਵਿੱਚ ਤਾਂ ਕਿ ਮਾਪਿਆਂ ਦਾ ਜਿਹੜਾ ਵੀਜ਼ਾ ਹੈ ਉਹ ਵਧਾਇਆ ਜਾ ਸਕੇ ਸਾਡੀ ਪਾਰਟੀ ਦੇ ਮੈਨੋਫੈਸਟੋ ਦੇ ਵਿੱਚ ਕੋਈ ਇੱਦਾਂ ਦਾ ਕੁਛ ਹੈ ਜਿਹੜਾ ਕਿ ਪ੍ਰਵਾਸੀਆਂ ਨੂੰ ਇਹਨਾਂ ਗੱਲਾਂ ਦੇ ਵਿੱਚ ਕੁਛ ਇਹਨਾਂ ਵੀਜ਼ਾ ਰੂਲਸ ਜਿਹੜੇ ਹੈਗੇ ਉਹਨਾਂ ਵਿੱਚ ਕੋਈ ਸੁਧਾਰ ਹੈ ਪਲੈਨਿੰਗ ਸਾਡੀ ਕੋਈ
ਜਨਾਬ ਸਾਡੀ ਪਾਰਟੀ ਇਸ ਗੱਲ ਨੂੰ ਜ਼ੋਰ ਲਾ ਰਹੀ ਹੈ ਕਿ ਪ੍ਰਵਾਸੀਆਂ ਦੇ ਮਾਪਿਆਂ ਨੂੰ ਵੀਜ਼ੇ ਦੀ ਲੋੜ ਹੀ ਨਾ ਰਹੇ
ਜੀ
ਕਿ ਉਹ ਆਪਣੀ ਅਰਜ਼ੀ ਪਾਉਣ ਇੱਥੇ ਪੱਕੇ ਤੌਰ ਤੇ ਆਉਣ ਤੇ ਰਹਿਣ ਕਿਉਂਕਿ ਉਹ ਉਹਨਾਂ ਬੰਦਿਆਂ ਦੇ ਮਾਂ ਪਿਓ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਕਿ ਦੁਨੀਆਂ ਚੋਂ ਕਿਤੇ ਵੀ ਜਾ ਕੇ ਕੰਮ ਕਰਨ ਤੇ ਉਹ ਇੱਕ ਚੰਗੇ ਸ਼ਹਿਰੀ ਬਣ ਕੇ ਵੇਚਣ ਉਹਨਾਂ ਨੂੰ ਵੱਡਾ ਕਰਨ ਦਾ ਉਹਨਾਂ ਨੂੰ ਪਾਲਣ ਪੋਸ਼ਣ ਦਾ ਉਹਨਾਂ ਦੇ ਮਾਂ ਪਿਓ ਦਾ ਯੋਗਦਾਨ ਆ ਇਹਨੂੰ ਗ੍ਰੀਨ ਪਾਰਟੀ ਪੂਰੀ ਤਰ੍ਹਾਂ ਸਮਝਦੀ ਆ ਤੇ ਉਹਨਾਂ ਦੇ ਧੰਨਵਾਦੀ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਬੱਚੇ ਪੈਦਾ ਕੀਤੇ ਤੇ ਪੜ੍ਹਾਏ ਲਿਖਾਏ ਜਿਹੜੇ ਕਿ ਇੱਥੇ ਆ ਕੇ ਇਸ ਮੁਲਕ ਦੀ ਤਰੱਕੀ ਚ ਯੋਗਦਾਨ ਪਾ ਰਹੇ ਆ ਇਸ ਬਾਰੇ ਸਾਡਾ ਬੜਾ ਸਪਸ਼ਟ ਸਟੈਂਡ ਆ ਕਿ ਉਹ ਪੱਕੇ ਤੌਰ ਤੇ ਇੱਥੇ ਆਉਣੇ ਚਾਹੀਦੇ ਨੇ ਜਿਹੜੀ ਮੌਜੂਦਾ ਪਾਲਿਸੀ ਚ 50 ਸਾਲਾਂ ਦਾ ਇੰਤਜ਼ਾਰ ਆ ਉਹ ਖਤਮ ਕੀਤਾ ਜਾਵੇ ਪਹਿਲੇ ਸਾਲ 10,000 ਵੀਜ਼ੇ ਦਿੱਤੇ ਜਾਣ ਉਸ ਤੋਂ ਬਾਅਦ ਜਿਹੜੀ ਇਸ ਵੇਲੇ ਵੀਜ਼ੇ ਦੀ ਨੀਤੀ ਆ ਉਹਨੂੰ ਖਤਮ ਕਰਕੇ ਨਵੇਂ ਸਿਰੋਂ ਨਵੀਂ ਨੀਤੀ ਲਿਖੀ ਜਾਵੇ ਜਿਹੜੀ ਕਿ ਸਮੇਂ ਦੇ ਹਾਣ ਦੀ ਹੋਵੇ ਅੱਜ ਦੀ ਲੋੜ ਦੀ ਹੋਵੇ ਇਹ ਸਾਡੀ ਪਾਰਟੀ ਦਾ ਸਪਸ਼ਟ ਸਟੈਂਡ ਆ ਕੋਈ ਇਫ ਨੀ ਕੋਈ ਬਟ ਨੀ ਅਸੀਂ ਇਹ ਨੀ ਕਹਿੰਦੇ ਕਿ ਮਾਂ ਪਿਓ ਬੋਝ ਨੇ ਧੰਨਵਾਦੀ ਆ ਉਹਨਾਂ ਦੇ ਤੇ ਉਹ ਚਾਹੁੰਦੇ ਆ ਕਿ ਉਹ ਇੱਥੇ ਆਉਣ ਤੇ ਪੱਕੇ ਤੌਰ ਤੇ ਆਉਣ
ਜੀ ਤੇ ਆਪਣੇ ਨਾਲ ਜਸਪ੍ਰੀਤ ਹੁਣੀ ਜੁੜੇ ਆ ਜਸਪ੍ਰੀਤ ਉਹਨਾਂ ਦਾ ਸਵਾਲ ਇਹ ਹੈਗਾ ਆ ਹੋਮਲੈਸਨੈਸ ਦੇ ਬਾਰੇ ਹੈਗਾ ਆ ਉਹ ਕਹਿੰਦੇ ਵੀ ਜਿਹੜਾ ਇੱਕ ਨੈਸ਼ਨਲ ਪਾਰਟਨਰਸ਼ਿਪ ਐਗਰੀਮੈਂਟ ਹੈਗੇ ਆ ਜਿਹੜੇ ਕਿ ਹੋਮ ਜਿਹੜੇ ਜਿਹਨਾਂ ਘਰ ਜਿਹੜੇ ਘਰ ਹੀ ਨੇ ਜਿਹਨਾਂ ਕੋਲ ਘਰ ਆਪਣੇ ਹੈ ਨਹੀਂ ਗੇ ਉਹਨਾਂ ਲਈ ਇਹ ਪਾਲਿਸੀ ਹੈਗੀ ਆ 23 ਮਾਰਚ 2015 ਨੂੰ ਕਹਿੰਦੇ ਵੀ $230 million ਜਿਹੜਾ ਐਕਸਟੈਂਸ਼ਨ ਵੀ ਦਿੱਤੀ ਗਈ ਆ ਇਸ ਮਾਮਲੇ ਦੇ ਵਿੱਚ ਤੇ ਉਹ ਕਹਿ ਰਹੇ ਵੀ ਤੁਸੀਂ ਉਹਨਾਂ ਬਾਰੇ ਕੀ ਪਲੈਨਿੰਗ ਹੈਗੀ ਆ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਬਣਦੇ ਜਾ ਰਹੇ ਆ ਜਿਹੜੇ ਘਰ ਤੋਂ ਬਿਨਾਂ ਜਿਹੜੇ ਲੋਕ ਰਹਿ ਰਹੇ ਆ ਉਹ ਦੇਖਦੇ ਆਲੇ ਦੁਆਲੇ ਤੇ ਉਹਨਾਂ ਤੋਂ ਘਰ ਨਹੀਂ ਹੁੰਦੇ ਉਹਨਾਂ ਲਈ ਕੋਈ ਯੋਜਨਾ ਜਿੱਦਾਂ ਸਰਕਾਰ ਨੇ ਚਲਾਈ ਸੀ $230 million ਦੀ ਇਹਦੇ ਤੁਹਾਡੇ ਕੋਲ ਗ੍ਰੀਨ ਪਾਰਟੀ ਉਹਨਾਂ ਬਾਰੇ ਕੀ ਸੋਚਦੀ ਆਪਣੇ ਜਸਪ੍ਰੀਤ ਉਹਨਾਂ ਦਾ ਇਹ ਸਵਾਲ ਆਇਆ
ਜਨਾਬ ਜਿਹੜਾ ਗ੍ਰੀਨ ਪਾਰਟੀ ਦਾ ਬੇਸਿਕ ਮੁੱਦਾ ਉਹ ਹੈਗਾ ਸੋਸ਼ਲ ਜਸਟਿਸ ਬੰਦੇ ਨੂੰ ਨਿਆਂ ਮਿਲਣਾ ਆਮ ਬੰਦੇ ਨੂੰ ਨਿਆਂ ਕੀ ਹੈ ਕਿ ਉਹਨੂੰ ਰੋਟੀ ਮਿਲੇ ਉਹਨੂੰ ਰਹਿਣ ਨੂੰ ਥਾਂ ਮਿਲੇ ਉਹਨੂੰ ਕੰਮ ਮਿਲੇ ਅਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਸਾਡੇ ਬੰਦੇ ਜਾ ਕੇ ਈਵਨ ਹੋਰ ਤਾਂ ਕੋਈ ਸ਼ਾਇਦ ਕੰਪੇਨ ਕਰਦਾ ਕਿ ਨਹੀਂ ਕਰਦਾ, ਅਸੀਂ ਹੋਮਲੈਸ ਬੰਦਿਆਂ ਜਾ ਕੇ ਵੀ ਕੰਪੇਨ ਕਰ ਰਹੇ ਹਾਂ। ਸਾਡੀ ਪਾਰਟੀ ਕੋਲ ਇੰਨੇ ਪੈਸੇ ਨਹੀਂ ਕਿ ਵੱਡੇ ਅਦਾਰੇ ਸਾਨੂੰ ਪੈਸੇ ਦਿੰਦੇ ਹੋਣ, ਤੁਸੀਂ ਟੀਵੀ ਤੇ ਇਸ਼ਤਿਹਾਰ ਦੇਈਏ ਨਕਲੀ ਟਰੇਡਮੈਨ ਬਿਠਾ ਕੇ। ਅਸੀਂ ਇਕੱਲੇ ਇਕੱਲੇ ਦੀ ਡੋਰ ਨੋਕਿੰਗ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਵਲੰਟੀਅਰ ਘਰੋ ਘਰੀ ਜਾ ਕੇ ਗੱਲ ਕਰਨ। ਹੋਮਲੈਸ ਦੇ ਬੰਦਿਆਂ ਨੂੰ ਅਸੀਂ ਸਮਝਦੇ ਹਾਂ, ਉਸ ਤੋਂ ਬਿਨਾਂ ਜਿਹੜੇ ਕਿਰਾਏ ਤੇ ਰਹਿ ਰਹੇ ਨੇ ਜਿਹੜੇ ਵਿਚਾਰੇ ਹੋਮਲੈਸ ਤੇ, ਇੱਕ ਮਾੜੇ ਕਿਰਾਏਦਾਰ ਦਾ ਥੋੜਾ ਹੀ ਫਰਕ ਹੁੰਦਾ ਜਿਹਦੇ ਕੋਲ ਵਿਚਾਰੇ ਕੋਲ ਪੂਰੇ ਪੂਰੇ ਪੈਸੇ ਹੁੰਦੇ ਆ, ਦੋਨਾਂ ਦੇ ਦੁੱਖ ਨੂੰ ਸਮਝਦੇ ਹਾਂ ਅਸੀਂ ਤੇ ਦੋਨਾਂ ਦੇ ਨਾਲ ਕੰਮ ਕਰ ਰਹੇ ਹਾਂ। ਸਾਡੀ ਪਾਰਟੀ ਦੀ ਪੋਲਿਸੀ ਵੀ ਉਹਦੇ ਨਾਲ ਦੀ ਆ ਕਿ ਅਸੀਂ ਅੱਗੇ ਜਾ ਕੇ ਹੋਮਲੈਸ ਬੰਦਿਆਂ ਨੂੰ ਸਮਾਜ ਚ ਵਾਪਸ ਕਿਵੇਂ ਲੈ ਕੇ ਆਉਣਾ, ਉਹਨਾਂ ਨੂੰ ਕੰਮ ਕਿਵੇਂ ਦਵਾਉਣਾ, ਇਸ ਤਰ੍ਹਾਂ ਦੀ ਨੀਤੀਆਂ ਬਣਾਉਣੀਆਂ ਚਾਹੁੰਦੇ, ਨਾ ਕਿ ਉਹਨਾਂ ਨੂੰ ਇੱਕ ਵਕਤ ਇੱਕ ਵਾਰ ਉਹਨਾਂ ਨੂੰ ਖੜੇ ਕਰ ਦੇ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਪੈਨਸ਼ਨ ਤੇ ਕਰ ਦਿਓ। ਉਹਦੇ ਜਾ ਕੇ ਉਹਨਾਂ ਨੂੰ ਸਮਾਜ ਚ ਵਾਪਸ ਕਿਵੇਂ ਲਿਆਂਦਾ ਜਾਵੇ।
ਜੀ ਕੀ ਬਾਤ ਹੈ ਜੀ, ਬਹੁਤ ਵਧੀਆ।
ਹਾਂਜੀ, ਉਸ ਤੋਂ ਬਿਨਾਂ ਹਾਊਸਿੰਗ ਅਫੋਰਡੇਬਿਲਟੀ ਹੈ ਕਿ ਘਰ ਸਸਤੇ ਕਿਵੇਂ ਹੋਣ, ਉਸ ਗੱਲ ਤੇ ਕੰਮ ਕਰ ਰਹੇ ਹਾਂ। ਜਿਹੜੀਆਂ ਕੁਛ ਨੀਤੀਆਂ ਨੇ ਕਿ ਬਹੁਤ ਅਮੀਰ ਬੰਦਿਆਂ ਨੂੰ ਸਪੋਰਟ ਕਰ ਰਹੀਆਂ ਨੇ, ਗਰੀਬ ਬੰਦਿਆਂ ਨੂੰ ਘਰਾਂ ਦੀ ਮਾਰਕੀਟ ਚੋਂ ਬਾਹਰ ਤੱਕ ਰਹੀਆਂ ਨੇ, ਨਵੇਂ ਬੱਚਿਆਂ ਨੂੰ ਘਰ ਲੈਣੇ ਔਖੇ ਹੋਏ ਹੋਏ ਨੇ, ਘਰਾਂ ਦੇ ਰੇਟ ਉੱਪਰ ਨੂੰ ਜਾ ਰਹੇ ਕਿ ਲੋਕ ਇਹਨਾਂ ਨੂੰ ਆਪਣੇ ਟੈਕਸ ਬਚਾਉਣ ਦਾ ਟੂਲ ਵਰਤ ਕੇ ਬਣਾ ਕੇ ਪ੍ਰਾਈਸ ਉੱਪਰ ਵੱਲ ਨੂੰ ਲੈ ਕੇ ਜਾ ਰਹੇ ਆ, ਉਹਨਾਂ ਨੂੰ ਰੋਕਣਾ ਤਾਂ ਕਿ ਜਿਹੜੇ ਛੋਟੇ ਬੰਦੇ ਆ ਵਿਚਾਰੇ ਗਰੀਬ, ਉਹ ਉਸ ਮਾਰਕੀਟ ਚ ਵੜ ਸਕਣ ਤੇ ਉਹ ਆਪਣਾ ਰਹਿਣ ਦਾ ਇੱਕ ਆਸਟ੍ਰੇਲੀਅਨ ਡ੍ਰੀਮ ਜਿਹਨੂੰ ਕਹਿੰਦੇ ਕਿ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਕਰ ਸਕਣ।
ਜੀ ਕੀ ਬਾਤ ਹੈ, ਬਹੁਤ ਵਧੀਆ। ਤੇ ਨਵਦੀਪ ਸਾਹਿਬ, ਆਪਣੇ ਸਵਾਲ ਤੇ ਸਵਾਲ ਪੈਸੇ ਆ ਰਹੇ ਆ, ਖੈਰ ਆਪਣੇ ਨਾਲ ਬਿੱਟੂ ਢਿੱਲੋਂ ਸਾਹਿਬ ਜੁੜੇ ਆ, ਉਹਨਾਂ ਨੇ ਵੀ ਇੱਕ ਬੜਾ ਫਨੀ ਕੁਐਸਚਨ ਕੀਤਾ। ਉਹ ਕਹਿੰਦੇ ਵੀ ਆਪਣੇ ਮਾਰੀਜੁਆਨਾ ਆਪਾਂ ਪੀਂਦੇ ਆ, ਤੇ ਮਾਰੀਜੁਆਨਾ ਦੇ ਬਾਰੇ ਕੀ ਵਿਚਾਰ ਹੈਗਾ, ਇਹ ਵੀ ਲੀਗਲ ਕਰ ਦੇਣਾ ਚਾਹੀਦਾ ਇੱਥੇ ਕਿ ਨਹੀਂ?
ਜਿਹੜਾ ਪੂਰੇ ਲੀਗਲ ਖੁੱਲੇ ਨਸ਼ੇ,
ਜੀ
ਨਹੀਂ ਨਹੀਂ, ਮਾਰੀਜੁਆਨਾ ਭੰਗ ਦੀ ਗੱਲ ਕਰ ਰਹੇ ਆ
ਜੀ। ਹਾਂਜੀ ਜੀ, ਮੇਰੀ ਬੇਨਤੀ ਸੁਣੋ ਕਿ ਨਸ਼ਿਆਂ ਦਾ ਕੀ ਹੈ ਕਿ ਨਸ਼ਿਆਂ ਨੂੰ ਇਸ ਵੇਲੇ ਜਿਹੜਾ ਮਾਡਲ ਚੱਲ ਰਿਹਾ ਉਹਨੂੰ ਪੂਰਾ ਹੀ ਆਊਟਲੌਕ ਕੀਤਾ ਹੋਇਆ, ਉਹਦੇ ਤੇ ਰੋਕਣ ਤੇ ਇੰਨੇ ਜ਼ਿਆਦਾ ਪੈਸੇ ਲਏ ਜਾਂਦੇ, ਰੁਕਦੇ ਹੋ ਫੇਰ ਨੀ। ਕੁਛ ਹੱਦ ਤੱਕ ਬੰਦੇ ਪੀਂਦੇ ਨੇ, ਉਹਨਾਂ ਨੂੰ ਵਰਤਦੇ ਨੇ। ਯੂਰਪ ਚ ਇਸ ਵੇਲੇ ਰਿਸਰਚ ਚੱਲ ਰਹੀ ਹੈ ਕਿ ਮੈਡੀਕਲ ਮੈਰੋਆਨਾ ਜਿਹੜਾ ਹੈਗਾ, ਇੱਕ ਟਰਮ ਆਉਂਦੀ ਹੈ ਕਿ ਕਿਸੇ ਬਿਮਾਰੀ ਦੇ ਇਲਾਜ ਵਾਸਤੇ ਜੇ ਡਾਕਟਰ ਤੁਹਾਨੂੰ ਸਲਾਹ ਦਿੰਦਾ ਤੇ ਉਹਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਲੈਣ ਦੀ। ਉਸ ਤੋਂ ਬਿਨਾਂ ਕੁਛ ਮੁਲਕ, ਜੇ ਆਪਾਂ ਲਗਾਤਾਰ ਚੇਤਨ ਤੌਰ ਤੇ ਸੁਣਦੇ ਰਹਿੰਦੇ ਹਾਂ, ਤੇ ਕੁਛ ਮੁਲਕਾਂ ਨੇ ਉਹਨਾਂ ਦੀ ਇੱਕ ਕੰਟਰੋਲਡ ਕੰਜ਼ੰਪਸ਼ਨ ਨੂੰ ਅਲਾਓ ਕੀਤਾ। ਇਸ ਗੱਲ ਨਾਲ ਕੀ ਹੁੰਦਾ ਕਿ ਜਿਹੜਾ ਲਾਅ ਐਂਡ ਆਰਡਰ ਤੇ ਪੈਸਾ ਲੱਗ ਰਿਹਾ ਉਹਨੂੰ ਕੰਟਰੋਲ ਕਰਨ ਤੇ, ਉਹੀ ਪੈਸਾ ਤੁਸੀਂ ਉਹਦੀ ਡੀ ਐਡਿਕਸ਼ਨ ਤੇ ਲਾ ਸਕਦੇ ਹੋ
ਜੀ।
ਕਿਉਂਕਿ ਅਦਰਵਾਈਜ਼ ਕੀ ਹੈ ਕਿ ਉਹ ਇਕੋਨੋਮੀ ਦਾ ਇੱਕ ਹਿੱਸਾ ਇਸ ਕਿਸਮ ਦੀ ਲੜਾਈ ਲੜਨ ਨੂੰ ਚਲਾ ਜਾਂਦਾ ਕਿ ਜਿਹੜੀ ਐਂਡਲੈਸ ਲੜਾਈ ਆ। ਜੇ ਤੁਸੀਂ ਥੋੜੇ ਹੱਦ ਤੱਕ ਲੀਗਲ ਕਰਦੇ ਹੋ ਤਾਂ ਤੁਸੀਂ ਸਮਗਲਰਾਂ ਦਾ ਮਾਡਲ ਤੋੜ ਦਿੰਦੇ ਹੋ, ਉਹਨਾਂ ਦੀ ਇਕੋਨੋਮੀ ਟੁੱਟਦੀ ਹੈ ਤਾਂ ਉਹ ਤੁਹਾਡੇ ਕੰਪੀਟੀਸ਼ਨ ਚੋਂ ਬਾਹਰ ਹੋ ਜਾਂਦੇ ਨੇ। ਤੁਹਾਡੇ ਕੋਲ ਸਮਾਂ ਪੈਸਾ ਇਸ ਗੱਲ ਵਾਸਤੇ ਬਚ ਜਾਂਦਾ ਕਿ ਇਸ ਸਮੱਸਿਆ ਨੂੰ, ਲੋਕਾਂ ਨੂੰ ਕੰਜ਼ੰਪਸ਼ਨ ਨੂੰ ਕਿਵੇਂ ਰੋਕੀਏ ਤੇ ਕਿਵੇਂ ਕੰਟਰੋਲ ਕਰੀਏ
ਜੀ। ਤੇ ਤੁਹਾਡੀ ਪਾਰਟੀ ਦੀ ਕੀ ਪਾਲਿਸੀ ਆ ਬਈ, ਇਹ ਲੀਗਲ ਜਾਂ ਕੀ ਚਾਹੁੰਦੇ ਤੁਸੀਂ ਇਹਦੇ ਮਾਮਲੇ, ਜਾਂ ਪਾਰਸ਼ਲੀ ਲੀਗਲ ਤੁਸੀਂ ਇਹ ਕਰਨਾ ਚਾਹੁੰਦੇ?
ਪਾਰਸ਼ਲੀ ਲੀਗਲ ਨਹੀਂ ਸਰ, ਇਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਤੇ ਇਹਨੂੰ ਕਾਬੂ ਚ ਕਿਵੇਂ ਲਿਆਂਦਾ ਜਾਵੇ, ਨਾ ਕਿ ਇਹਦਾ ਡੰਡਾ ਇਹਦਾ ਇਲਾਜ ਨੀ।
ਅੱਛਾ ਜੀ,
ਠੀਕ। ਇਸ ਦਾ ਇਲਾਜ ਇਹ ਨੀ ਹੈ ਕਿ ਇਹਨੂੰ ਤੁਸੀਂ ਨੋਟ ਕੇ ਬੰਦ ਕਰ ਦਿਓ, ਧੱਕੇ ਨਾਲ ਬੰਦ ਕਰ ਦਿਓ। ਜੇ ਤੁਸੀਂ ਸਮਗਲਿੰਗ ਦਾ ਮਾਡਲ ਤੋੜ ਦਿੰਦੇ ਹੋ ਇੱਕ ਵਾਰ, ਉਹ ਮਾਡਲ ਟੁੱਟਣ ਤੋਂ ਬਾਅਦ ਚ ਉਹਨੂੰ ਕੰਟਰੋਲ ਤਰੀਕੇ ਨਾਲ ਡੀ ਡਿਟੈਕਟ ਕਰਾਉਣਾ, ਲੋਕਾਂ ਨੂੰ ਉਹਨਾਂ ਨੂੰ ਸਿਸਟਮ ਦੇ ਵਿੱਚ ਵਾਪਸ ਲੈ ਕੇ ਆਉਣਾ, ਉਸ ਤਰੀਕੇ ਦਾ ਕੰਮ ਕਰਨਾ ਜ਼ਰੂਰੀ ਆ, ਨਾ ਕਿ ਇਹ ਕਿ ਸਮਗਲਰਾਂ ਨੂੰ ਆਪਣਾ ਮਾਡਲ ਕਾਇਮ ਰੱਖਣ ਦੇ। ਉਹਨੂੰ ਮਾਡਲ ਤੋੜਨ ਵਾਸਤੇ ਵੀ ਹੋ ਸਕਦਾ ਕਿ ਕੁਛ ਟਾਈਮ ਵਾਸਤੇ, ਕੁਛ ਸਮੇਂ ਵਾਸਤੇ ਕੰਟਰੋਲਡ ਜਿਵੇਂ ਡਾਕਟਰ ਦਵਾਈ ਦਿੰਦਾ ਉਸ ਤਰੀਕੇ ਨਾਲ ਕਿਸੇ ਨੂੰ ਮਿਲ ਜੇ, ਕੋਈ ਮਾੜੀ ਗੱਲ ਨਹੀਂ
ਜੀ। ਖੈਰ ਜਦੋਂ ਵੀ ਕਿਸੇ ਮੁਲਕ ਦੀ ਆਪਾਂ ਤਰੱਕੀ ਦੀ ਗੱਲ ਕਰਦੇ ਹਾਂ ਨਵਦੀਪ ਸਾਹਿਬ, ਉਹਦੇ ਵਿੱਚ ਐਜੂਕੇਸ਼ਨ ਜਿਹੜੀ ਆ ਬਹੁਤ ਵੱਡਾ ਰੋਲ ਪਲੇ ਕਰਦੀ ਆ। ਸਾਨੂੰ ਵੀ ਇੱਥੇ ਬੱਚਿਆਂ ਦੀ ਸਿੱਖਿਆ ਦੇ ਸਭ ਤੋਂ ਪਹਿਲਾਂ ਅਸੀਂ ਘਰ ਵੀ ਲੈਂਦੇ ਹਾਂ, ਪਹਿਲਾਂ ਸਕੂਲ ਦੇਖਦੇ ਹਾਂ ਆਪਾਂ ਕਿ ਸਕੂਲ ਕਿਹੜਾ ਵਧੀਆ ਆ, ਉੱਥੇ ਘਰਾਂ ਦੀਆਂ ਕੀਮਤਾਂ ਵੀ ਉਸੇ ਹਿਸਾਬ ਦੇ ਨਾਲ ਨਿਸ਼ਚਿਤ ਹੋ ਜਾਂਦੀਆਂ। ਖੈਰ ਇਸ ਮਾਮਲੇ ਦੇ ਵਿੱਚ ਸਿੱਖਿਆ ਐਜੂਕੇਸ਼ਨ ਦੇ ਲਈ ਤੁਹਾਡੀਆਂ ਕੀ ਹੈਗੀਆਂ ਕਿ ਆਸਟ੍ਰੇਲੀਆ ਦੇ ਵਿੱਚ ਐਜੂਕੇਸ਼ਨ ਹੋਣ ਦਾ ਕੀ ਲੈਵਲ ਆ, ਹੁਣ ਦੀਆਂ ਗੌਰਮੈਂਟਸ ਕੀ ਕਿਹੜੀ ਚੀਜ਼ ਨਹੀਂ ਕਰ ਰਹੀਆਂ ਜਿਹੜੀਆਂ ਤੁਹਾਨੂੰ ਲੱਗਦੀਆਂ ਵੀ ਆਹ ਖਾਮੀ ਆ ਐਜੂਕੇਸ਼ਨ ਦੇ ਵਿੱਚ, ਜਿਹੜੀ ਕਿ ਤੁਹਾਡੀ ਜੇ ਪਾਰਟੀ ਆਵੇ ਉਸ ਐਜੂਕੇਸ਼ਨ ਨੂੰ ਜਿਹੜਾ ਆ ਡਿਫਰੈਂਟਲੀ ਜਾ ਸਕਦੀ ਆ? ਯਾਨੀ ਵੀ ਹਰ ਪਾਰਟੀ ਕਹਿ ਰਹੀ ਆ ਵੀ ਐਜੂਕੇਸ਼ਨ ਦੇ ਉੱਤੇ ਅਸੀਂ ਕਰਾਂਗੇ, ਚਾਹੇ ਉਹ ਲਿਬਰਲ ਲਾ ਲਈਏ ਲੇਬਰ ਲਾ ਲਈਏ, ਵੀ ਐਜੂਕੇਸ਼ਨ ਉੱਤੇ ਜ਼ੋਰ ਆ ਸਾਡਾ, ਪਰ ਤੁਸੀਂ ਉਹਨਾਂ ਨਾਲੋਂ ਕਿੱਦਾਂ ਵੱਖਰਾ ਹੈ ਇਸ ਮਾਮਲੇ 'ਚ, ਵੱਖਰਾ ਕੋਈ ਸੋਚ ਹੈ ਜਾਂ ਉਹਨਾਂ ਨੂੰ ਤੁਸੀਂ ਵੀ ਕਹਿੰਦੇ?
ਬਿਲਕੁਲ ਜਨਾਬ, ਜੇ ਆਪਾਂ ਐਜੂਕੇਸ਼ਨ ਨੂੰ ਜਿਹੜੇ ਬੰਦੇ ਇਹਦੇ ਬਾਰੇ ਚੇਤਨ ਨੇ ਪੜ੍ਹਦੇ ਨੇ, ਉਹਨਾਂ ਨੂੰ ਪਤਾ ਕਿ ਯੂਰਪ ਦੇ ਮੁਕਾਬਲੇ ਜਿਹੜੀ ਆਪਣੀ ਐਜੂਕੇਸ਼ਨ ਸਿਸਟਮ ਆ ਆਸਟ੍ਰੇਲੀਆ ਦਾ, ਉਹ ਪੁਰਾਣਾ ਹੋ ਚੱਲਿਆ ਤੇ ਉਸ ਤੋਂ ਪਿੱਛੇ ਆ। ਉਸ ਤੋਂ ਵੀ ਵੱਡੇ ਦੁੱਖ ਦੀ ਗੱਲ ਆ, ਜਿਹੜੀ ਸਭ ਤੋਂ ਵੱਡੇ ਦੁੱਖ ਦੀ ਗੱਲ ਆ, ਜਿਹੜੀ ਸਟੇਟ ਚ ਆਪਾਂ ਰਹਿ ਰਹੇ ਹਾਂ ਕੁਈਨਜ਼ਲੈਂਡ, ਇਸਦਾ ਹੀ ਐਜੂਕੇਸ਼ਨ ਸਿਸਟਮ ਬਾਕੀ ਦੀਆਂ ਸਟੇਟਾਂ ਤੋਂ ਪਿੱਛੇ ਆ। ਇਸ ਵੇਲੇ ਜਿਹੜੀ ਲਿਬਰਲ ਪਾਰਟੀ ਦੀ ਨੀਤੀ ਆ, ਜਿਹੜੇ ਬੰਦੇ ਇਸ ਵੇਲੇ ਤਾਕਤ ਚ ਨੇ, ਉਹ ਚਾਹੁੰਦੇ ਆ ਕਿ ਐਜੂਕੇਸ਼ਨ ਮਹਿੰਗੀ ਹੋ ਜਾਵੇ, ਮਹਿੰਗੇ ਸਕੂਲਾਂ ਨੂੰ ਵੱਧ ਫੰਡ ਮਿਲਣ, ਜਿਹੜੇ ਸਕੂਲ ਪਿੱਛੇ ਰਹਿ ਰਹੇ ਉਹਨਾਂ ਨੂੰ ਘੱਟ ਕੀਤਾ ਜਾਵੇ। ਇਹ ਸਾਰੇ ਸਿਸਟਮ ਨੂੰ ਰਿਵਿਊ ਕਰਨ ਵਾਸਤੇ ਪਿੱਛੇ ਜੇ ਇੱਕ ਗੌਂਸਕੀ ਕਮਿਸ਼ਨ ਬੈਠਿਆ ਸੀ, ਉਹਨੇ ਆਪਦੇ ਵੱਖੋ ਵੱਖ ਵਿਚਾਰ ਪੇਸ਼ ਕੀਤੇ ਆ ਕਿ ਜਿਹੜੇ ਸਕੂਲ ਛੋਟੇ ਨੇ, ਘੱਟ ਫੰਡਿੰਗ ਲੈਂਦੇ ਨੇ, ਸਰਕਾਰੀ ਸਕੂਲ ਨੇ ਜਿੱਥੇ ਲੋਅ ਸੋਸ਼ੀਓ ਇਕਨੋਮਿਕ ਦੇ ਜ਼ਿਆਦਾਤਰ ਬੱਚੇ ਜਾਂਦੇ ਆ ਕਿ ਮਾੜੇ ਏਰੀਆ 'ਚ, ਉਹਨਾਂ ਦੀ ਫੰਡਿੰਗ ਵਧਾਈ ਜਾਵੇ, ਉਹਨਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੱਕਿਆ ਜਾਵੇ। ਲਿਬਰਲ ਪਾਰਟੀ ਇਸ ਵੇਲੇ ਇਸ ਗੱਲ ਤੋਂ ਭੱਜ ਰਹੀ ਹੈ ਕਿ ਉਹ ਉਹਦੀਆਂ ਸਿਫਾਰਿਸ਼ਾਂ ਨਾ ਲਾਗੂ ਕੀਤੀਆਂ ਜਾਣ ਜਾਂ ਘੱਟ ਲਾਗੂ ਕੀਤੀਆਂ ਜਾਣ। ਅਸੀਂ ਚਾਹੁੰਦੇ ਹਾਂ ਕਿ ਉਹ ਜਿਵੇਂ ਉਹਦੇ 'ਚ ਰਿਵਿਊ 'ਚ ਆਇਆ ਬਿਲਕੁਲ ਉਸੇ ਤਰੀਕੇ ਨਾਲ ਲਾਗੂ ਕੀਤੇ ਜਾਣ ਉਹ, ਅਤੇ ਸਕੂਲਾਂ ਦੀ ਫੰਡਿੰਗ ਵਧੇ।
ਜੀ,
ਇਸ ਬਾਰੇ ਸਾਡੀ ਬੜੀ ਸਪਸ਼ਟ ਸਟੈਂਡ ਹੈ ਕਿ ਸਾਇੰਸ ਦੀ ਫੰਡਿੰਗ ਅਤੇ ਸਕੂਲਾਂ ਦੀ ਫੰਡਿੰਗ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਜਿਹੜਾ ਆਪਣੀ ਸਿੱਖਿਆ ਦਾ ਪੱਧਰ ਆ ਉਹ ਦੁਨੀਆਂ ਦੇ ਲੈਵਲ 'ਤੇ ਹੋਵੇ। ਦੁਨੀਆਂ ਸਭ ਤੋਂ ਵਧੀਆ ਸਿੱਖਿਆ ਦਾ ਪੱਧਰ ਫਿਨਲੈਂਡ ਦਾ ਮੰਨਿਆ ਜਾਂਦਾ, ਉਸ ਪਾਸੇ ਨੂੰ ਤੁਰਿਆ ਜਾਵੇ ਤਾਂ ਕਿ ਇੱਥੋਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ 'ਤੇ ਸਭ ਤੋਂ ਵਧੀਆ ਇਨਵੈਸਟਮੈਂਟ ਆ ਸਿੱਖਿਆ 'ਚ ਇਨਵੈਸਟਮੈਂਟ, ਆਪਾਂ ਸਾਰੀ ਸਿੱਖਿਆ ਦੀ ਇਨਵੈਸਟਮੈਂਟ ਕਰਕੇ ਇੱਥੇ ਬੈਠੇ ਹਾਂ ਲਗਭਗ, ਸਟੂਡੈਂਟ ਨੂੰ ਤਾਂ ਪਤਾ ਕਿ ਸਿੱਖਿਆ 'ਚ ਇਨਵੈਸਟਮੈਂਟ ਕੀ ਹੁੰਦੀ ਆ, ਅਸੀਂ ਇਸ ਗੱਲ ਨੂੰ ਸਮਝ ਕੇ ਇਹਦੇ ਬਿਲਕੁਲ ਨਾਲ ਆ।
ਜੀ, ਤੇ ਆਪਣੇ ਨਾਲ ਬਲਵੀਰ ਸਿੰਘ ਜੀ ਜੁੜੇ ਆ ਪਰਥ ਤੋਂ, ਪਰਥ ਤੋਂ ਜੁੜੇ ਆਪਣੇ ਨਾਲ ਬਲਵੀਰ ਸਿੰਘ ਜੀ। ਉਹਨਾਂ ਨੇ ਪੁੱਛਿਆ ਜੋਥੈਂਸ਼ੀਆ ਦੇ ਬਾਰੇ, ਜਿਹੜੀ ਆਪਣੇ ਸਵੈ ਇੱਛਤ ਮੌਤ ਆ, ਇਹਦੇ ਬਾਰੇ ਵੀ ਕਹਿੰਦੇ ਬਹੁਤ ਤਕੜੀ ਇੱਕ ਬਹਿਸ ਚੱਲ ਰਹੀ ਆ ਆਸਟ੍ਰੇਲੀਆ ਦੇ ਵਿੱਚ ਵੀ, ਤੇ 88% ਯੈਸ ਕਹਿ ਰਹੇ ਆ ਜਦਕਿ 12% ਨੋ ਕਹਿ ਰਹੇ ਆ। ਬਹੁਤ ਸਾਰੇ ਲੋਕ ਹੈਗੇ ਇੱਦਾਂ ਦੇ ਜਿਹੜੇ ਕਿ ਚਾਹੁੰਦੇ ਆ ਕਿ ਬਈ ਇੰਨੇ ਉਹ ਜ਼ਿਆਦਾ ਤੰਗ ਹੋ ਚੁੱਕੇ ਆ ਲਾਈਫ ਤੋਂ, ਜਾਂ ਉਹ ਕਈਆਂ ਨੂੰ ਇੱਦਾਂ ਦੀਆਂ ਬਿਮਾਰੀਆਂ ਲੱਗ ਚੁੱਕੀਆਂ ਹੁੰਦੀਆਂ ਬਈ ਉਹ ਇੱਕ ਤਰ੍ਹਾਂ ਦੇ ਕਹਿਣ ਨੂੰ ਜੀਂਦੇ ਹੁੰਦੇ ਆ। ਉਹਨਾਂ ਦੇ ਲਈ ਕੀ ਤੁਹਾਡਾ ਪਲਾਨ ਹੈਗਾ ਉਹਨਾਂ ਲੋਕਾਂ ਦੇ ਲਈ?
ਸਰ, ਯੂਥ ਨਸ਼ਿਆਂ ਬਾਰੇ ਇਹ ਆ ਕਿ ਜਿਹੜਾ ਬੰਦਾ ਇਸ ਕਿਸਮ ਦੀ ਹਾਲਤ 'ਚ ਆ
ਜੀ,
ਉਹ ਕਿਸੇ ਡਿਪਰੈਸ਼ਨ 'ਚ ਨਹੀਂ ਹੋ ਕੇ ਫੈਸਲਾ ਲੈ ਰਿਹਾ, ਚੇਤਨ ਦਿਮਾਗ ਨਾਲ ਫੈਸਲਾ ਲੈ ਰਿਹਾ, ਉਹਨੂੰ ਪਤਾ ਕਿ ਉਹਦਾ ਕੀ ਹੋ ਰਿਹਾ, ਤੇ ਜੇ ਬੰਦੇ ਦਾ ਜਿਉਣਾ ਹੱਕ ਆ ਤੇ ਜੇ ਉਹਨੂੰ ਲੱਗਦਾ ਕਿ ਉਹਦਾ ਕੋਈ ਉਹਨੂੰ ਲੱਗ ਨਹੀਂ ਰਿਹਾ ਤਾਂ ਅਸੀਂ ਉਹਦੀ ਸਪੋਰਟ ਕਰਦੇ ਹਾਂ ਇਸ ਮਸਲੇ ਤੇ ਵੀ। ਯੂਥਨੇਸ਼ੀਆ ਬਾਰੇ ਪਾਰਟੀ ਓਪਨ ਆ, ਇਹ ਇੰਡੀਵਿਜੁਅਲ ਦਾ ਰਾਈਟ ਹੋਣਾ ਚਾਹੀਦਾ, ਤੇ ਬਾਕੀ ਇਸ ਡਿਬੇਟ ਨੂੰ ਪੋਜ਼ਿਟਿਵਲੀ ਅੱਗੇ ਲੈ ਕੇ ਆਉਣ ਨੂੰ ਅਸੀਂ ਸਪੋਰਟ ਕਰਾਂਗੇ। ਇਹ ਨੀ ਹੋ ਸਕਦਾ ਕਿ ਅਸੀਂ ਇੰਪੋਜ਼ ਕਰਾਂਗੇ ਕਿ ਜੀ ਇਹ ਕਰੋ, ਪਰ ਇਹ ਬੜਾ ਸੈਂਸਿਟਿਵ ਮੁੱਦਾ ਇਹ, ਜਿੰਨੀ ਵੱਧ ਡਿਸਕਸ਼ਨ ਹੋਊਗੀ ਲੋਕ ਜਿੰਨਾ ਵੱਧ ਪਾਰਟੀਸਪੇਟ ਕਰਨਗੇ ਉਸੇ ਤਰੀਕੇ ਨਾਲ ਲੋਕਾਂ ਦੀ ਰਾਏ ਨਾਲ ਫੈਸਲਾ ਕਰਾਂਗੇ, ਇਹਦੇ ਬਾਰੇ ਕੋਈ ਸਪਸ਼ਟ ਵਿਰੋਧੀ ਰਹਿ ਨਹੀਂ ਹੈ।
ਜੀ, ਖੈਰ ਬਹੁਤ ਬਹੁਤ ਧੰਨਵਾਦ ਬਲਵੀਰ ਸਾਹਿਬ ਕਿ ਤੁਸੀਂ ਬਹੁਤ ਵਧੀਆ ਇਹ ਸਵਾਲ ਜਿਹੜਾ ਪੁੱਛਿਆ ਸੀ। ਤੇ ਆਪਾਂ ਖਾਸ ਤੌਰ ਤੇ ਕੁਈਨਜ਼ਲੈਂਡ ਦੀ ਆਪਾਂ ਗੱਲ ਆ ਲਈਏ ਕਿ ਮਾਈਨਿੰਗ ਜਾਂ ਪੂਰੇ ਆਸਟ੍ਰੇਲੀਆ ਲੈਵਲ ਦੀ ਗੱਲ ਆ ਲਈਏ ਕਿ ਮਾਈਨਿੰਗ ਇੱਕ ਤਰ੍ਹਾਂ ਦੀ ਆਸਟ੍ਰੇਲੀਆ ਦੀ ਰੀੜ੍ਹ ਦੀ ਹੱਡੀ ਆ, ਤੇ ਇਹਦੇ ਬਾਰੇ ਸਾਡੀਆਂ ਕੀ ਪਲੈਨਿੰਗ ਹੈਗੀਆਂ ਆ ਕਿ ਮਾਈਨਿੰਗ, ਕਿਉਂਕਿ ਮੈਂ ਸੁਣਿਆ ਵੀ ਆਮ ਆਦਮੀ ਪਾਰਟੀ ਜਿਹੜਾ ਵਿਰੋਧ ਵੀ ਕਰਦੀ ਆ ਮਾਈਨਿੰਗ ਦਾ, ਤੁਹਾਨੂੰ ਨੀ ਲੱਗਦਾ ਵੀ ਇਹ ਜਦੋਂ ਮਾਈਨਿੰਗ ਦਾ ਤੁਸੀਂ ਵਿਰੋਧ ਕਰਦੇ ਆ ਉਹਦੇ ਜਿਹੜੇ ਸਾਈਡ ਇਫੈਕਟ ਵੀ ਪੈਣਗੇ ਸੁਸਾਇਟੀ ਤੇ?
ਜਨਾਬ, ਗ੍ਰੀਨਸ ਪਾਰਟੀ ਸਿੱਧਾ ਮਾਈਨਿੰਗ ਦਾ ਵਿਰੋਧ ਨਹੀਂ ਕਰਦੀ, ਸਿਰਫ ਉਸੇ ਕਿਸਮ ਦੀ ਮਾਈਨਿੰਗ ਦਾ ਵਿਰੋਧ ਕਰਦੀ ਹੈ ਜਿਹੜੀ ਵਾਤਾਵਰਨ ਤੇ ਆਪਦਾ ਪੱਕਾ ਅਸਰ ਛੱਡਦੀ ਆ, ਤੇ ਨਾ ਪੱਕੀ ਅਸਰ ਛੱਡਦੀ ਆ। ਮੰਨ ਲਓ ਜਿਵੇਂ ਕਈ ਥਾਵਾਂ ਤੇ ਮਾਈਨਿੰਗ ਹੁੰਦੀ ਆ, ਉੱਥੋਂ ਧਰਤੀ 'ਚੋਂ ਕੋਈ ਸਮਾਨ ਕੱਢਿਆ ਜਾਂਦਾ, ਉਹਨੂੰ ਸਾਫ਼ ਕਰਨ ਵਾਸਤੇ ਉੱਥੋਂ ਦਾ ਪਾਣੀ ਗੰਧਲਾ ਹੋ ਜਾਂਦਾ, ਉਹ ਗੰਧਲੇ ਪਾਣੀ ਨੂੰ ਜੇ ਤੁਸੀਂ ਬਿਨਾਂ ਟ੍ਰੀਟ ਕੀਤੇ ਗੰਦੇ ਤਰੀਕੇ ਨਾਲ ਉੱਥੇ ਹੀ ਵਾਤਾਵਰਨ ਛੱਡ ਦਿੰਦੇ ਹੋ, ਜਿਹੜਾ ਕਿ ਆਪਦਾ ਪੱਕਾ ਅਸਰ ਛੱਡ ਜਾਂਦਾ, ਉਸ ਤੋਂ ਬਾਅਦ ਉੱਥੇ ਖੇਤੀ ਨਾ ਹੋ ਸਕੇ, ਉੱਥੇ ਜਾਨਵਰ ਨਾ ਚਰ ਸਕਣ, ਉਸ ਕਿਸਮ ਦੀ ਮਾਈਨਿੰਗ ਦਾ ਅਸੀਂ ਵਿਰੋਧ ਕਰਦੇ ਹਾਂ, ਕਿਉਂਕਿ ਮਾਈਨਿੰਗ ਆਮ ਤੌਰ ਤੇ 20-30 ਸਾਲ ਦੀ ਖੇਡ ਹੁੰਦੀ ਆ, ਹਮੇਸ਼ਾ ਇਕਦਮ ਪੈਸੇ ਆਉਂਦੇ ਨੇ ਮਾਈਨਿੰਗ 'ਚ, ਬੜੀ ਬੱਲੇ ਬੱਲੇ ਹੁੰਦੀ ਆ, ਬੜੇ ਲੋਕ ਮਾਈਨਿੰਗ ਟਾਊਨਾਂ ਵੱਲ ਕੂਚ ਕਰਦੇ ਨੇ। ਜਿਹੜੇ ਵੀਰ ਮੇਰੇ ਮਾਈਨਿੰਗ ਦੇ ਨੇੜੇ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਜਦੋਂ ਮਾਈਨਿੰਗ ਖਤਮ ਹੁੰਦੀ ਆ ਉੱਥੇ ਗੋਸਟ ਟਾਊਨ ਬਣ ਜਾਂਦਾ, ਉੱਥੇ ਭੂਤਾਂ ਦਾ ਸ਼ਹਿਰ ਹੁੰਦਾ, ਉੱਥੇ ਕੋਈ ਬੰਦਾ ਵੀ ਨਹੀਂ ਰਹਿ ਜਾਂਦਾ ਉਸ ਸ਼ਹਿਰ 'ਚ। ਜੇ ਉਸ ਜ਼ਮੀਨ ਥਾਂ ਗੰਦਲੀ ਹੋ ਜਾਏ, ਇੰਨੀ ਗੰਦਲੀ ਹੋ ਜਾਏ ਕਿ ਉੱਥੇ ਉਹ ਰਹਿਣ ਦੇ ਕਾਬਲ ਹੀ ਨਾ ਰਹੇ, ਉੱਥੇ ਖੇਤੀ ਵੀ ਨਾ ਹੋ ਸਕੇ, ਕੁਛ ਵੀ ਹੋਰ ਨਾ ਹੋ ਸਕੇ, ਉਹਦਾ ਕੀ ਫਾਇਦਾ? ਅੱਜ ਆਪਾਂ ਫਾਇਦਾ ਲੈ ਲਿਆ ਉਹਦਾ, ਕੱਲ ਨੂੰ ਉਹ ਪੱਕੇ ਤੌਰ ਤੇ ਖਤਮ ਆ, ਉੱਥੇ ਖੇਤੀ ਨਾ ਹੋਵੇ, ਉੱਥੇ ਜਾਨਵਰ ਨਾ ਜਾਣ, ਇਨਹੈਬਿਟੇ ਮਤਲਬ ਬੰਦੇ ਰਹਿ ਨਾ ਸਕਣ, ਉਹਦਾ ਕੀ ਫਾਇਦਾ ਉਸ ਗੱਲ ਦਾ?
ਜੀ, ਪਰ ਇਹ ਵੀ ਤਾਂ ਹੈ ਨਾ ਕਿ ਮਾਈਨਿੰਗ ਜਿਹੜੀ ਰੀੜ ਦੀ ਹੱਡੀ ਆ ਡਿਪੈਂਡ ਕਰਦੀ ਆ ਕਿਸੇ ਹੱਦ ਤੱਕ ਮਾਈਨਿੰਗ ਦੇ ਉੱਤੇ। ਜੇ ਤੁਸੀਂ ਇਹ ਤਾਂ ਹੈ ਕਿ ਹਰ ਜਗ੍ਹਾ ਤੇ ਉਹਨੇ ਪ੍ਰਭਾਵ ਪਾਉਣਾ, ਹਰ ਚੀਜ਼ ਦੇ ਨੈਗੇਟਿਵ ਵੀ ਹੁੰਦੇ ਆ ਪੋਜ਼ਿਟਿਵ ਵੀ ਹੁੰਦੇ ਆ, ਤੇ ਜਦੋਂ ਉਹਨੂੰ ਆਪਾਂ ਬਿਲਕੁਲ ਹੀ ਬੰਦ ਕਰ ਦਾਂਗੇ, ਮੰਨ ਲਓ ਕਿ ਫਿਰ ਉਹਦਾ ਆਪਾਂ ਅਲਟਰਨੇਟਿਵ ਕੀ ਕੱਢਾਂਗੇ, ਸਾਡੀ ਪਾਰਟੀ ਫਿਰ ਅਲਟਰਨੇਟਿਵ ਕੀ ਲੈ ਕੇ ਆਉਂਗੀ ਜੇ ਮਾਈਨਿੰਗ ਨਹੀਂ ਚੱਲਦੀ? ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣੇ ਆ, ਬਹੁਤ ਸਾਰੇ ਲੋਕ ਜਿਹੜੇ ਆ ਕੰਮ ਤੋਂ ਬਗੈਰ ਵੀ ਰਹਿਣੇ, ਤੇ ਨਾਲ ਦੀ ਨਾਲ ਜਿਹੜਾ ਇਕੋਨਮੀ ਦੇ ਉੱਤੇ ਫਰਕ ਪੈਣਾ, ਉਹਦਾ ਕੋਈ ਅਲਟਰਨੇਟਿਵ ਹੈ ਤੁਹਾਡੇ ਕੋਲ?
ਪਹਿਲੀ ਗੱਲ ਸਰ, ਅਸੀਂ ਬਿਲਕੁਲ ਬੰਦ ਕਰਨ ਦੇ ਹੱਕ ਚ ਨਹੀਂ ਹੈ। ਉਹਨੂੰ ਇਸ ਤਰੀਕੇ ਨਾਲ ਮਾਈਨ ਕਰੋ ਕਿ ਉਹ ਜ਼ਮੀਨ ਖਰਾਬ ਨਾ ਹੋਵੇ, ਉਹ ਚੱਲਦੀ ਰਹੇ। ਦੂਜੀ ਗੱਲ, ਕੁਛ ਐਸੇ ਖੇਤਰ ਹੈਗੇ ਨੇ ਜਿਨ੍ਹਾਂ ਚ ਇਨਵੈਸਟਮੈਂਟ ਕਰਨਾ ਅੱਜ ਸਮੇਂ ਦੀ ਲੋੜ ਆ, ਜਿਵੇਂ ਕਿ ਇੱਥੋਂ ਦਾ ਫਾਰਮਰ ਰੋਲ ਰਿਹਾ ਇਸ ਵੇਲੇ, ਮਾਈਨਿੰਗ ਕੰਪਨੀਆਂ ਉਹਨਾਂ ਦੇ ਖੇਤਾਂ ਦੇ ਹੱਕ ਲੈ ਚ ਗਈਆਂ ਨੇ, ਉੱਥੇ ਉਹਨਾਂ ਦੇ ਖੇਤਾਂ ਚ ਸੜਕਾਂ ਕੱਢ ਦਿੰਦੇ ਨੇ, ਉਹਨਾਂ ਦੇ ਪਾਣੀ ਦੇ ਰਾਹ ਬੰਦ ਹੋ ਜਾਂਦੇ ਨੇ, ਉੱਥੇ ਫਸਲ ਹੋਣੋਂ ਹਟ ਜਾਂਦੀ ਆ, ਉੱਥੇ ਪਸ਼ੂਆਂ ਵਾਸਤੇ ਚਾਰਾ ਪੈਦਾ ਹੋਣੋਂ ਹਟ ਜਾਂਦਾ। ਇਸ ਵੇਲੇ ਲੋੜ ਆ ਉਹਨਾਂ ਫੀਲਡਾਂ ਤੇ ਧਿਆਨ ਦੇਣ ਦੀ, ਕਿਉਂਕਿ ਆਸਟ੍ਰੇਲੀਅਨ ਫੂਡ ਸਭ ਤੋਂ ਵਧੀਆ ਮੰਨਿਆ ਜਾਂਦਾ ਦੁਨੀਆਂ, ਜਿੱਥੇ ਵੀ ਜਾਂਦਾ ਲੋਕ ਪ੍ਰੀਮੀਅਮ ਪ੍ਰਾਈਸ ਦੇ ਕੇ ਖਰੀਦਦੇ ਨੇ, ਤੇ ਇੱਕ ਇਹੋ ਜਿਹਾ ਫੀਲਡ ਆ ਕਿ ਇਹ ਸਦਾ ਚੱਲਣ ਵਾਲਾ ਫੀਲਡ ਆ। ਫੂਡ ਜਿੰਨਾ ਚਿਰ ਬੰਦਾ ਜਿਉਂਦਾ ਉਹਨੂੰ ਫੂਡ ਚਾਹੀਦਾ, ਫੂਡ ਕਦੇ ਕਿਸੇ ਫੈਕਟਰੀ ਚ ਨਹੀਂ ਪੈਦਾ ਹੋ ਸਕਦਾ, ਖੇਤ ਚ ਪੈਦਾ ਹੋਣਾ। ਇਸ ਕਰਕੇ ਇੱਥੋਂ ਦੇ ਖੇਤਾਂ ਨੂੰ ਬਣਾਉਣਾ, ਬਚਾਉਣਾ, ਉਹਨਾਂ ਨੂੰ ਇੰਪਰੂਵ ਕਰਨਾ, ਉਸ ਫੀਲਡ ਤੇ ਕੰਮ ਕਰਨਾ, ਇਹ ਅੱਜ ਦੀ ਲੋੜ ਆ। ਇੱਥੋਂ ਦਾ ਫਾਰਮਰ ਸੁਇਸਾਈਡ ਨੂੰ ਮਜਬੂਰ ਹੋਇਆ ਬੈਠਾ ਸਿਰਫ ਮਾਈਨਿੰਗ ਕੰਪਨੀ ਕਰਕੇ। ਕੁਈਨਜ਼ਲੈਂਡ ਚ ਕੋਲ ਸੀਮ ਗੈਸ ਦੀ ਜਿਹੜੀ ਮਾਈਨਿੰਗ ਚੱਲ ਰਹੀ ਆ, ਫਾਰਮਰਾਂ ਨੇ ਖੇਤਾਂ ਦੀ ਸੜਕਾਂ ਕੱਢ ਲਈਆਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ, ਉਹਨਾਂ ਦੇ ਖੂਹ ਪੱਟ ਲਏ ਖੇਤ ਚ ਆ ਕੇ। ਪਿੱਛੇ ਜੇ ਕਰੀਕ ਚ ਗੈਸ ਇੰਨੀ ਵਗ ਰਹੀ ਆ, ਤੁਸੀਂ ਸ਼ਾਇਦ ਦੇਖਿਆ ਹੋਵੇ ਵੀਡੀਓ, ਇੱਕ ਪਾਣੀ ਨੂੰ ਤਿੱਲੀ ਸਿੱਟ ਤੋਂ ਅੱਗ ਲੱਗ ਜਾਂਦੀ ਆ। ਇੰਨਾ ਅਸੀਂ ਕੁਦਰਤ ਨਾਲ ਖੇਡ ਰਹੇ, ਜਿਹੜਾ ਪਾਣੀ ਬੁਝਾਉਣ ਨੂੰ ਵਰਤਿਆ ਜਾਂਦਾ ਅੱਗ ਨੂੰ, ਉਸੇ ਦੇ ਉੱਤੇ ਇੰਨੀ ਗੈਸ ਵਿੱਚ ਉਹਦੇ ਤੁਰੀ ਫਿਰਦੇ ਕਿ ਉਹਨੂੰ ਅੱਗ ਲੱਗੀ ਜਾਂਦੀ ਆ। ਉਹਨੂੰ ਕੀ ਕੋਈ ਜਾਨਵਰ ਪੀ ਲੂ, ਕੋਈ ਕੀ ਉਹਨੂੰ ਫਸਲ ਨੂੰ ਲਾ ਲੂ ਬੰਦਾ, ਇਸ ਤਰੀਕੇ ਨਾਲ ਗੰਦਲਾ ਕੀਤਾ ਜਾ ਰਿਹਾ ਵਾਤਾਵਰਨ ਨੂੰ। ਇਸ ਕਰਕੇ ਉਸ ਕਿਸਮ ਦੀ ਮਾਈਨਿੰਗ ਦੀ ਬਜਾਏ ਇਹਨੂੰ ਹੋਰ ਪਾਸੇ ਡਾਇਵਰਟ ਕਰਨ ਦੀ ਲੋੜ ਆ। ਉਸ ਤੋਂ ਬਿਨਾਂ ਰਿਨਿਊ ਫੀਲਡ ਆ ਕਿ ਇਹਦੇ ਚ ਬੜੀਆਂ ਨੌਕਰੀਆਂ ਨੇ, ਹਰ ਘਰ ਦੇ ਸੋਲਰ ਪੈਨਲ ਲੱਗਣ ਨੂੰ ਥਾਂ, ਹਰ ਘਰ ਦੇ ਸੋਲਰ ਬੈਟਰੀ ਲੱਗਣ ਨੂੰ ਥਾਂ, ਉਧਰ ਨੂੰ ਇਨਵੈਸਟ ਕੀਤਾ ਜਾਵੇ। ਜਿਹੜੇ ਟ੍ਰੇਡਸਮੈਨ ਮਾਈਨਿੰਗ ਚ ਕੰਮ ਕਰਦੇ ਉਹਨਾਂ ਨੂੰ ਟ੍ਰੇਨਿੰਗਾਂ ਦੇ ਕੇ ਇਹੋ ਜਿਹੇ ਕੰਮਾਂ ਤੇ ਲਾਇਆ ਜਾਵੇ ਤਾਂ ਕਿ ਜਿਹੜੇ ਲੰਬਾ ਸਮਾਂ ਚੱਲ ਸਕਣ, ਨਾ ਕਿ 20 ਸਾਲ ਬਾਅਦ ਮਾਈਨਿੰਗ ਬੰਦ, ਗੋਸਟ ਟਾਊਨ, ਮੁੜ ਕੇ ਉਹ ਕੰਮ ਕਰਨ ਜੋਗੇ ਵੀ ਨਹੀਂ, ਜਗ੍ਹਾ ਕਿਸੇ ਕੰਮ ਨੂੰ ਨਹੀਂ ਰਹੀ।
ਜੀ ਬਿਲਕੁਲ। ਤੇ ਨਵਦੀਪ ਜੀ ਆਪਣੇ ਨਾਲ ਹਰਨੂਰ ਜੀ ਜੁੜੇ ਆ, ਹਰਨੂਰ ਜੀ ਆਪਣੇ ਨਾਲ ਮੈਲਬੋਰਨ ਤੋਂ ਜੁੜੇ ਆ, ਤੇ ਵੈਸੇ ਉਹਨਾਂ ਦਾ ਸਿੱਧਾ ਤੇ ਸਪਸ਼ਟ ਸਵਾਲ ਹੀ ਆ, ਜਿੱਦਾਂ ਕਹਿੰਦਾ ਥਾਂ ਸੁੱਟ ਹੈ, ਉਹ ਕਹਿੰਦੇ ਬਾਕੀਆਂ ਦੀਆਂ ਗੱਲਾਂ ਸੱਦੂ, ਇਹ ਕਹੋ ਵੀ 457 ਵੀਜ਼ੇ ਬਾਰੇ ਕੀ ਵਿਚਾਰ ਆ
ਵੀਰੇ? 8000 ਫੀਸ ਲੈਂਦੀ ਆ ਸਰਕਾਰ ਤੁਹਾਡੇ ਤੋਂ, ਕਾਹਦੀ ਲੈਂਦੀ ਆ? ਇਹ ਤੁਹਾਡੇ ਤੇ ਬੋਝ ਆ, ਤੁਹਾਡੇ ਇੰਪਲੋਇਰ ਤੇ ਬੋਝ ਆ ਜੇ ਤੁਸੀਂ 457 ਵੀਜ਼ੇ ਤੇ ਹੁੰਦਾ। ਜਿਹੜਾ ਬੰਦਾ ਇਸ ਵੇਲੇ ਇੰਪਲੋਇਰ ਹਾਲਾਤ ਨਾਲ ਲੜ ਰਿਹਾ, ਉਹਦਾ ਕੰਮ ਹੌਲੀ ਆ, ਓਵਰਆਲ ਇਕੋਨਮੀ ਸਲੋ ਆ, ਉਹਨੂੰ ਇੱਕ ਕੰਮ ਆ ਜਿਹੜਾ ਇੱਥੇ ਲੋਕਲ ਮਾਰਕੀਟ ਚ ਨਹੀਂ ਮਿਲ ਰਿਹਾ, ਉਹਨੂੰ ਬਾਹਰੋਂ ਲੈਣਾ ਪੈ ਰਿਹਾ
ਜੀ,
ਉਸ ਕੰਮ ਨੂੰ ਰੱਖਣ ਵਾਸਤੇ ਉਹ ਉੱਕੇ ਪੁੱਕੇ ਸਰਕਾਰ ਨੂੰ ਪੈਸੇ ਵਧਦੇ ਰਿਹਾ। ਉਹ ਇਹ ਗੱਲ ਦੀ ਲੋੜ ਨਹੀਂ ਹੋਣੀ ਚਾਹੀਦੀ, ਇਹ ਸਸਤਾ ਹੋਣਾ ਚਾਹੀਦਾ, ਇਹ ਵਪਾਰੀ ਦੇ ਗੱਲ ਕੰਮ ਦੀ ਗੱਲ ਆ। ਉਹ ਸੌਖਾ ਹੋਊ, ਤੁਹਾਡਾ ਇੰਪਲੋਇਰ ਸੌਖਾ ਹੋਊ, ਤੁਹਾਨੂੰ 4 ਪੈਸੇ ਵੱਧ ਦੇਊਗਾ, ਤੁਹਾਨੂੰ ਖੁਸ਼ ਹੋ ਕੇ ਇੰਪਲੋਏ ਕਰੂਗਾ। ਇਸ ਕਰਕੇ ਅਸੀਂ ਚਾਹੁੰਦੇ ਕਿ 457 ਵੀਜ਼ੇ ਦੀ ਫੀਸ ਘਟੇ, ਇਥੋਂ ਤੱਕ ਜਿਹੜੇ ਪਾਰਟਨਰ ਵੀਜ਼ੇ ਆ ਉਹਨਾਂ ਦੀ ਫੀਸ ਵੀ ਘਟੇ। ਹੁਣ ਬੰਦਾ 8000 10000 ਜੋ ਵੀ ਦਿੰਦਾ, ਇੰਨੇ ਪੈਸੇ ਹੋਣੇ ਨੀ ਚਾਹੀਦੇ ਉਹਦੇ ਪਾਰਟਨਰ ਵੀਜ਼ੇ ਤੋਂ, ਘੱਟ ਹੋਣੇ ਚਾਹੀਦੇ ਆ, ਤਾਂ ਕਿ ਬੰਦਾ ਉਹ ਯੰਗ ਏਜ ਚ ਆ, ਉਹ ਆਪਦੀ ਪੜ੍ਹਾਈ ਤੇ ਲਾਵੇ, ਆਪਣੇ ਘਰ ਤੇ ਲਾਵੇ ਪੈਸਾ ਉਹ।
ਜੀ ਕਿਆ ਬਾਤ, ਜਾਣੀ ਜਾਣੀ ਜਿੱਦਾਂ ਗੱਲਾਂ ਸੁਣਦੇ ਆ ਬਹੁਤ ਜਾਣੀ ਵਧੀਆ ਇਹ ਪਾਰਟੀ ਦਾ, ਜਾਣੀ ਖੁੱਲ੍ਹ ਦਿਲੇ ਮਨ ਨਾਲ ਸਕੀਮਾਂ ਚਲਾਉਣੀਆਂ ਤੁਸੀਂ।
ਪਰ ਇਹਦੇ ਨਾਲ ਵੀ ਮੇਰਾ ਇੱਕ ਪ੍ਰਸ਼ਨ ਆ,
ਅਸੀਂ ਲਾਲਚ ਨਾਲ ਸਕੀਮਾਂ ਨਹੀਂ ਚਲਾਉਂਦੇ।
ਅੱਛਾ, ਗੁਰਸੀਮ ਸਿੰਘ ਜੀ ਪੁੱਛੋ ਤੁਸੀਂ।
ਹਾਂਜੀ, ਚਲੋ ਸਵਾਲ ਤੁਸੀਂ ਬਹੁਤ ਸੋਹਣੇ ਪੁੱਛੇ ਨੇ, ਜਿਹੜੇ ਮੌਜੂਦਾ ਹਾਲਾਤ ਆ, ਪਰ ਮੈਂ ਇਹਨਾਂ ਮਿਲਦਾ ਜੁਲਦਾ ਜੋ ਕੁਛ ਆਪਣੇ ਇੰਡੀਆ ਦੇ ਵਿੱਚ ਹੋਇਆ, ਆਮ ਆਦਮੀ ਪਾਰਟੀ ਆਈ ਸੀ ਦਿੱਲੀ ਦੇ ਵਿੱਚ ਨਾ, ਹੁਣ ਮੌਜੂਦਾ ਤਾਕਤ ਆ, ਤੇ ਕਿਉਂਕਿ ਜਿਹੜੀਆਂ ਹੁਣ ਗੱਲਾਂ ਕਰਦੇ ਆ ਆਪਾਂ ਕਿ ਆਹ ਸਾਰਾ ਕੁਛ ਦੱਸਿਆ ਕਿ ਬਹੁਤ ਸੋਹਣਾ ਲੱਗਦਾ ਸੁਣਨ ਨੂੰ, ਤੇ ਚਾਹੀਦੀ ਵੀ ਲੋੜ ਵੀ ਆ ਸਮੇਂ ਦੀ, ਹਨਾ, ਸਾਰਾ ਕੁਛ ਇਨਵਾਇਰਮੈਂਟ ਖਰਾਬ ਹੋ ਰਿਹਾ ਆ, ਬਹੁਤ ਪਿਛੜ ਰਹੇ ਆ ਆਪਾਂ ਹਰ, ਤੇ ਜੇਕਰ ਜੇ ਅਸੀਂ ਇੰਨੀਆਂ ਸਹੂਲਤਾਂ ਦਿੰਦੇ ਆ ਕੀ ਸਰਕਾਰ ਆ ਬੋਝ ਝੱਲ ਸਕੂਗੀ? ਕਿ ਜੇਕਰ ਅਸੀਂ ਆ ਸੋਲਰ ਸਿਸਟਮ ਦੀ ਗੱਲ ਕਰਦੇ ਆ ਜਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਆ ਕਿ ਇੰਨਾ ਕੁ ਆਸਟ੍ਰੇਲੀਅਨ ਗਵਰਨਮੈਂਟ ਕੋਲ ਫੰਡ ਹੈਗੇ ਆ ਕਿ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਮੁੜ ਕੇ ਆਹ ਚੀਜ਼ਾਂ ਉਪਲਬਧ ਕਰਾਈਆਂ ਜਾ ਸਕਣ ਲੋਕਾਂ
ਨੂੰ?
ਇੰਨਾ ਕੁ ਹਾਂਜੀ
ਫੰਡ ਪੈਸੇ ਹੁੰਦੇ ਆ, ਉਹਨਾਂ ਨੂੰ ਪੈਸੇ ਨੂੰ ਲਾਉਣਾ ਕਿੱਥੇ ਆ ਆਪਾਂ, ਉਸੇ ਤੋਂ ਆਪਾਂ ਨੂੰ ਰਿਟਰਨ ਆਉਣੀ ਆ। ਹੁਣ ਕੋਲੇ ਦਾ ਪਲਾਂਟ ਲਗੇ ਚੱਲਦਾ ਮੰਨ ਲਓ, ਉਹ ਤਿਹਾਰ ਲਗਾਤਾਰ ਕੋਲਾ ਵਰਤਿਆ ਜਾਂਦਾ, ਆਪਣੇ ਪੈਸੇ ਲੱਗਦੇ ਆ, ਉਹਦੇ ਨਾਲ ਆਪਾਂ ਬਿਜਲੀ ਦਿੰਦੇ ਆ, ਉਹਨੂੰ ਸਾਰੀ ਉਮਰ ਚਲਾਉਣ ਵਾਸਤੇ ਆਪਾਂ ਨੂੰ ਲਗਾਤਾਰ ਪੈਸੇ ਲਾਉਣੇ ਪੈਣੇ ਆ। ਹੁਣ ਇੱਕ ਸੋਲਰ ਪੈਨਲ ਇਹੋ ਜਿਹੀ ਚੀਜ਼ ਆ, ਜੇ ਤੁਸੀਂ ਇੱਕ ਵਾਰ ਛੱਤ ਤੇ ਲਾਤਾ ਉਹਦੇ ਇੱਕੋ ਵਾਰੀ ਪੈਸੇ ਲੱਗਦੇ ਆ, ਉਸ ਤੋਂ ਬਾਅਦ ਜੇ ਥੋੜੀ ਬਹੁਤ ਮੇਨਟੇਨੈਂਸ ਹੋ ਸਕਦੀ ਆ, ਇਹਦੇ ਨਾਲ ਕਿੰਨਾ ਖਰਚਾ ਬਚ ਰਿਹਾ ਤੁਹਾਡਾ, ਜਿਹੜੇ ਉਹ ਪੈਸੇ ਉਹਦੇ ਚੋਂ ਬਚੇ ਨੇ ਉਹ ਤੁਸੀਂ ਕਿਸੇ ਹੋਰ ਕੰਮ ਨੂੰ ਲਾ ਸਕਦੇ ਹੋ। ਰਿਸੋਰਸਾਂ ਦੀ ਘਾਟ ਨੀ, ਇੱਥੇ ਬਹੁਤ ਕੁਛ ਆ। ਇਹਨੂੰ ਤਰੀਕੇ ਨਾਲ ਵਰਤਣ ਦੀ ਲੋੜ ਹੈ, ਇਹਨੂੰ ਇਸ ਤਰੀਕੇ ਨਾਲ ਵਰਤਣ ਦੀ ਲੋੜ ਹੈ ਕਿ ਲਗਾਤਾਰ ਚੱਲਦਾ ਰਹੇ। ਦੂਜੀ ਗੱਲ, ਟੈਕਸ ਜਿਹੜੇ ਇੱਥੇ ਲਏ ਜਾਂਦੇ ਨੇ, ਟੈਕਸੇਸ਼ਨ ਪਾਲਿਸੀ ਇੱਥੇ ਇਸ ਕਿਸਮ ਦੀ ਹੈ ਕਿ ਅਮੀਰਾਂ ਨੂੰ ਬੜਾ ਫਾਇਦਾ। ਜਿਹੜੇ ਲਿਬਰਲ ਵਾਲੇ ਵੀਰ ਨੇ ਆਪਣੇ, ਉਹ ਲਗਾਤਾਰ ਅਮੀਰਾਂ ਨੂੰ ਰਿਪ੍ਰੈਜੈਂਟ ਕਰ ਰਿਹਾ। ਜਿਹੜੇ ਇੱਕ ਨੈਗੇਟਿਵ ਗੇਅਰਿੰਗ ਨਾਂ ਦੀ ਸ਼ੈ ਹੈ ਕਿ ਜੇ ਬੰਦਾ 10 ਘਰ ਲੈ ਲੈਂਦਾ, ਉਦੋਂ ਬਾਅਦ ਕਹਿੰਦਾ ਕਿ ਮੈਨੂੰ ਜੀ ਘਰਾਂ ਦੇ ਕਿਰਾਏ 'ਚ ਘਾਟਾ ਪੈ ਗਿਆ, ਤਾਂ ਜਿਹੜੀ ਮੇਰੀ ਨੋਰਮਲ ਆਮਦਨ ਆ ਉਹਦੇ 'ਤੇ ਵੀ ਮੈਂ ਇਨਕਮ ਟੈਕਸ ਮੇਰਾ ਦੇਣਾ ਬਣਦਾ ਨਹੀਂ, ਜਿਹੜੀ ਮੋਟੀ ਮੋਟੀ ਪਾਲਿਸੀ ਆ। ਜਿਹੜੀ ਇਹ ਪਾਲਿਸੀ ਇਹ ਲੋਕਾਂ ਨੂੰ ਇਨਕਰੇਜ ਕਰਦੀ ਹੈ ਕਿ ਜੇ ਤੁਸੀਂ ਪੈਸਾ ਕੱਢੋ ਅਤੇ ਘਰਾਂ ਦੀ ਮਾਰਕੀਟ 'ਚ ਪਾ ਦਿਓ, ਉਹਦੇ ਨਾਲ ਨੋਰਮਲ ਸਰਕੂਲੇਸ਼ਨ ਵੀ ਬਲੋਕ ਹੋ ਗਈ ਪੈਸੇ ਦੀ, ਉਹਦੇ ਨਾਲ ਘਰਾਂ ਦੇ ਰੇਟ ਵੀ ਉੱਤੇ ਚ, ਬੰਦੇ ਨੂੰ ਘਰਾਂ ਦੀ ਮਾਰਕੀਟ 'ਚ ਆਉਣਾ ਵੀ ਔਖਾ ਹੋ ਗਿਆ। ਹੁਣ ਜੇ ਉਹ ਪੈਸਾ ਉੱਥੇ ਨਾ ਪਾਵੋ, ਜੇ ਪੋਲਿਸੀ ਇਸ ਕਿਸਮ ਦੀ ਹੋਵੇ ਕਿ ਜੀ ਤੁਹਾਨੂੰ ਇੰਨਾ ਇਨਸੈਂਟਿਵ ਅੱਜ ਤੋਂ ਬਾਅਦ ਨਹੀਂ ਮਿਲਣਾ, ਜਿਹੜਾ ਤੁਹਾਡੇ ਕੋਲ ਸਰਪਲਸ ਪੈਸਾ ਉਹਨੂੰ ਕਿਸੇ ਨਾ ਕਿਸੇ ਬਿਜ਼ਨਸ 'ਚ ਇਨਵੈਸਟ ਕਰੋ। ਜਦੋਂ ਬਿਜ਼ਨਸ 'ਚ ਇਨਵੈਸਟ ਕਰੂਗਾ ਬੰਦਾ, ਉਹ ਪੈਸਾ ਸਰਕੂਲੇਸ਼ਨ 'ਚ ਆਊਗਾ, ਜਾਂ ਉਹ ਪੈਸਾ ਬੈਂਕ ਕੋਲ ਲੈ ਕੇ ਜਾਊਗਾ, ਬੈਂਕ ਉਹਨੂੰ ਸਰਕੂਲੇਟ ਕਰੂਗਾ ਅੱਗੇ, ਉਹਦੇ ਨਾਲ ਰੋਜ਼ਗਾਰ ਦੇ ਮੌਕੇ ਹੋਰ ਬਣਦੇ ਨੇ, ਉਹਦੇ ਨਾਲ ਮਾਰਕੀਟ 'ਚ ਪੈਸਾ ਲੋਕਾਂ ਦੇ ਡਿਸਪੋਜ਼ਲ ਆਉਂਦਾ, ਉਹ ਆਪਦੇ ਕੰਮ ਹੋਰ ਤੋਰ ਸਕਦੇ ਨੇ। ਜਿਹੜੀ ਇਸ ਕਿਸਮ ਦੀ ਇਕੋਨਮੀ ਹੈ, ਇਹਦੇ 'ਚ ਪੈਸੇ ਵੀ ਆਉਂਦੇ ਰਹਿੰਦੇ ਨੇ, ਕੰਮ ਵੀ ਚੱਲਦਾ ਰਹਿੰਦਾ, ਬਰਾਬਰੀ ਵੀ ਬਣੀ ਰਹਿੰਦੀ ਆ।
ਠੀਕ ਹੈ ਜੀ, ਤੇ ਇਹਦੇ ਨਾਲ ਇੱਕ ਸਿੰਪਲ ਜਿਹਾ ਮੇਰਾ ਹੋਰ, ਕਿਉਂਕਿ ਟਾਈਮ ਦੇ ਨਾਲ ਨਾਲ ਟਾਈਮ ਵੀ ਦੇਖ ਰਹੇ ਹਾਂ ਪ੍ਰੋਗਰਾਮ ਦਾ ਸੀ, ਤੇ ਚਲੋ ਪੋਲਿਸੀਜ਼ ਬਹੁਤ ਸੋਹਣੀਆਂ, ਸਾਰਾ ਕੁਝ ਵਧੀਆ, ਕਿਉਂਕਿ ਤੁਹਾਡਾ ਚਲੋ ਵਾਹ ਪੈ ਰਿਹਾ ਲੀਡਰਸ ਨਾਲ, ਕਈ ਲੀਡਰਸ ਵੀ ਕਾਬਲੀਅਤ ਰੱਖਦੇ ਆ ਆਹ ਪੋਲਿਸੀਜ਼ ਤੇ ਚੱਲਣ ਨੂੰ, ਜੇਕਰ ਚਲੋ ਰੱਬ ਰੱਖੇ ਕਿ ਇਹਨਾਂ ਦੀ ਸਰਕਾਰ ਆਵੇ, ਜਿਸ ਤਰ੍ਹਾਂ ਵੀ ਸਰਕਾਰ ਜਾਂ ਮੋਹਰੇ ਪਾਵਰ ਦੇ ਵਿੱਚ ਆਉਂਦੇ ਆ, ਕਿ ਉਹਨਾਂ ਦੀ ਇੰਨੀ ਕਾਬਲੀਅਤ ਹੈਗੀ ਕਿ ਜਿੰਨੀਆਂ ਹੁਣ ਪੋਲਿਸੀਜ਼ ਆ ਕਿ ਉਹ ਉਸ ਤੇ ਬਰਕਰਾਰ ਰਹਿ ਸਕਦੇ ਆ।
ਮੈਮ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ, ਜੇ ਤੁਸੀਂ ਪੜ੍ਹਾਈ ਦੇ ਪੱਖ ਨਾਲ ਦੇਖੋ, ਸਭ ਤੋਂ ਪੜ੍ਹੀ ਲਿਖੀ ਹੈ। ਜਿਹੜਾ ਪਾਰਟੀ ਦਾ ਪ੍ਰਧਾਨ ਰਿਚਰਡ, ਡਾਕਟਰ ਰਿਚਰਡ ਡੀ ਨਟਾਲੀ, ਉਹ ਡਾਕਟਰ ਆ, ਮੈਡੀਕਲ ਡਾਕਟਰ ਆ।
ਅੱਛਾ ਜੀ,
ਠੀਕ। ਉਸ ਤੋਂ ਬਿਨਾ ਸਾਰੇ ਬੰਦੇ ਮੋਸਟਲੀ ਪੜ੍ਹੇ ਲਿਖੇ ਨੇ, ਸਾਇੰਸ ਨਾਲ ਸੰਬੰਧਿਤ ਨੇ, ਆਰਟਸ ਨਾਲ ਸੰਬੰਧਿਤ ਨੇ, ਸੋਸ਼ਲ ਜਸਟਿਸ ਨਾਲ ਸੰਬੰਧਿਤ ਨੇ, ਫਾਈਨਾਂਸ ਨਾਲ ਸੰਬੰਧਿਤ ਨੇ।
ਠੀਕ ਹੈ ਜੀ।
ਉਸ ਤੋਂ ਬਾਅਦ ਜੇ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਕਿਸਮ ਦੀ ਪਾਰਟੀ ਚਲਾਈ ਜਾਵੇ ਜਿਹੜੀ ਕਿ ਕਾਰਪੋਰੇਟਾਂ ਤੋਂ, ਵੱਡੇ ਹਾਊਸਿਸ ਤੋਂ ਫੰਡ ਨਾ ਲਵੇ, ਲੋਕਾਂ ਤੋਂ ਫੰਡ ਲੈ ਕੇ ਲੋਕਾਂ ਦੇ ਕੰਮ ਕਰੇ, ਉਹ ਬੰਦੇ ਕਮਿਟਡ ਨੇ।
ਠੀਕ ਹੈ ਜੀ।
ਉਹ ਚਾਹੁੰਦੇ ਨੇ ਕਿ ਇੱਕ ਬਦਲਾਅ ਆਵੇ ਸਮਾਜ 'ਚ। ਬਦਲਾਅ ਇੱਕ ਦਿਨ 'ਚ ਨਹੀਂ ਆਉਂਦਾ, ਆਪਾਂ ਕਈ ਵਾਰੀ ਬਦਲਾਅ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦੇ ਕਿ ਯਾਰ ਬਦਲਾਅ ਤਾਂ ਆ ਗਿਆ ਕਿ ਆ ਗਿਆ, ਇੱਕ ਲਗਾਤਾਰ ਵਾਪਰਨ ਵਾਲਾ ਵਰਤਾਰਾ, ਆਪਾਂ ਨੂੰ ਉਹਦੇ ਰਾਹ 'ਤੇ ਚੱਲਣਾ ਪੈਂਦਾ, ਅਤੇ ਬਦਲਾਅ ਲਗਾਤਾਰ ਆਉਂਦਾ ਰਹਿੰਦਾ, ਉਹ ਜ਼ਰੂਰੀ ਆ। ਇੱਕੋ ਦਿਨ ਰਾਤੇ ਰਾਤ ਬਦਲਾਅ ਕੋਈ ਨਹੀਂ ਲਿਆ ਸਕਦਾ, ਪਰ ਇਹ ਕਿ ਬੰਦੇ ਸਾਰੇ ਦੇ ਸਾਰੇ ਕਮਿਟਡ ਬੰਦੇ ਹੀ ਇੱਥੇ ਆਉਂਦੇ ਨੇ, ਤੇ ਉਹ ਬੰਦੇ ਲੋਕਾਂ ਵਾਸਤੇ ਕੁਛ ਕਰਨਾ ਚਾਹੁੰਦੇ ਨੇ।
ਠੀਕ ਹੈ ਜੀ। ਸੋ ਜਿਹੜੀ ਪ੍ਰੈਕਟੀਕਲ ਕਰਨ ਦੀ ਉਹ ਪੋਟੈਂਸ਼ੀਅਲ ਲੈਣੀ, ਪ੍ਰੈਕਟੀਕਲ ਕਰਨ ਦੇ ਕਾਬਿਲ ਹੈ ਤਾਂ। ਹਾਂਜੀ ਦਲਜੀਤ,
ਬਿਲਕੁਲ ਜਨਾਬ। ਸਾਰੀ ਲੀਡਰਸ਼ਿਪ ਪੜ੍ਹੀ ਲਿਖੀ ਆ, ਜਿਹੜੇ ਸਾਇੰਸ ਦੀ ਗੱਲ ਕਰ ਰਹੇ ਆ, ਪੜ੍ਹਨ ਦੀ ਗੱਲ ਕਰ ਰਹੇ ਆ, ਪੜ੍ਹਾਉਣ ਦੀ, ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ, ਤੇ ਨਾਲ ਨੌਕਰੀਆਂ ਬਚਾਉਣ ਦੀ, ਬੇਘਰਿਆਂ ਨੂੰ ਘਰ ਦੇਣ ਦੀ, ਪ੍ਰਵਾਸੀਆਂ ਦਾ ਯੋਗਦਾਨ ਸਮਝਣ ਦੀ ਗੱਲ ਕਰ ਰਹੇ ਆ, ਉਹ ਬੰਦੇ ਘੱਟੋ ਘੱਟ ਸੈਂਸੀਬਲ ਗੱਲ ਕਰ ਰਹੇ, ਤਾਂ ਆਮ ਸਮਝ ਜਾਣ ਵਾਲੀ ਗੱਲ ਕਿ ਬੰਦੇ ਸਿਆਣੇ ਨੇ ਉਹ।
ਤੇ ਨਵਦੀਪ ਸਾਹਿਬ ਆਪਣੇ ਨਾਲ ਕੋਹਲੀ ਸਾਹਿਬ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਜਸਵਿੰਦਰ ਚਾਹਲ ਸਾਹਿਬ ਲਾਈਕ ਕਰ ਰਹੇ ਸਾਨੂੰ, ਮੱਖਣ ਸੋਹੀ ਸਾਹਿਬ ਉਹ ਵੀ ਲਾਈਕ ਕਰ ਰਹੇ ਆ, ਧੰਨ ਰਾਏ ਜੀ ਉਹ ਵੀ ਸਿਡਨੀ ਤੋਂ ਜੁੜੇ ਆ ਸਾਡੇ ਨਾਲ, ਉਹ ਵੀ ਪ੍ਰੋਗਰਾਮ ਲਾਈਕ ਕਰ ਰਹੇ ਆ। ਮੱਖਣ ਸੋਹੀ ਜੀ ਜੁੜੇ ਆ, ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ, ਉਹਨਾਂ ਨੇ ਕਿਹਾ ਵੀ ਮੁੱਕਦੀ ਗੱਲ, ਕੁੱਲੀ ਜੁੱਲੀ ਤੇ ਗੁੱਲੀ ਦਾ ਮਸਲਾ ਮੈਨ ਹੈ, ਹਾਈ ਸਕਿਲਡ ਲੇਬਰ ਦੇਸ਼ ਨੂੰ ਬਣਾਉਣ ਲਈ ਖਰਚਾ ਕਰਨਾ ਪੈਂਦਾ, ਪਰ ਇਹ ਖੁਦ ਪੈਸੇ ਦੇ ਕੇ ਸਕਿਲਡ ਲੇਬਰ ਆਈ ਹੋਈ ਹੈ। ਇਹਨਾਂ ਦਾ ਇੰਨਾ ਕੁ ਹੱਕ ਤਾਂ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਨਾ ਰੱਖ ਸਕੇ, ਇਹ ਜਨਮ ਸਿੱਧ ਮਨੁੱਖੀ ਅਧਿਕਾਰ ਵੀ ਹੈਗਾ ਮਾਂ ਬਾਪ ਨੂੰ ਤੇ ਔਲਾਦ ਨੂੰ ਇਕੱਠੇ ਰਹਿਣ ਦਾ, ਤੇ ਨਾਲ ਧੰਨਵਾਦ ਵੀ ਤੁਹਾਡਾ ਉਹਨਾਂ ਨੇ ਕੀਤਾ। ਕਮਲ ਧੰਮਨ ਸਾਹਿਬ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਵੀ ਨੋ ਡਾਊਟ, ਕਹਿੰਦੇ ਤੁਹਾਨੂੰ ਉਹਨਾਂ ਨੇ ਸਵਾਲ ਕੀਤਾ ਵੀ ਕਹਿੰਦੇ ਜਿਹੜੇ ਅਮੀਰ ਲੋਕ ਆ ਜਾਂ ਬਿਗ ਜਿਹੜੇ ਵੱਡੇ ਬਿਜ਼ਨਸਮੈਨ ਹੈਗੇ ਆ, ਉਹ ਬੈਨੀਫਿਟ ਲੈਂਦੇ ਆ ਟੈਕਸਸ ਤੋਂ ਜਾਂ GST ਤੋਂ, ਉਹ ਕਹਿੰਦੇ ਵੀ ਮਿਡਲ ਮੈਨ, ਮਿਡਲ ਕਲਾਸ ਵੀ ਹੈਗੀ ਆ ਇੱਥੇ, ਉਹ ਵੀ ਗੌਰਮੈਂਟ ਜਿਹੜੀ ਉਹਨੂੰ ਮਧੋਲ ਕੇ ਰੱਖ ਦਿੱਤੀ ਜਾਂਦੀ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ?
ਮੈਂ ਵੀ ਮਿਡਲ ਕਲਾਸ ਤੇ ਕੰਮ ਦੀ ਹੀ ਗੱਲ ਆ ਕਿ ਜੇ ਉਹਨਾਂ ਦੀ ਹਾਊਸਿੰਗ ਅਫੋਰਡੇਬਿਲਟੀ ਮੰਨ ਲਓ ਸਸਤੀ ਹੋ ਜਾਏ, ਜੇ ਉਹਨਾਂ ਨੂੰ ਘਰ ਲੈਣਾ ਸੌਖਾ ਹੋ ਜਾਏ। ਹੁਣ ਮੈਲਕਮ ਟਰਨਬੁੱਲ ਨੇ ਆਪਣੇ ਸ਼੍ਰੀਮਾਨ ਜੀ ਪ੍ਰਧਾਨ ਮੰਤਰੀ, ਉਹ ਚਾਹੁੰਦੇ ਨੇ ਕਿ ਯੂਨੀਵਰਸਿਟੀ ਡਿਗਰੀ $1,00,000 ਦੀ ਹੋ ਜਾਏ, $1,00,000 ਦੀ। ਇਸ ਵੇਲੇ ਜਿਹੜੀ ਮਿਡਲ ਕਲਾਸ ਆ ਉਹਨੂੰ ਆਪਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਨਹੀਂ ਕਰਨਾ ਪੈਂਦਾ, ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਹੈਲਪ ਮਿਲਦੀ ਹੈ, ਯੂਨੀਵਰਸਿਟੀਆਂ ਨੂੰ ਫੰਡਿੰਗ ਮਿਲਦੀ ਹੈ, ਪੜ੍ਹਾਈ ਸੌਖੀ ਹੈ ਅਤੇ ਸਸਤੀ ਆ। ਜਿਹੜੀ ਸਾਡੀ ਪਾਰਟੀ ਆ ਉਹ ਚਾਹੁੰਦੀ ਹੈ ਕਿ ਇਸ ਦੀ ਪੜ੍ਹਾਈ ਅਤੇ ਹੋਰ ਪੜ੍ਹਾਈਆਂ ਸਸਤੀਆਂ ਹੋਣ, ਆਰਟਸ ਨੂੰ ਫੰਡਿੰਗ ਮਿਲੇ, ਤਾਂ ਕਿ ਲੋਕ ਇਹੋ ਜਿਹੇ ਲੋਕ ਪੜ੍ਹਦੇ ਰਹਿਣ ਕਿ ਉਸ ਇਹ ਮਿਡਲ ਕਲਾਸ ਦੇ ਹੀ ਕੰਮ ਦੀ ਗੱਲ ਆ, ਸਭ ਤੋਂ ਵੱਡੀ ਕੰਮ ਦੀ ਗੱਲ ਆ ਕਿ ਹੁਣ ਆਪਾਂ ਨੂੰ ਇੱਥੋਂ ਦਾ ਜਿਹੜਾ ਕਲਚਰ ਆ, ਇੱਥੇ ਆਪਾਂ ਦੇਖਦੇ ਹਾਂ ਕਿ ਗੋਰੇ ਵੀਕਐਂਡ ਤੇ ਮੌਜ ਕਰ ਨਿਕਲ ਜਾਂਦੇ ਨੇ। ਆਪਣੇ ਮਾਂ ਪਿਓ ਇੰਡੀਆ ਚ ਕਿਉਂ ਨੀ ਨਿਕਲ ਜਾਂਦੇ ਸੀ, ਉਹਨਾਂ ਨੂੰ ਆਪਣਾ ਫਿਕਰ ਸੀ ਕਿ ਆਪਣੀ ਉਹਨਾਂ ਨੇ ਫੀਸਾਂ ਦੇਣੀਆਂ ਨੇ ਜੀ, ਬੱਚਿਆਂ ਦਾ ਕੀ ਬਣੂ, ਇਹਨਾਂ ਵਾਸਤੇ ਪੈਸੇ ਜੋੜਨੇ ਜ਼ਰੂਰੀ ਆ। ਜਿਹੜੀ ਲਿਬਰਲੀ ਮੌਜੂਦਾ ਪਾਲਿਸੀ ਆ ਉਹ ਉਸੇ ਕਿਸਮ ਦੀ ਆ ਕਿ ਇੱਥੇ ਵੀ ਮਾਂ ਪਿਓ ਨੂੰ ਉਨਾ ਹੀ ਚਿੰਤਾ ਚ ਹੋਣਾ ਪੈ ਜਾਏ ਕਿ ਮੈਂ ਬੱਚੇ ਨੂੰ ਲੱਖ ਡਾਲਰ ਦੀ ਡਿਗਰੀ ਕਿੱਥੋਂ ਕਰਾਵਾਂ। ਜਿਹੜੀ ਸਾਡੀ ਪਾਲਿਸੀ ਆ ਉਹ ਇਸ ਤਰ੍ਹਾਂ ਦੀ ਨਹੀਂ ਆ, ਸਾਡੀ ਹੈ ਕਿ ਸਰਕਾਰ ਨੂੰ ਫਿਕਰ ਹੋਣਾ ਚਾਹੀਦਾ ਕਿ ਬੱਚਿਆਂ ਨੇ ਪੜ੍ਹਨਾ ਕਿਵੇਂ ਤੇ ਪੜ੍ਹਾਉਣਾ ਕਿਵੇਂ ਆ, ਘਰ ਕਿਵੇਂ ਸਸਤੇ ਹੋਣੇ ਚਾਹੀਦੇ ਨੇ, ਦਵਾਈਆਂ ਕਿਵੇਂ ਸਸਤੀਆਂ ਹੋਣੀਆਂ ਚਾਹੀਦੀਆਂ, ਹਸਪਤਾਲ ਕਿਵੇਂ ਸਸਤੇ ਹੋਣੇ ਚਾਹੀਦੇ। ਇੱਥੋਂ ਤੱਕ ਕਿ ਮੈਡੀਕੇਅਰ ਆ ਜਿਹੜਾ ਉਹ ਡੈਂਟਲ ਨੂੰ ਕਵਰ ਨਹੀਂ ਕਰਦਾ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਬੱਚਿਆਂ ਨੂੰ $1,000 ਦੀ ਫੈਸਿਲਿਟੀ ਮਿਲਦੀ ਆ ਹਰ ਸਾਲ ਚ, ਉਹਨਾਂ ਦੇ ਦੰਦ ਚੈੱਕ ਕੀਤੇ ਜਾਂਦੇ ਨੇ ਫ੍ਰੀ। ਇਹ ਜਿਹੜੀ ਪਾਲਿਸੀ ਹੈ ਇਹ ਗ੍ਰੀਨਜ਼ ਪਾਰਟੀ ਨੇ ਇਕੱਲੇ ਨੇ ਨੈਗੋਸ਼ੀਏਟ ਕਰਾਈ ਹੈ ਪਾਰਲੀਮੈਂਟ ਦੇ ਵਿੱਚ, ਉਸ ਤੋਂ ਬਾਅਦ ਚ ਲਾਗੂ ਹੋਈ ਆ। ਹੁਣ ਅਗਲਾ ਸਾਡਾ ਇਨੀਸ਼ੀਏਟਿਵ ਇਹ ਹੈ ਕਿ ਦੰਦ ਪੂਰੇ ਦੇ ਪੂਰੇ ਮੈਡੀਕੇਅਰ ਚ ਆਉਣੇ ਚਾਹੀਦੇ ਆ, ਤਾਂ ਕਿ ਇਹ ਮਿਡਲ ਕਲਾਸ ਨੂੰ ਬਹੁਤ ਵੱਡੀ ਰਾਹਤ, ਆਪਣਾ ਜੜ ਦੁਖਣ ਲੱਗ ਜਾਏ, ਆਪਾਂ ਇੰਡੀਆ ਦੀ ਟਿਕਟ ਦੇਖਣ ਲੱਗ ਜਾਂਦੇ ਕਿੰਨੇ ਦੀ ਹੈ ਕਿ ਟ੍ਰੀਟਮੈਂਟ ਸਸਤਾ
ਜੀ।
ਠੀਕ, ਇਸ ਕਿਸਮ ਦੇ ਫਿਕਰਾਂ ਚ ਮਿਡਲ ਕਲਾਸ ਬਾਹਰ ਨਿਕਲੇ, ਆਪਣੇ ਕੰਮ ਦੇ ਧਿਆਨ ਦੇਵੇ, ਆਪਣੀ ਜ਼ਿੰਦਗੀ ਜਿਉਣ ਦੇ ਧਿਆਨ ਦੇਵੇ, ਨਾ ਕਿ ਉਹ ਫਿਕਰਾਂ ਚ ਮਰੀ ਰਹੇ।
ਜੀ, ਮਹਿੰਦਰ ਸਿੰਘ ਹੰਸ ਜੀ ਜੁੜੇ ਆ, ਉਹਨਾਂ ਨੇ ਸਾਡੀ ਜਿਹੜੀ ਡਿਸਕਸ਼ਨ ਆ ਬਹੁਤ ਲਾਈਕ ਕੀਤੀ ਆ। ਜਗਤਾਰ ਸਾਹਿਬ ਇਹ ਕਹਿ ਰਹੇ ਆ, ਕਹਿੰਦੇ ਵੀ ਖੇਤੀ ਪ੍ਰਧਾਨ ਇਲਾਕਿਆਂ ਚ ਫੂਡ ਪ੍ਰੋਸੈਸਿੰਗ ਜਿਹੜੇ ਉਦਯੋਗ ਆ ਉਹ ਵੀ ਲਾਏ ਜਾ ਸਕਦੇ ਆ, ਰੁਜ਼ਗਾਰ ਦੇ ਨਾਲ ਨਾਲ ਖੇਤੀ ਪ੍ਰੋਡਕਟ ਵੀ ਵਰਤੇ ਜਾ ਸਕਦੇ ਆ, ਇਹਨਾਂ ਨੇ ਆਪਣਾ ਸੁਝਾਅ ਦਿੱਤਾ। ਮੱਖਣ ਸੋਹੀ ਸਾਹਿਬ ਜੁੜੇ ਆਪਣੇ ਨਾਲ ਗੋਲਡ ਕੋਸਟ ਤੋਂ, ਉਹ ਕਹਿੰਦੇ ਵੀ ਬਾਈ ਜੀ ਇਹ ਕਿਤੇ ਬਾਦਲ ਵਾਲੇ ਵੋਟਾਂ ਵੇਲੇ ਦੇ ਲਾਰੇ ਤਾਂ ਨੀ, ਕਹਿੰਦੇ ਵੀ ਮੈਂ ਅੱਜ ਵੋਟ ਪਾਉਣ ਜਾਣਾ ਤੇ ਵੋਟ ਵੀ ਤੁਹਾਨੂੰ ਹੀ ਪਾਉ ਪੱਕਾ, ਪਰ ਇਹ ਨਾ ਹੋਵੇ ਵੀ ਫੇਰ ਅਸੀਂ ਫੇਰ ਉਹ ਕਹਿੰਦੇ ਵੀ ਜੇ ਅਸੀਂ ਕੁਛ ਕਹਿਣਾ ਹੋਇਆ ਕਿੱਥੇ ਆ ਕੇ ਤੁਹਾਨੂੰ ਕਹੀਏ, ਤੁਹਾਨੂੰ ਮਿਲੀਏ ਕਿਤੇ, ਜੇ ਤੁਸੀਂ ਉਹ ਸਾਡੀਆਂ ਜੋ ਤੁਸੀਂ ਕਹਿ ਰਹੇ ਆ ਉਦਾਂ ਨਹੀਂ ਹੋਇਆ, ਫਿਰ ਤੁਹਾਨੂੰ ਕਿੱਥੇ ਆ ਕੇ ਕੰਪਲੇਂਟ ਕਰਾਂਗੇ ਅਸੀਂ।
ਵੀਰੋ ਜਿਹੜੀ ਵੋਟ ਮੰਗ ਰਹੇ ਆ ਇਹ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਸਿਰ ਤੇ ਮੰਗ ਰਹੇ ਆ। ਦੂਜੀ ਗੱਲ, ਜੇ ਅਸੀਂ ਲਾਰੇ ਲਾਉਣੇ ਹੁੰਦੇ ਤਾਂ ਸਾਨੂੰ ਇਕੱਲੇ ਇਕੱਲੇ ਬੰਦੇ ਨੂੰ ਘਰੋਂ ਘਰੀ ਜਾ ਕੇ ਅਪਰੋਚ ਕਰਨ ਦੀ ਲੋੜ ਨਹੀਂ ਸੀ, ਜਿਵੇਂ ਵੱਡੀਆਂ ਪਾਰਟੀਆਂ ਵੂਲਵਰਥ ਵੱਡੀਆਂ ਕੰਪਨੀਆਂ ਤੋਂ ਫੰਡਿੰਗ ਲੈਂਦੀਆਂ ਨੇ, ਉਹਨਾਂ ਤੋਂ ਫੰਡਿੰਗ ਲੈ ਕੇ ਅਸੀਂ ਵੀ ਮਾਰਕੀਟ ਜਾ ਸਕਦੇ ਸੀ, ਟੀਵੀ ਤੇ ਇਸ਼ਤਿਹਾਰ ਚਲਾ ਸਕਦੇ ਸੀ। ਤੁਹਾਡੇ ਵਾਸਤੇ ਕੰਮ ਕਰ ਰਹੇ ਹਾਂ, ਬਦਲਾ ਲੈ ਕੇ ਆ ਰਹੇ ਹਾਂ, ਲੈ ਕੇ ਆਉਂਦੇ ਰਹਾਂਗੇ। ਪਰ ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਜਿਹੜੀ ਬਦਲਾਅ ਉਹ ਲਗਾਤਾਰ ਆਉਣ ਵਾਲਾ ਵਰਤਾਰਾ, ਉਹ ਰਾਤੇ ਰਾਤ ਨਹੀਂ ਆਉਂਦਾ ਹੁੰਦਾ। ਅਸੀਂ ਉਹਦੇ ਵਾਸਤੇ ਕੰਮ ਕਰ ਰਹੇ ਹਾਂ, ਤੁਹਾਨੂੰ ਵੀ ਕੰਮ ਕਰਨਾ ਪੈਣਾ, ਇਹ ਮੇਰੇ ਇਕੱਲੇ ਦਾ ਕੰਮ ਨਹੀਂ, ਤੁਹਾਡੀ ਲੋੜ ਆ, ਤੁਹਾਨੂੰ ਵੀ ਕੰਮ ਕਰਨਾ ਪੈਣਾ। ਗ੍ਰੀਨ ਪਾਰਟੀ ਵਾਸਤੇ ਵਲੰਟੀਅਰ ਕਰੋ, ਉੱਥੇ ਮਿਲੋ ਬੰਦਿਆਂ ਨੂੰ, ਉਹਨਾਂ ਨਾਲ ਗੱਲ ਕਰੋ। ਹਰ ਲੈਵਲ ਤੇ ਇੱਥੇ ਪਾਰਟੀ ਦੇ ਯੂਨਿਟ ਬਣੇ ਹੋਏ ਨੇ, ਜਿੱਥੇ ਲੋਕਲ ਤੁਹਾਡੀ ਮੀਟਿੰਗ ਹੁੰਦੀ ਆ ਉੱਥੇ ਮੀਟਿੰਗਾਂ 'ਚ ਜਾਓ, ਗੱਲ ਕਰੋ, ਤੁਹਾਨੂੰ ਪਤਾ ਲੱਗ ਜੂ ਕਿ ਕੀ ਕਰ ਰਹੇ ਹਾਂ ਤੇ ਕੀ ਨਹੀਂ ਕਰ ਸਕਦੇ। ਜੇ ਤੁਹਾਨੂੰ ਕਦੇ ਵੀ ਕੋਈ ਵੀ ਸ਼ਿਕਾਇਤ ਦੀ ਲੋੜ ਲੱਗਦੀ ਆ, ਸਾਡੇ ਬੰਦੇ ਇੱਥੇ ਹਾਜ਼ਰ ਆ, ਮੈਨੂੰ ਫੋਨ ਕਰ ਲਓ, ਮੈਂ ਪਾਰਟੀ ਦਾ ਮੈਂਬਰ ਹਾਂ ਫੁੱਲ ਟਾਈਮ। ਕੋਈ ਵੀ ਤੁਹਾਡਾ ਕੰਸਰਨ ਆ, ਜਿਹੜਾ ਕਿ ਅਸੀਂ ਵਾਅਦਾ ਕਰ ਰਹੇ ਹਾਂ, ਨਾ ਐਡਰੈਸ ਹੋਊਗਾ, ਉਹਦੇ ਵਾਸਤੇ ਬੈਠੇ ਹਾਂ
ਜੀ। ਖੈਰ, ਤੇ ਹੁਣ ਥੋੜਾ ਜਿਹਾ ਆਪਾਂ ਸਮੇਟ ਵੀ ਦਿੰਦੇ ਹਾਂ, ਤੇ ਇੱਕ ਲਾਸਟ ਕੁਐਸਚਨ ਹੈਗਾ ਆਪਣਾ ਵੀ, ਇੱਕ ਟੈਰੋਰਿਜ਼ਮ ਲਾ ਲੈ ਕੇ ਆਉਂਦਾ ਸੀ 2015 ਦੇ ਵਿੱਚ ਸੇਨੀ ਅਟੈਕ ਤੋਂ ਬਾਅਦ। ਤੁਸੀਂ ਜਿੱਦਾਂ ਦੇਖਦੇ ਹਾਂ ਕਿ ਤੁਸੀਂ ਥੋੜੇ ਜਿਹੇ ਸੌਫਟ ਆ, ਟੈਰੋਰਿਜ਼ਮ ਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਗ੍ਰੀਨ ਪਾਰਟੀ ਦਾ?
ਜਨਾਬ, ਟੈਰੋਰਿਜ਼ਮ ਇੱਕ ਬਹੁਤ ਮਾੜਾ ਵਰਤਾਰਾ ਇਹ ਕਿਸੇ ਪਾਸੇ ਵੀ ਹੋਵੇ
ਜੀ,
ਪਰ ਇਹੋ ਜਿਹੇ ਕਾਨੂੰਨ ਬਣਾਉਣੇ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਉਲਟ ਨੇ
ਜੀ,
ਉਹ ਕੋਈ ਜ਼ਿਆਦਾ ਚੰਗੀ ਗੱਲ ਨਹੀਂ। ਉਹਦੇ ਨਾਲ
ਯਾਨੀ ਤੁਸੀਂ ਜਿਹੜਾ
ਟੈਰੋਰਿਜ਼ਮ ਦੀ ਭਾਵਨਾ ਵੱਧਦੀ ਆ
ਜੀ, ਟੈਰੋਰਿਜ਼ਮ ਲਾਅ ਜਿਹੜਾ ਬਣਿਆ 2015 ਦੇ ਵਿੱਚ, ਤੇ ਉਹਦੇ ਤੁਸੀਂ ਅਗੇਂਸਟ ਆ ਜਾਂ ਉਹਦੇ ਵਿੱਚ ਕੋਈ ਸੁਧਾਰ ਚਾਹੁੰਦੇ ਆ ਵੀ ਉਹ ਗਲਤ ਬਣਿਆ ਜਾਂ
ਸਰ ਕੋਈ ਵੀ ਲਾਅ ਜਿਹੜਾ ਬਣਦਾ ਮੁਲਕ ਦੇ ਵਿੱਚ ਉਹ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਨਾ ਬਣਦਾ ਹੋਵੇ
ਜੀ,
ਠੀਕ, ਬੰਦੇ ਦੇ ਫੰਡਾਮੈਂਟਲ ਰਾਈਟਸ ਪ੍ਰੋਟੈਕਟਡ ਰਹਿਣ। ਦੂਜੀ ਗੱਲ, ਸੋਸਾਇਟੀ ਚ ਅਸੁਰੱਖਿਆ ਦੀ ਭਾਵਨਾ ਨਾ ਜਾਂਦੇ ਹੋਏ ਕਿ ਦੇਖ ਕੇ ਲੋਕ ਡਰ ਨਾ ਜਾਣ ਕਿ ਪਤਾ ਨਹੀਂ ਆਸਟ੍ਰੇਲੀਆ ਤੇ ਕਿਹੜਾ ਜਹਾਜ਼ ਡਿੱਗਣ ਲੱਗਿਆ
ਜੀ,
ਠੀਕ, ਉਸ ਤੋਂ ਬਿਨਾਂ ਸਾਡੀ ਪਾਰਟੀ ਹਮੇਸ਼ਾ ਜੰਗਾਂ ਦੇ ਵਿਰੋਧ ਚ ਰਹੀ ਹੈ, ਜਿਹੜੀਆਂ ਲੜਾਈਆਂ ਲੜੀਆਂ ਗਈਆਂ ਨੇ ਅੱਜ ਤੱਕ, ਲੜਾਈਆਂ ਨੇ ਫਾਇਦੇ ਘੱਟ ਕੀਤੇ ਨੇ, ਨੁਕਸਾਨ ਵੱਧ ਕੀਤੇ ਨੇ
ਜੀ,
ਠੀਕ। ਇਸ ਕਰਕੇ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ ਕਿ ਇਹਦੇ ਨਾਲ ਸ਼ਾਂਤੀ ਪਿਆਰ ਨਾਲ ਬਣੀ ਰਹੇ, ਨਾ ਕਿ ਲੜਾਈ ਝਗੜੇ ਨਾਲ ਸ਼ਾਂਤੀ ਬਣੇ
ਜੀ। ਖੈਰ, ਤੇ ਹੁਣ ਲਾਸਟ ਦੇ ਵਿੱਚ ਤੁਸੀਂ ਪਹਿਲਾਂ ਤਾਂ ਇਹ ਥੋੜਾ ਜਿਹਾ ਸਮਝਾ ਜਾਓ, ਇਹ ਵੀ ਬੜੀ ਜ਼ਰੂਰੀ ਇਨਫੋਰਮੇਸ਼ਨ ਹੈ, ਜਿੱਦਾਂ ਗੁਰਸੇਵ ਸਿੰਘ ਜੀ ਹੁਣੀ ਵੀ ਇੱਕ ਸ਼ੰਕਾ ਜ਼ਾਹਰ ਕੀਤਾ ਸੀ, ਇਹਨਾਂ ਨੂੰ ਵੀ ਨਵਾਂ ਤਾਜ਼ਾ ਪਤਾ ਲੱਗਾ ਵੀ ਇੱਥੇ ਚੋਣ ਨਿਸ਼ਾਨ ਨਹੀਂ ਹੈਗੀ, ਤੁਸੀਂ ਥੋੜਾ ਜਿਹਾ ਇਹ ਵੀ ਦੋਸਤਾਂ ਨੂੰ ਸਮਝਾ ਦਿਓ ਵੀ, ਕਿਉਂਕਿ ਆਪਣੇ ਵੀ ਉੱਥੇ ਹੁੰਦਾ ਹਨਾ ਵੀ ਜਦੋਂ ਆਪਾਂ ਵੋਟ ਇੰਡੀਆ ਵਿੱਚ ਪਾਉਣ ਜਾਂਦੇ ਹੁੰਦੇ ਸੀ, ਮੂਹਰੇ ਦੋ ਤਿੰਨ ਵਲੰਟੀਅਰ ਖੜੇ ਹੁੰਦੇ ਸੀ, ਉਹ ਇਹੀ ਦੱਸਦੇ ਹੁੰਦੇ ਸੀ ਵੀ ਨੰਬਰ 2 ਦੇ ਉੱਤੇ ਆਪਣਾ ਉਮੀਦਵਾਰ ਆ ਜਾਂ 3 ਦੇ ਉੱਤੇ ਉਮੀਦਵਾਰ ਆ,
www.voteorg.au/htv how to vote ਉਸ ਪੇਜ ਤੇ ਜਾ ਕੇ ਉਸ ਪੇਜ ਨੇ ਤੁਹਾਡੀ ਲੋਕੇਸ਼ਨ ਆਪਣੇ ਆਪ ਚੱਕ ਦੇਣੀ ਆ ਤੁਹਾਨੂੰ ਦੱਸੂਗਾ ਕਿ ਤੁਹਾਡੇ ਹਲਕੇ 'ਚ ਕਿਹੜੇ ਕਿਹੜੇ ਕੈਂਡੀਡੇਟ ਨੇ ਤੇ ਉਹਨਾਂ ਨੂੰ ਕਿਵੇਂ ਕਿਵੇਂ ਵੋਟ ਕਰਨੀ ਆ ਇੱਥੇ ਵੋਟਿੰਗ ਦਾ ਪ੍ਰੋਸੈਸ ਆਪਣੇ ਮੁਲਕ ਨਾਲ ਥੋੜਾ ਵੱਖਰਾ ਆਪਣੇ ਇੱਕੋ ਸਵਿੱਚ ਦੱਬੀ ਦੀ ਆ ਤੇ ਵੋਟ ਪੈ ਜਾਂਦੀ ਆ ਇੱਥੇ ਕਈ ਵਾਰ ਤੁਹਾਨੂੰ ਨੰਬਰ ਦੇਣੇ ਪੈਂਦੇ ਆ ਜਿਵੇਂ ਕਿ ਇੱਥੇ ਦੋ ਹਾਊਸ ਨੇ ਵੋਟਿੰਗ ਦੇ ਇੱਕ ਹੇਠਲਾ ਸਦਨ ਇੱਕ ਉੱਪਰਲਾ ਸਦਨ ਹੇਠਲਾ ਰਿਪ੍ਰੈਜੈਂਟੇਟਿਵ ਨੇ ਉਹਨਾਂ 'ਚ ਸਿੱਧੀ ਜਿਵੇਂ ਜਿਹੜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਣੀ ਹੈ ਗ੍ਰੀਨ ਦਾ ਕੈਂਡੀਡੇਟ ਲੱਭਦਾ ਉਹਦੇ 'ਤੇ ਲਿਖਿਆ ਹੋਊਗਾ ਕਿ ਆਸਟ੍ਰੇਲੀਅਨ ਗ੍ਰੀਨ ਪਾਰਟੀ ਉੱਤੇ ਨੰਬਰ ਇੱਕ ਨਿਸ਼ਾਨ ਲਾਓ ਕਿ ਤੁਹਾਡੀ ਪਹਿਲੀ ਪ੍ਰੈਫਰੈਂਸ ਉਸ ਬੰਦੇ ਨਾਲ ਆ ਉਸ ਤੋਂ ਬਿਨਾਂ ਕਿ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਅਤੇ ਔਖੀ ਗੱਲ ਆ ਉਹ ਹੈਗੀ ਆ ਕਿ ਸੈਨੇਟ ਦੀ ਵੋਟ ਸੈਨੇਟ ਜਿਵੇਂ ਆਪਣੇ ਰਾਜ ਸਭਾ ਉਵੇਂ ਇੱਥੇ ਉੱਪਰਲਾ ਸਦਨ ਆ ਉਸ ਸਦਨ ਦੀ ਵੋਟਿੰਗ ਥੋੜ੍ਹੀ ਜਿਹੀ ਇਸ ਵੇਲੇ ਜ਼ਿਆਦਾ ਔਖੀ ਕਰਤੀ ਹੈ ਉਸ ਜਿਹੜਾ ਆਪਣੇ ਕੋਲ ਬੈਲਟ ਪੇਪਰ ਮਿਲਣਾ ਉਹਦੇ ਉੱਪਰ ਛੇ ਕੈਂਡੀਡੇਟਾਂ ਦੀ ਕੁਈਨਜ਼ਲੈਂਡ ਦੇ ਵਿੱਚ ਉੱਪਰਲੇ ਪਾਸੇ ਛੇ ਪਾਰਟੀਆਂ ਦੀ ਲਿਸਟ ਹੋਣੀ ਆ ਉਹਨੂੰ ਤੁਸੀਂ ਇੱਕ ਤੋਂ ਲੈ ਕੇ ਛੇ ਤੱਕ ਨੰਬਰ ਕਰਨਾ ਗ੍ਰੀਨਜ਼ ਪਾਰਟੀ ਬੇਨਤੀ ਕਰਦੀ ਹੈ ਗ੍ਰੀਨਜ਼ ਦੇ ਕੈਂਡੀਡੇਟ ਨੂੰ ਸਭ ਤੋਂ ਪਹਿਲਾਂ ਨੰਬਰ ਦਿੱਤਾ ਜਾਵੇ ਉਸ ਤੋਂ ਬਾਅਦ 'ਚ ਜਿਹੜਾ ਤੁਹਾਨੂੰ ਦੂਜੇ ਨੰਬਰ 'ਤੇ ਚੰਗਾ ਲੱਗਦਾ ਉਹਨੂੰ ਦੂਜੇ ਨੰਬਰ 'ਤੇ ਵੋਟ ਦਿਓ ਇਸ ਤਰੀਕੇ ਨਾਲ ਛੇ ਤੱਕ ਨੰਬਰ ਲਾ ਦਿਓ ਉੱਪਰਲੀ ਲਾਈਨ ਤੋਂ ਉੱਪਰ ਉੱਪਰ ਦੂਜਾ ਤਰੀਕਾ ਹੁੰਦਾ ਕਿ ਤੁਸੀਂ ਜੀ ਸਾਰੇ ਦੇ ਸਾਰੇ ਕੈਂਡੀਡੇਟਾਂ ਨੂੰ ਪ੍ਰੈਫਰੈਂਸ ਦੇਣੀ ਆ ਉਹ ਹੁੰਦਾ ਕਿ ਤੁਸੀਂ ਲਾਈਨ ਦੇ ਥੱਲੇ ਜਿੰਨੇ ਬੰਦੇ ਲਿਖਿਆ ਸਾਰਿਆਂ ਨੂੰ ਇੱਕ ਤੋਂ ਲੈ ਕੇ ਜੇ 50 ਕੈਂਡੀਡੇਟ ਨੇ ਤਾਂ 50 ਤੱਕ ਨੰਬਰ ਲਾਓ ਪਰ ਮੇਰੀ ਬੇਨਤੀ ਇਹ ਕਿ ਗ੍ਰੀਨਜ਼ ਦੇ ਕੈਂਡੀਡੇਟ ਨੂੰ ਪਹਿਲਾ ਨੰਬਰ ਲਾ ਕੇ ਲਿਬਰਲ ਨੂੰ 6ਵਾਂ ਨੰਬਰ ਲਾ ਕੇ ਬਾਕੀ ਦੇ ਨੂੰ ਜਿਵੇਂ ਮਰਜ਼ੀ ਨੰਬਰ ਕਰਦੇ ਵਿਚਾਰੇ
ਜੀ ਖੈਰ ਤੇ ਆਪਣੇ ਨਾਲ ਸੰਦੀਪ ਰਾਏ ਜੀ ਜੁੜੇ ਆ ਉਹਨਾਂ ਨੇ ਸਾਨੂੰ ਸਵਾਲ ਕੀਤਾ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਪਾਰਟੀ ਆ ਤੁਸੀਂ ਵੀ USA ਨੂੰ ਫੋਲੋ ਕਰੋਗੇ ਜਿਹੜੀ ਉਹ ਆਰਮੀ ਤੁਸੀਂ ਓਵਰਸੀਜ ਭੇਜਦੇ ਆ ਹੋਰ ਦੇਸ਼ਾਂ ਦੇ ਵਿੱਚ ਲੜਨ ਦੇ ਲਈ ਕਿਉਂਕਿ ਆਸਟ੍ਰੇਲੀਆ ਦੀਆਂ ਜਿਹੜੀਆਂ ਫੌਜਾਂ ਆ ਬਾਹਰਲੇ ਮੁਲਕਾਂ ਦੇ ਵਿੱਚ ਲੜ ਰਹੀਆਂ ਆ ਤੁਹਾਡਾ ਕੀ ਪਲਾਨ ਰਹੂਗਾ ਇੱਦਾਂ ਹੀ ਫੌਜਾਂ ਭੇਜੋਗੇ ਇਰਾਕ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ
ਜਿਹੜਾ ਪਹਿਲੇ ਦਿਨ ਤੋਂ ਜਦੋਂ ਇਰਾਕ ਵਾਰ ਚੱਲ ਰਹੀ ਸੀ ਉਸ ਦਿਨ ਦੀ ਪਾਰਟੀ ਬਣੀ 1992 ਦੀ
ਜੀ
ਉਸ ਵੇਲੇ ਜਿਹੜਾ ਮੇਰਾ ਦਿਮਾਗ ਉਦੋਂ ਹੀ ਕਹਿੰਦਾ ਸੀ ਕਿ ਲੜਾਈ ਬੜੀ ਮਾੜੀ ਗੱਲ ਆ ਗ੍ਰੀਨਜ਼ ਪਾਰਟੀ ਉਸੇ ਦਿਨ ਤੋਂ ਜੰਗਾਂ ਦਾ ਵਿਰੋਧ ਕਰਦੀ ਹੈਗੀ ਆ ਪਹਿਲੇ ਦਿਨ ਤੋਂ ਕਿਉਂਕਿ ਜੇ ਇੱਕ ਮਿਜ਼ਾਈਲ ਦੇ ਰੇਟ 'ਚ ਉੱਥੇ 10 ਸਕੂਲ ਖੋਲ੍ਹੇ ਜਾ ਸਕਦੇ ਨੇ ਤਾਂ ਸ਼ਾਇਦ 10 ਸਕੂਲ ਖੋਲ੍ਹ ਕੇ ਉਹ ਬੰਦੇ ਛੇਤੀ ਮੰਨਣ ਬਜਾਏ ਕਿ ਉਹਨਾਂ ਦੇ ਇੱਕ ਮਿਜ਼ਾਈਲ ਮਾਰੀ ਜਾਵੇ ਇਸ ਕਰਕੇ ਜਿੱਥੇ ਕਿਤੇ ਵੀ ਫੌਜੀ ਕਾਰਵਾਈਆਂ ਹੋਈਆਂ ਉਹਨਾਂ ਦੇ ਉਲਟ ਰਹੀ ਆ ਲਗਾਤਾਰ ਹੁਣ ਤੁਸੀਂ ਜੇ ਤੁਸੀਂ ਖ਼ਬਰਾਂ ਪੜ੍ਹਦੇ ਹੋ ਤਾਂ ਲਿਬੀਆ 'ਚ ਦੇਖਿਆ ਹੀ ਆ ਕਿ ਉੱਥੇ ਫੌਜ ਵੀ ਭੇਜੀ ਗਈ ਉੱਥੇ ਕਾਰਵਾਈ ਦਾ ਸਪੋਰਟ ਵੀ ਕੀਤਾ ਉਹਨੇ ਯੂਰਪ 'ਚ ਕਿੱਡਾ ਵੱਡਾ ਹਿਊਮੈਨਟੇਰੀਅਨ ਕ੍ਰਾਈਸਿਸ ਖੜਾ ਕੀਤਾ ਹੋਇਆ ਇਸ ਵੇਲੇ ਜੰਗਾਂ ਦੇ ਅਸੀਂ ਵਿਰੋਧ 'ਚ ਆ ਤੇ ਪਾਰਲੀਮੈਂਟ 'ਚ ਹਰ ਲੈਵਲ ਤੇ ਲਗਾਤਾਰ ਇਸ ਗੱਲ ਦੇ ਵਿਰੋਧ ਕਰਦੇ ਹਾਂ ਕਿ ਇਹ ਥਾਂ ਤੇ ਫੌਜਾਂ ਨਾ ਭੇਜੀਆਂ ਜਾਣ ਜਿੱਥੇ ਭੇਜੇ ਬਿਨਾਂ ਕੰਮ ਚੱਲ ਸਕਦਾ ਹੋਵੇ
ਜੀ ਤੇ ਜਾਣੀ ਤੁਸੀਂ ਕਹਿੰਦੇ ਆ ਕਿ ਫੌਜਾਂ ਭੇਜਣੀਆਂ ਵੀ ਚਾਹੀਦੀਆਂ ਜਾਂ ਨਹੀਂ ਭੇਜਣੀਆਂ ਚਾਹੀਦੀਆਂ ਇਹ ਥੋੜੀ